ਆਯੂਬ ਬਾਪ ਇੱਕ। ਆਯੂਬ ਦਾ ਪਰਤਾਵਾ। ਆਯੂਬ ਨਾਮੇ ਉਸ ਦੇ ਦੇਸ਼ ਵਿੱਚ ਇੱਕ ਮਨੁੱਖ ਸੀ ਅਤੇ ਉਹ ਇੱਕ ਪੂਰਾ ਤੇ ਖਰਾ ਮਨੁੱਖ ਸੀ ਜੋ ਪਰਮੇਸ਼ਵਰ ਤੋਂ ਡਰਦਾ ਅਤੇ ਬਦੀ ਤੋਂ ਪਰੇ ਰਹਿੰਦਾ ਸੀ ਅਤੇ ਉਹਦੇ 7 ਪੁੱਤਰ ਤੇ 3 ਧੀਆਂ ਜੰਮੇ। ਉਹਦਾ ਮਾਲ 7000 ਭੇਡਾਂ, 3000 ਊਠ, 500 ਜੋੜੀ ਬਲਦ ਅਤੇ 500 ਗਧੀਆਂ ਅਤੇ ਉਹਦੇ ਬਹੁਤ ਸਾਰੇ ਨੌਕਰ ਚਾਕਰ ਸਨ। ਐਂ ਉਹ ਪੂਰਬ ਦੇ ਸਾਰੇ ਲੋਕਾਂ ਵਿੱਚ ਸਭ ਤੋਂ ਵੱਡਾ ਮਨੁੱਖ ਸੀ। ਉਹਦੇ ਪੁੱਤਰ ਜਾ ਕੇ ਆਪਣੇ ਆਪਣੇ ਦਿਨਾਂ ਤੇ ਆਪਣੇ ਘਰਾਂ ਵਿੱਚ ਦਾਵਤ ਕਰਦੇ ਹੁੰਦੇ ਸਨ। ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਖਾਣ ਪੀਣ ਲਈ ਆਪਣੇ ਕੋਲ ਸੱਦ ਘੱਲਦੇ ਸਨ। ਐਂ ਜਦ ਉਹਨਾਂ ਦੀ ਦਾਵਤ ਦੇ ਦਿਨ ਬੀਤ ਜਾਂਦੇ ਤਾਂ ਆਯੂਬ ਉਹਨਾਂ ਨੂੰ ਸੱਦ ਲੈਂਦਾ ਅਤੇ ਉਹਨਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਹਨਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜਾਉਂਦਾ ਹੁੰਦਾ ਸੀ। ਕਿਉਂ ਜੋ ਆਯੂਬ ਆਖਦਾ ਸੀ, ਭਾਈ ਕਿਤੇ ਮੇਰੇ ਪੁੱਤਰਾਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ਵਰ ਨੂੰ ਫਟਕਾਰਿਆ ਹੋਵੇ। ਆਯੂਬ ਆਪਣੇ ਸਾਰੇ ਦਿਨ ਐਂ ਹੀ ਕਰਦਾ ਹੁੰਦਾ ਸੀ। ਇੱਕ ਦਿਨ ਐਂ ਹੋਇਆ ਕਿ ਪਰਮੇਸ਼ਵਰ ਦੇ ਪੁੱਤਰ ਆਏ, ਭਾਈ ਯਹੋਵਾ ਦੇ ਸਨਮੁੱਖ ਆਪਣੇ ਆਪ ਨੂੰ ਹਾਜ਼ਰ ਕਰਨ, ਤਾਂ ਸ਼ੈਤਾਨ ਵੀ ਉਹਨਾਂ ਦੇ ਵਿੱਚ ਆਇਆ। ਯਹੋਵਾ ਨੇ ਸ਼ੈਤਾਨ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈ? ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਪ੍ਰਿਥਵੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਸੈਲ ਕਰਕੇ ਆਇਆ ਹਾਂ। ਤਾਂ ਯਹੋਵਾ ਨੇ ਸ਼ੈਤਾਨ ਨੂੰ ਆਖਿਆ ਕਿ ਤੂੰ ਮੇਰੇ ਦਾਸ ਆਯੂਬ ਵੱਲ ਆਪਣੇ ਮਨ ਵਿੱਚ ਗੌਰ ਕੀਤੀ, ਕਿਉਂਕਿ ਪ੍ਰਿਥਵੀ ਵਿੱਚ ਉਹਦੇ ਜਿਹਾ ਕੋਈ ਨਹੀਂ। ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ਵਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ। ਤਾਂ ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਆਯੂਬ ਪਰਮੇਸ਼ਵਰ ਤੋਂ ਹਾੜੇ ਕੱਢੀ ਨਹੀਂ ਡਰਦਾ, ਕਿ ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ? ਤੈਂ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ, ਸੋ ਉਸ ਦਾ ਮਾਲ ਧਰਤੀ ਵਿੱਚ ਵੱਧ ਗਿਆ ਹੈ। ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋ, ਉਹ ਤੇਰੇ ਮੂੰਹ ਉੱਤੇ ਫਿਟਕਾਰਾ ਪਾਊਗਾ। ਤਾਂ ਯਹੋਵਾ ਨੇ ਸ਼ੈਤਾਨ ਨੂੰ ਆਖਿਆ ਕਿ ਵੇਖ, ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ, ਕੇਵਲ ਉਸ ਨੂੰ ਹੱਥ ਨਾ ਲਾਵੀਂ। ਤਾਂ ਸ਼ੈਤਾਨ ਯਹੋਵਾ ਦੇ ਹਜ਼ੂਰੋਂ ਚਲਿਆ ਗਿਆ। ਐਂ ਹੋਇਆ ਕਿ ਇੱਕ ਦਿਨ ਉਸ ਦੇ ਪੁੱਤਰ ਔਰ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਂ ਪੀਂਦੇ ਸਨ। ਤਾਂ ਇੱਕ ਦੂਤ ਆਯੂਬ ਕੋਲ ਆਇਆ ਅਤੇ ਆਖਿਆ ਕਿ ਬਲਦ ਹਲੀ ਜੁੜੇ ਹੋਏ ਸਨ ਅਤੇ ਗਧੀਆਂ ਉਨ੍ਹਾਂ ਦੇ ਕੋਲ ਚੁਗ ਰਹੀਆਂ ਸਨ। ਸਭਾ ਦੇ ਲੋਕ ਉਨ੍ਹਾਂ ਉੱਤੇ ਆ ਪਏ ਅਤੇ ਉਨ੍ਹਾਂ ਨੂੰ ਖੋਹ ਕੇ ਲੈ ਗਏ ਔਰ ਜਵਾਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਗਏ। ਮੈਂ ਹੀ ਇਕੱਲਾ ਬਚਿਆ ਹਾਂ, ਭਾਈ ਤੈਨੂੰ ਦੱਸਾਂ। ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ ਕਿ ਪਰਮੇਸ਼ਵਰ ਦੀ ਅੱਗ ਆਕਾਸ਼ੋਂ ਉਤਰੀ, ਉਸ ਨੇ ਭੇਡਾਂ ਔਰ ਜਵਾਨਾਂ ਨੂੰ ਖਾ ਕੇ ਭਸਮ ਕਰ ਲਿਆ। ਮੈਂ ਹੀ ਇਕੱਲਾ ਬਚ ਨਿਕਲਿਆ ਹਾਂ ਕਿ ਤੈਨੂੰ ਦੱਸਾਂ। ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ ਕਿ ਕਸਦੀ ਤਿੰਨ ਟੋਲੀਆਂ ਬਣਾ ਕੇ ਆਏ ਅਤੇ ਊਠਾਂ ਉੱਤੇ ਆ ਪਏ ਅਤੇ ਉਹ ਉਨ੍ਹਾਂ ਨੂੰ ਖੋਹ ਕੇ ਲੈ ਗਏ ਹਨ, ਜਵਾਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਗਏ। ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ। ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ ਕਿ ਤੇਰੇ ਪੁੱਤਰ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਂ ਪੀਂਦੇ ਸਨ, ਤਾਂ ਵੇਖੋ ਜੀ ਇੱਕ ਵੱਡੀ ਹਵਾ ਉਜਾੜ ਵੱਲੋਂ ਆਈ ਅਤੇ ਘਰ ਦੇ ਚੌਹਾਂ ਪਾਸਿਆਂ ਉੱਤੇ ਟੱਕਰ ਮਾਰੀ ਕਿ ਉਹ ਉਨ੍ਹਾਂ ਜਵਾਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ। ਮੈਂ ਹੀ ਇਕੱਲਾ ਬਚ ਰਿਹਾ ਹਾਂ ਕਿ ਤੈਨੂੰ ਦੱਸਾਂ। ਤਾਂ ਅਯੂਬ ਉੱਠਿਆ, ਆਪਣੇ ਕੱਪੜੇ ਪਾੜ ਲਏ, ਆਪਣਾ ਸਿਰ ਮੁਨਾ ਲਿਆ ਅਤੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ ਅਤੇ ਆਖਿਆ, ਮੈਂ ਆਪਣੀ ਮਾਤਾ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਉੱਪਰ ਨੂੰ ਮੁੜ ਰਿਹਾ ਹਾਂ। ਯਹੋਵਾ ਨੇ ਦਿੱਤਾ, ਯਹੋਵਾ ਨੇ ਹੀ ਲੈ ਲਿਆ। ਯਹੋਵਾ ਦਾ ਨਾਮ ਮੁਬਾਰਕ ਹੋਵੇ। ਇਸ ਸਾਰੇ ਵਿੱਚ ਨਾ ਤਾਂ ਅਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ਵਰ ਉੱਤੇ ਬੇਅਕਲੀ ਦਾ ਦੋਸ਼ ਲਾਇਆ। ਅਯੂਬ ਬਾਪ 2। ਅਯੂਬ ਦੀ ਬਿਮਾਰੀ। ਉਹਦੇ ਦੋਸਤ। ਫੇਰ ਐਂ ਹੋਇਆ ਕਿ ਜਦ ਪਰਮੇਸ਼ਵਰ ਦੇ ਪੁੱਤਰ ਆਏ ਕਿ ਆਪਣੇ ਆਪ ਨੂੰ ਯਹੋਵਾ ਦੇ ਸਨਮੁੱਖ ਹਾਜ਼ਰ ਕਰਨ, ਤਾਂ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ। ਭਾਈ ਉਹ ਵੀ ਆਪਣੇ ਆਪ ਨੂੰ ਯਹੋਵਾ ਦੇ ਸਨਮੁੱਖ ਹਾਜ਼ਰ ਕਰੇ। ਯਹੋਵਾ ਨੇ ਸ਼ੈਤਾਨ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈ? ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਪ੍ਰਿਥਵੀ ਵਿੱਚ ਘੁੰਮ ਫਿਰ ਕੇ ਅਤੇ ਉਹਦੇ ਵਿੱਚ ਸੈਲ ਕਰਕੇ ਆਇਆ ਹਾਂ। ਤਾਂ ਯਹੋਵਾ ਨੇ ਸ਼ੈਤਾਨ ਨੂੰ ਆਖਿਆ, ਕੀ ਤੈਂ ਮੇਰੇ ਦਾਸ ਅਯੂਬ ਵੱਲ ਵੀ ਆਪਣੇ ਮਨ ਵਿੱਚ ਗੌ ਕੀਤਾ? ਕਿਉਂ ਜੋ ਪ੍ਰਿਥਵੀ ਵਿੱਚ ਉਹਦੇ ਜਿਹਾ ਕੋਈ ਨਹੀਂ, ਉਹ ਖਰਾ ਤੇ ਨੇਕ ਮਨੁੱਖ ਹੈ, ਜੋ ਪਰਮੇਸ਼ਵਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ। ਭਾਵੇਂ ਤੈਂ ਮੈਨੂੰ ਚੁੱਕਿਆ ਕਿ ਮੈਂ ਤਿਘਾਣੇ ਉਸ ਨੂੰ ਨਾਸ ਕਰਾਂ। ਅੱਜ ਤੀਕ ਉਸ ਨੇ ਆਪਣੀ ਖਰਿਆਈ ਨੂੰ ਤਕੜਾ ਕਰਕੇ ਫੜਿਆ ਹੋਇਆ ਹੈ। ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਖਲ ਦੇ ਬਦਲੇ ਖਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੂਹ ਦੇ, ਤਾਂ ਉਹ ਤੇਰਾ ਮੂੰਹ ਫਿਟਕਾਰੂਗਾ। ਯਹੋਵਾ ਨੇ ਸ਼ੈਤਾਨ ਨੂੰ ਆਖਿਆ ਕਿ ਵੇਖ, ਉਹ ਤੇਰੇ ਹੱਥ ਵਿਚ ਹੈ, ਪਰ ਉਸ ਦੇ ਪ੍ਰਾਣਾਂ ਨੂੰ ਬਚਾਈ ਰੱਖੀ। ਤਾਂ ਸ਼ੈਤਾਨ ਯਹੋਵਾ ਦੇ ਅੱਗੋਂ ਚਲਿਆ ਗਿਆ ਅਤੇ ਆਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪਰੀ ਤੀਕ ਬੁਰੀਆਂ ਫੋੜੀਆਂ ਨਾਲ ਮਾਰਿਆ। ਉਸ ਨੇ ਇੱਕ ਠੀਕਰਾ ਲਿਆ ਕਿ ਆਪਣੇ ਆਪ ਨੂੰ ਉਹਦੇ ਨਾਲ ਖੁਰਕੇ ਅਤੇ ਸਵਾਹ ਦੇ ਵਿੱਚ ਬੈਠ ਗਿਆ। ਉਸ ਦੀ ਤੀਵੀਂ ਨੇ ਉਸ ਨੂੰ ਆਖਿਆ ਕਿ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰਕੇ ਫੜਿਆ ਹੋਇਆ ਹੈ। ਪਰਮੇਸ਼ਵਰ ਨੂੰ ਫਿਟਕਾਰ ਤੇ ਮਰ ਜਾ। ਪਰ ਉਸ ਨੇ ਉਹਨੂੰ ਆਖਿਆ, ਜਿਵੇਂ ਝੱਲੀਆਂ ਤੀਵੀਆਂ ਵਿਚੋਂ ਕੋਈ ਬੋਲਦੀ ਹੈ, ਤਿਵੇਂ ਤੂੰ ਵੀ ਬੋਲਦੀ ਹੈ। ਕਿ ਅਸੀਂ ਚੰਗਾ ਚੰਗਾ ਤਾਂ ਪਰਮੇਸ਼ਵਰ ਕੋਲੋਂ ਲਈਏ ਔਰ ਬੁਰਾ ਨਾ ਲਈਏ? ਇਸ ਸਾਰੇ ਵਿਚ ਆਯੂਬ ਨੇ ਆਪਣੇ ਬੁੱਲਾਂ ਨਾਲ ਪਾਪ ਨਾ ਕੀਤਾ। ਜਦ ਆਯੂਬ ਦੇ ਤਿੰਨਾਂ ਮਿੱਤਰਾਂ ਨੇ ਇਹ ਸਾਰੀ ਬਿਪਤਾ ਜਿਹੜੀ ਉਹਦੇ ਉੱਤੇ ਆ ਪਈ ਸੀ ਸੁਣੀ, ਤਾਂ ਉਹ ਮਨੁੱਖ ਆਪੋ ਆਪਣੇ ਥਾਂ ਤੋਂ ਚੱਲੇ, ਅਰਥਾਰਤ ਅਲੀਫਜ਼ ਤੇ ਮਾਨੀ ਔਰ ਬਿਲਦਦ ਸ਼ੂਹੀ ਔਰ ਸੋਫਰ ਨਾਅਮਾਤੀ, ਤਾਂ ਉਹ ਇਕੱਠੇ ਹੋਏ ਕਿ ਉਹਦਾ ਦੁੱਖ ਵੰਡਾਉਣ ਅਤੇ ਉਹਨੂੰ ਦਿਲਾਸਾ ਦੇਣ। ਜਦ ਉਨ੍ਹਾਂ ਨੇ ਦੂਰ ਤੋਂ ਆਪਣੀਆਂ ਅੱਖਾਂ ਚੁੱਕੀਆਂ ਅਤੇ ਉਹਨੂੰ ਨਾ ਪਛਾਣਿਆ, ਤਾਂ ਉਨ੍ਹਾਂ ਨੇ ਰੋਣ ਲਈ ਆਪਣੀ ਆਵਾਜ਼ ਚੁੱਕੀ, ਤਾਂ ਹਰ ਮਨੁੱਖ ਨੇ ਆਪਣੇ ਕੱਪੜੇ ਪਾੜ ਲਏ ਅਤੇ ਆਪਣੇ ਸਿਰਾਂ ਉੱਤੇ ਆਕਾਸ਼ ਵੱਲ ਸਵਾਹ ਉਡਾਈ। ਉਹ ਸੱਤ ਦਿਨ ਅਤੇ ਸੱਤ ਰਾਤਾਂ ਧਰਤੀ ਉੱਤੇ ਉਹਦੇ ਨਾਲ ਬੈਠੇ ਰਹੇ। ਕਿਸੇ ਨੇ ਉਹਦੇ ਨਾਲ ਗੱਲ ਨਾ ਕੀਤੀ, ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਉਹਦੀ ਪੀੜ ਡਾਢੀ ਹੈ। ਆਯੂਬ ਬਾਪ 3। ਆਯੂਬ ਦਾ ਆਪਣੇ ਜਨਮ ਉੱਤੇ ਸਰਾਪ। ਇਹਦੇ ਮਗਰੋਂ ਆਯੂਬ ਨੇ ਆਪਣਾ ਮੂੰਹ ਖੋਲ ਕੇ ਆਪਣੇ ਦਿਨ ਨੂੰ ਸਰਾਪ ਦਿੱਤਾ ਅਤੇ ਆਯੂਬ ਆਖਣ ਲੱਗਾ, ਨਾਸ ਹੋਵੇ ਉਹ ਦਿਨ ਜਿਹਦੇ ਵਿੱਚ ਮੈਂ ਜੰਮਿਆ, ਅਤੇ ਉਹ ਰਾਤ ਜਦ ਕਿਹਾ ਗਿਆ ਕਿ ਜਣ ਗਰਭ ਵਿੱਚ ਪਿਆ, ਉਹ ਦਿਨ ਉਹ ਅੰਧੇਰਾ ਹੋ ਜਾਵੇ, ਪਰਮੇਸ਼ਵਰ ਉਪਰੋਂ ਉਹਦੀ ਸਾਰ ਨਾ ਲਵੇ, ਨਾ ਉਸ ਉੱਤੇ ਚਾਨਣ ਚਮਕੇ। ਹਨੇਰਾ ਤੇ ਮੌਤ ਦਾ ਸਾਇਆ ਉਹਨੂੰ ਅਪਣਾ ਲੈਣ, ਉਹਦੇ ਉੱਤੇ ਬੱਦਲ ਛਾਇਆ ਰਹੇ, ਦਿਨ ਦੀ ਕਾਲੋਂ ਉਹਨੂੰ ਡਰਾਵੇ, ਉਹ ਰਾਤ ਘੁੱਪ ਹਨੇਰ ਉਹਨੂੰ ਆ ਫੜੇ, ਉਹ ਸਾਲ ਦੇ ਦਿਨਾਂ ਵਿੱਚ ਜੋੜੀ ਨਾ ਜਾਵੇ। ਮਹੀਨਿਆਂ ਦੀ ਗਿਣਤੀ ਵਿੱਚ ਉਹ ਨਾ ਆਵੇ। ਵੇਖੋ ਉਹ ਰਾਤ ਬਾਂਝ ਰਹਿ ਜਾਵੇ, ਉਸ ਵਿੱਚ ਕੋਈ ਜੈਕਾਰਾ ਨਾ ਹੋਵੇ। ਦਿਨ ਦੇ ਫਿਟਕਾਰਨ ਵਾਲੇ ਉਹਨੂੰ ਤਿਤਕਾਰਨ, ਜਿਹੜੇ ਲਿਵਿਆਥਾਨ ਦੇ ਛੇੜਨ ਲਈ ਤਿਆਰ ਹਨ। ਉਹਦੇ ਤਰਕਾਲਾਂ ਦੇ ਤਾਰੇ ਕਾਲੇ ਹੋ ਜਾਣ, ਉਹ ਚਾਨਣ ਨੂੰ ਉਡੀਕੇ ਪਰ ਉਹ ਹੋਵੇ ਨਾ। ਉਹ ਫਜ਼ਰ ਦੀਆਂ ਪਲਕਾਂ ਨੂੰ ਨਾ ਵੇਖੇ, ਕਿਉਂ ਜੋ ਉਹਨੇ ਮੇਰੀ ਮਾਂ ਦੀ ਕੁੱਖ ਦੇ ਦਰਾਂ ਨੂੰ ਬੰਦ ਨਾ ਕੀਤਾ, ਨਾ ਮੇਰੀਆਂ ਅੱਖਾਂ ਤੋਂ ਦੁੱਖ ਛੁਪਾਇਆ। ਮੈਂ ਕੁੱਖੋਂ ਹੀ ਕਿਉਂ ਨਾ ਮਰ ਗਿਆ, ਪੇਟੋਂ ਨਿਕਲਦਿਆਂ ਹੀ ਮੈਂ ਕਿਉਂ ਨਾ ਪ੍ਰਾਣ ਛੱਡ ਦਿੱਤੇ। ਗੋਡਿਆਂ ਨੇ ਮੈਨੂੰ ਕਿਉਂ ਲੈ ਲਿਆ ਅਤੇ ਦੁਧੀਆਂ ਨੇ ਕਿਉਂ ਕਿ ਮੈਂ ਚੁੰਘਦਾ, ਨਹੀਂ ਤਾਂ ਹੁਣ ਮੈਂ ਚੈਨ ਵਿੱਚ ਪਿਆ ਹੁੰਦਾ। ਮੈਂ ਸੁੱਤਾ ਹੁੰਦਾ ਤਦ ਮੈਨੂੰ ਆਰਾਮ ਹੁੰਦਾ। ਧਰਤੀ ਦੇ ਰਾਜਿਆਂ ਤੇ ਦਰਬਾਰੀਆਂ ਨਾਲ ਜਿਹੜੇ ਆਪਣੇ ਲਈ ਥੇਹਾਂ ਨੂੰ ਉਸਾਰਦੇ ਹਨ, ਜਾਂ ਸਰਦਾਰਾਂ ਨਾਲ ਜਿਨ੍ਹਾਂ ਦੇ ਕੋਲ ਸੋਨਾ ਹੈ, ਜਿਹੜੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰ ਲੈਂਦੇ ਹਨ, ਜਾਂ ਛਪਾਏ ਗਰਭ ਪਾਤ ਵਾਂਗ ਮੈਂ ਹੁੰਦਾ ਹੀ ਨਾ, ਮਸੂਮਾਂ ਵਾਂਗ ਜਿਨ੍ਹਾਂ ਨੇ ਚਾਨਣਾ ਵੇਖਿਆ ਹੀ ਨਹੀਂ। ਉੱਥੇ ਦੁਸ਼ਟ ਛੇੜਖਾਨੀ ਤੋਂ ਰੁਕੇ ਰਹਿੰਦੇ ਹਨ, ਉੱਥੇ ਥੱਕੇ ਮਨ ਦੇ ਆਰਾਮ ਪਾਉਂਦੇ ਹਨ। ਬੰਧੂਏ ਇਕੱਠੇ ਹੋ ਕੇ ਬਿਸਮ ਲੈਂਦੇ ਹਨ, ਉਹ ਦਰੋਗੇ ਦੀ ਆਵਾਜ਼ ਫੇਰ ਨਹੀਂ ਸੁਣਦੇ। ਛੋਟਾ ਤੇ ਵੱਡਾ ਉੱਥੇ ਹਨ ਅਤੇ ਗੋਲਾ ਆਪਣੇ ਮਾਲਕ ਤੋਂ ਆਜ਼ਾਦ ਹੈ। ਦੁਖਿਆਰੇ ਨੂੰ ਚਾਨਣ ਕਿਉਂ ਦਿੱਤਾ ਜਾਂਦਾ ਹੈ ਅਤੇ ਕੌੜੀ ਜਾਨ ਨੂੰ ਜਿਉਣ? ਜਿਹੜੇ ਮੌਤ ਨੂੰ ਉਡੀਕਦੇ ਹਨ ਪਰ ਉਹ ਆਉਂਦੀ ਨਹੀਂ, ਅਤੇ ਉਹ ਦਬਿਆ ਹੋਇਆ ਖਜ਼ਾਨਿਆਂ ਤੋਂ ਵੱਧ ਉਹਦੀ ਖੋਜ ਕਰਦੇ ਹਨ। ਜਿਹੜੇ ਡਾਢੇ ਆਨੰਦ ਹੁੰਦੇ ਅਤੇ ਖੁਸ਼ੀ ਕਰਦੇ ਜਦ ਕਬਰ ਨੂੰ ਪਾ ਲੈਂਦੇ ਹਨ, ਉਸ ਪੁਰਖ ਨੂੰ ਵੀ ਜਿਹਦਾ ਰਾਹ ਲੁਕਿਆ ਹੋਇਆ ਹੈ ਅਤੇ ਜਿਹਦੇ ਲਈ ਪਰਮੇਸ਼ਵਰ ਨੇ ਵਾੜ ਗੱਡੀ ਹੋਈ ਹੈ। ਮੇਰੇ ਰੋਟੀ ਖਾਣ ਤੋਂ ਪਹਿਲਾਂ ਮੇਰੇ ਹੌਕੇ ਨਿਕਲਦੇ ਹਨ ਅਤੇ ਮੇਰੇ ਹੂੰਗੇ ਪਾਣੀ ਵਾਂਗ ਵਗਦੇ ਹਨ। ਜਿਸ ਤੋਂ ਮੈਂ ਹੌਲ ਖਾਂਦਾ ਹਾਂ ਉਹ ਮੇਰੇ ਉੱਤੇ ਆ ਪੈਂਦਾ ਹੈ, ਅਤੇ ਜਿਸ ਤੋਂ ਮੈਂ ਭੈ ਖਾਂਦਾ ਹਾਂ ਉਹ ਵੀ ਮੇਰੇ ਉੱਤੇ ਆਉਂਦਾ ਹੈ। ਨਾ ਮੈਨੂੰ ਸੁਖ ਹੈ, ਨਾ ਚੈਨ, ਨਾ ਆਰਾਮ, ਸਗੋਂ ਬੇਚੈਨੀ ਹੀ ਆਉਂਦੀ ਹੈ। ਅਯੂਬ ਬਾਪ 4 ਅਲੀ ਫਜ਼ ਪਰਮੇਸ਼ਵਰ ਦਾ ਨਿਆਉ। ਅਲੀ ਫਜ਼ ਤੇ ਮਾਨੀ ਨੇ ਉੱਤਰ ਦੇ ਕੇ ਆਖਿਆ, ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਦਲੇਰੀ ਕਰੇ ਭਲਾ ਤੂੰ ਗਰੰਜ ਹੋਵੇਗਾ? ਪਰ ਬੋਲਣ ਤੋਂ ਕੌਣ ਆਪਣੇ ਆਪ ਨੂੰ ਰੋਕ ਸਕਦਾ ਹੈ? ਵੇਖ, ਤੈਂ ਬਹੁਤਿਆਂ ਨੂੰ ਸਿਖਾਇਆ ਅਤੇ ਢਿੱਲੇ ਹੱਥਾਂ ਨੂੰ ਤੈਂ ਤਕੜਾ ਕੀਤਾ। ਤੇਰੀਆਂ ਗੱਲਾਂ ਨੇ ਡਗਮਗਾਉਂਦਿਆਂ ਨੂੰ ਥੰਮਿਆ ਅਤੇ ਤੈਂ ਭਿੜਦਿਆਂ ਗੋਡਿਆਂ ਨੂੰ ਮਜ਼ਬੂਤ ਕੀਤਾ। ਪਰ ਹੁਣ ਉਹ ਤੇਰੇ ਤੇ ਆ ਪਈ ਅਤੇ ਤੂੰ ਹੁਸ ਗਿਆ ਹੈ। ਉਹਨੇ ਤੈਨੂੰ ਛੋਇਆ ਅਤੇ ਤੂੰ ਘਬਰ ਉਠਿਆ। ਭਲਾ ਪਰਮੇਸ਼ਵਰ ਦਾ ਡਰ ਤੇਰਾ ਆਸਰਾ ਨਹੀਂ ਹੈ ਅਤੇ ਤੇਰੇ ਰਾਹਾਂ ਦੀ ਖਰਿਆਈ ਤੇਰੀ ਆਸਾ ਨਹੀਂ। ਚੇਤੇ ਤਾਂ ਕਰ ਕਿਹੜਾ ਬੇਦੋਸ਼ਾ ਕਦੇ ਨਾਸ਼ ਹੋਇਆ ਜਾਂ ਨੇਕ ਜਨ ਕਿੱਥੇ ਮਿਟਾਏ ਗਏ। ਮੇਰੇ ਵੇਖਣ ਵਿਚ ਤਾਂ ਬਦੀ ਦੇ ਵਾਹੁਣ ਵਾਲੇ ਅਤੇ ਕਸ਼ਟ ਦੇ ਬੀਜਣ ਵਾਲੇ ਉਹ ਕੁਝ ਵੱਢਦੇ ਹਨ, ਪਰਮੇਸ਼ਵਰ ਦੇ ਸਵਾਸ ਨਾਲ ਉਹ ਨਾਸ਼ ਹੋ ਜਾਂਦੇ ਅਤੇ ਉਹਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ। ਸ਼ੇਰ ਬੱਬਰ ਦੀ ਗਰਜ਼ ਅਤੇ ਮਾਰੂ ਸ਼ੇਰ ਬੱਬਰ ਦੀ ਆਵਾਜ਼ ਅਤੇ ਜਵਾਨ ਬੱਬਰਾਂ ਦੇ ਦੰਦ ਭੰਨੇ ਜਾਂਦੇ ਹਨ। ਬੁੱਢਾ ਬੱਬਰ ਸ਼ਿਕਾਰ ਥੋੜੋਂ ਨਾਸ਼ ਹੁੰਦਾ ਅਤੇ ਸ਼ੇਰਨੀ ਦੇ ਬੱਚੇ ਖਿੰਡ ਪੁੰਡ ਜਾਂਦੇ ਹਨ। ਇੱਕ ਗੱਲ ਚੋਰੀ ਛੱਪੀ ਮੇਰੇ ਕੋਲ ਪਹੁੰਚਾਈ ਗਈ ਅਤੇ ਉਹਦੀ ਭਿਣਕ ਮੇਰੇ ਕੰਨਾਂ ਵਿਚ ਆਈ। ਰਾਤ ਦੀਆਂ ਦ੍ਰਿਸ਼ਟੀਆਂ ਦੀਆਂ ਚਿਤਮਣੀਆਂ ਵਿਚ ਜਦ ਸਾਰੀ ਨੀਂਦ ਇਨਸਾਨ ਉੱਤੇ ਆਉਂਦੀ ਹੈ, ਹੌਲ ਤੇ ਕਾਂਬਾ ਮੇਰੇ ਉੱਤੇ ਆ ਪਏ। ਜਿਨ੍ਹਾਂ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਹਿਲਾ ਦਿੱਤਾ, ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ, ਮੇਰੇ ਪਿੰਡੇ ਦੀ ਲੋਈ ਖੜੀ ਹੋ ਗਈ। ਉਹ ਖਲੋ ਗਈ ਪਰ ਮੈਂ ਉਹਦੀ ਸ਼ਕਲ ਪਛਾਣ ਨਾ ਸਕਿਆ। ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ, ਖਾਮੋਸ਼ੀ ਸੀ, ਫਿਰ ਇੱਕ ਆਵਾਜ਼ ਮੈਂ ਸੁਣੀ ਕਿ ਮਨੁੱਖ ਪਰਮੇਸ਼ਵਰ ਨਾਲੋਂ ਧਰਮੀ ਹੈ ਜਾਂ ਪੁਰਖ ਆਪਣੇ ਕਰਤਾਰ ਨਾਲੋਂ ਪਾਕ ਹੈ। ਵੇਖ, ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਮੂਰਖ ਠਹਿਰਾਉਂਦਾ ਹੈ। ਕਿੰਨਾ ਵੱਧ ਉਹ ਜਿਹੜੇ ਕੱਚੇ ਘਰਾਂ ਵਿਚ ਵੱਸਦੇ ਹਨ, ਜਿਨ੍ਹਾਂ ਦੀਆਂ ਨੀਹਾਂ ਖਾਕ ਵਿਚ ਹਨ, ਜਿਹੜੇ ਭਵੱਕੜ ਤੋਂ ਅਗੇਤਰੇ ਹੀ ਪੀਹੇ ਜਾਂਦੇ ਹਨ। ਸਵੇਰ ਤੋਂ ਸ਼ਾਮ ਤੀਕ ਉਹ ਟੋਟੇ ਟੋਟੇ ਹੋ ਜਾਂਦੇ ਹਨ। ਕਿਸੇ ਦੇ ਸੋਚੇ ਬਿਨਾਂ ਹੀ ਉਹ ਸਦਾ ਲਈ ਨਾਸ਼ ਹੋ ਜਾਂਦੇ ਹਨ। ਕਿ ਉਹਨਾਂ ਦੇ ਤੰਬੂ ਦਾ ਕਿਲਾ ਉਹਨਾਂ ਦੇ ਵਿਚ ਪੁੱਟਿਆ ਨਹੀਂ ਜਾਂਦਾ, ਉਹ ਬੁੱਧ ਤੋਂ ਬਿਨਾਂ ਹੀ ਮਰ ਜਾਂਦੇ ਹਨ। ਅਯੂਬ ਬਾਪ 5। ਅਲੀਫਜ਼ ਪਰਮੇਸ਼ਵਰ ਦੇ ਝਿੜਕਣ ਦਾ ਲਾਭ। ਜ਼ਰਾ ਪੁਕਾਰ ਤੈਨੂੰ ਕੋਈ ਉੱਤਰ ਵੀ ਦੇਵੇਗਾ, ਜਾਂ ਪਵਿੱਤਰਾਂ ਵਿਚੋਂ ਤੂੰ ਕਿਹਦੀ ਵੱਲ ਮੂੰਹ ਕਰੇਗਾ? ਕੁੜਨਾ ਤਾਂ ਮੂਰਖ ਨੂੰ ਵੱਢ ਸਿੱਟਦਾ ਹੈ ਅਤੇ ਜਲਣ ਭੋਲਿਆਂ ਭਾਲਿਆਂ ਨੂੰ ਮਾਰ ਸਿੱਟਦੀ ਹੈ। ਮੈਂ ਮੂਰਖ ਨੂੰ ਜੜ ਫੜਦੇ ਵੇਖਿਆ, ਪਰ ਮੈਂ ਅਚਾਨਕ ਉਹਦੇ ਵਸੇਬੇ ਨੂੰ ਤਿਤਕਾਰਿਆ। ਉਹਦੇ ਬੱਚੇ ਬਚਾਓ ਤੋਂ ਦੂਰ ਹਨ ਅਤੇ ਫਾਟਕ ਵਿਚ ਮਿੱਧੇ ਜਾਂਦੇ ਹਨ ਅਤੇ ਛਡਾਉਣ ਵਾਲਾ ਕੋਈ ਨਹੀਂ। ਜਿਹਦੀ ਫਸਲ ਭੁੱਖਾ ਖਾ ਲੈਂਦਾ ਹੈ, ਸਗੋਂ ਕੰਢਿਆਂ ਵਿਚੋਂ ਵੀ ਕੱਢ ਲੈਂਦਾ ਹੈ ਅਤੇ ਫਾਹੀ ਉਨ੍ਹਾਂ ਦੇ ਮਾਲ ਧਨ ਨੂੰ ਹੜਪ ਲੈਂਦੀ ਹੈ। ਦੁੱਖ ਤਾਂ ਖਾਕ ਵਿਚੋਂ ਨਹੀਂ ਨਿਕਲਦਾ, ਨਾ ਕਸ਼ਟ ਮਿੱਟੀ ਵਿਚੋਂ, ਪਰ ਆਦਮੀ ਕਸ਼ਟ ਲਈ ਹੀ ਜੰਮਦਾ ਹੈ। ਜਿਵੇਂ ਚਿੰਗਿਆੜੇ ਉਤਾਹਾਂ ਉੱਠਦੇ ਹਨ, ਪਰ ਮੈਂ ਪਰਮੇਸ਼ਵਰ ਦਾ ਤਾਲਬ ਰਹਾਂਗਾ ਅਤੇ ਆਪਣਾ ਮੁਕੱਦਮਾ ਪਰਮੇਸ਼ਵਰ ਦੇ ਸਪੁਰਦ ਕਰਾਂਗਾ। ਜਿਹੜਾ ਵੱਡੇ ਵੱਡੇ ਤੇ ਅਥਾਹ ਕੰਮ ਅਤੇ ਅਣਗਿਣਤ ਅਚਰਜ ਕਰਦਾ ਹੈ, ਜਿਹੜਾ ਮੀਂਹ ਧਰਤੀ ਉੱਤੇ ਪਾਉਂਦਾ ਹੈ ਅਤੇ ਪੈਲੀਆਂ ਵਿੱਚ ਪਾਣੀ ਘੱਲਦਾ ਹੈ ਤਾਂ ਜੋ ਉਹ ਨੀਚਾਂ ਨੂੰ ਉੱਚਾ ਕਰੇ ਅਤੇ ਮਾਤਮ ਕਰਨ ਵਾਲੇ ਚੈਨ ਵਿੱਚ ਉੱਚੇ ਕੀਤੇ ਜਾਂਦੇ ਹਨ। ਉਹ ਚਲਾਕਾਂ ਦੀਆਂ ਜੁਗਤੀਆਂ ਨੂੰ ਅਕਾਰਥ ਕਰ ਦਿੰਦਾ ਹੈ ਅਤੇ ਉਨ੍ਹਾਂ ਦੇ ਹੱਥ ਸਫਲ ਨਹੀਂ ਹੁੰਦੇ। ਉਹ ਬੁੱਧਵਾਨਾਂ ਨੂੰ ਉਨ੍ਹਾਂ ਦੀ ਚਤੁਰਾਈ ਵਿੱਚ ਫਸਾਉਂਦਾ ਹੈ ਅਤੇ ਛਲਬਾਜ਼ਾਂ ਦੀ ਸਲਾਹ ਛੇਤੀ ਮਿਟ ਜਾਂਦੀ ਹੈ। ਦਿਨੇ ਉਨ੍ਹਾਂ ਉੱਤੇ ਹਨੇਰ ਪੈ ਜਾਂਦਾ ਹੈ ਅਤੇ ਦੁਪਹਿਰ ਨੂੰ ਉਹ ਟੌਂਦੇ ਫਿਰਦੇ ਹਨ ਜਿਵੇਂ ਰਾਤ ਵਿੱਚ। ਐਂ ਉਹ ਕੰਗਾਲ ਨੂੰ ਉਨ੍ਹਾਂ ਦੇ ਮੂੰਹ ਦੀ ਤਲਵਾਰ ਤੋਂ ਅਤੇ ਤਕੜੇ ਦੇ ਹੱਥੋਂ ਬਚਾਉਂਦਾ ਹੈ। ਤਾਂ ਗਰੀਬ ਲਈ ਆਸ ਹੈ ਅਤੇ ਬਦੀ ਆਪਣਾ ਮੂੰਹ ਬੰਦ ਰੱਖਦੀ ਹੈ। ਵੇਖ, ਧਨ ਉਹ ਆਦਮੀ ਹੈ ਜਿਹਨੂੰ ਪਰਮੇਸ਼ਵਰ ਦਬਕਾਉਂਦਾ ਹੈ, ਸੋ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ। ਉਹ ਤਾਂ ਘਾਇਲ ਕਰਦਾ ਫੇਰ ਪੱਟੀ ਬੰਨਦਾ ਹੈ, ਉਹ ਸੱਟ ਲਾਉਂਦਾ ਫੇਰ ਉਹਦੇ ਹੱਥ ਚੰਗਾ ਕਰਦੇ ਹਨ। ਛੇਆਂ ਦੁੱਖਾਂ ਤੋਂ ਉਹ ਤੈਨੂੰ ਛੁਡਾਵੇਗਾ, ਸਗੋਂ ਸੱਤਾਂ ਵਿੱਚ ਕੋਈ ਬਦੀ ਤੈਨੂੰ ਨਾ ਛੋਹੇਗੀ। ਕਾਲ ਵਿੱਚ ਉਹ ਤੈਨੂੰ ਮੌਤ ਤੋਂ ਨਿਸਤਾਰਾ ਦੇਵੇਗਾ ਅਤੇ ਲੜਾਈ ਵਿੱਚ ਤਲਵਾਰ ਦੀ ਮਾਰ ਤੋਂ, ਜੀਵ ਦੇ ਕੋੜੇ ਤੋਂ ਤੂੰ ਛਿਪਾਇਆ ਜਾਵੇਂਗਾ ਅਤੇ ਜਦ ਤਬਾਹੀ ਆਵੇਗੀ ਤੂੰ ਉਸ ਤੋਂ ਨਾ ਡਰੇਗਾ। ਤਬਾਹੀ ਤੇ ਔੜ ਦੇ ਉੱਤੇ ਤੂੰ ਹੱਸੇਗਾ ਅਤੇ ਧਰਤੀ ਦੇ ਦਰਿੰਦਿਆਂ ਤੋਂ ਤੂੰ ਨਾ ਡਰੇਗਾ, ਕਿਉਂ ਜੋ ਮੈਦਾਨ ਦੇ ਪੱਥਰਾਂ ਨਾਲ ਤੇਰਾ ਨੇਮ ਹੋਵੇਗਾ ਅਤੇ ਰੜ ਦੇ ਦਰਿੰਦਿਆਂ ਨਾਲ ਤੇਰਾ ਮੇਲ, ਅਤੇ ਤੂੰ ਜਾਣੇਗਾ ਕਿ ਤੇਰਾ ਤੰਬੂ ਸਲਾਮਤ ਹੈ ਜਾਂ ਤੂੰ ਆਪਣਾ ਵਸੇਬਾ ਵੇਖੇਗਾ ਤਾਂ ਕੋਈ ਚੀਜ਼ ਗੁਆਚੀ ਹੋਈ ਨਾ ਹੋਵੇਗੀ। ਤੂੰ ਇਹ ਵੀ ਜਾਣੇਗਾ ਕਿ ਤੇਰੀ ਨਸਲ ਬਹੁਤ ਹੈ ਅਤੇ ਤੇਰੀ ਅੰਸ ਧਰਤੀ ਦੇ ਘਾਹ ਜਿੰਨੀ ਹੈ। ਤੂੰ ਆਪਣੀ ਕਬਰ ਵਿੱਚ ਪੂਰੀ ਉਮਰ ਨਾਲ ਜਾਵੇਂਗਾ ਜਿਵੇਂ ਅੰਨ ਦਿਆਂ ਭਰੀਆਂ ਵੇਲੇ ਸਿਰ। ਵੇਖ, ਅਸਾਂ ਇਹਨੂੰ ਖੋਜਿਆ, ਇਹ ਇਵੇਂ ਹੀ ਹੈ। ਤੂੰ ਇਹਨੂੰ ਸੁਣ ਲੈ ਅਤੇ ਆਪਣੇ ਲਈ ਜਾਣ ਰੱਖ। ਆਯੂਬ ਬਾਪ 6। ਆਯੂਬ ਆਪਣੇ ਮਿੱਤਰਾਂ ਨੂੰ ਉਲਾਮਾ ਦਿੰਦਾ ਹੈ ਤਾਂ ਆਯੂਬ ਨੇ ਉੱਤਰ ਦੇ ਕੇ ਆਖਿਆ, ਕਾਸ਼ ਕਿ ਮੇਰੀ ਤਕਲੀਫ ਚੰਗੀ ਤਰ੍ਹਾਂ ਧੋਲੀ ਜਾਂਦੀ ਅਤੇ ਮੇਰੀ ਸਾਰੀ ਬਿਪਤਾ ਤਕੜੀ ਵਿੱਚ ਰੱਖੀ ਜਾਂਦੀ। ਹੁਣ ਤਾਂ ਉਹ ਸਮੁੰਦਰ ਦੀ ਰੇਤ ਨਾਲੋਂ ਵੀ ਭਾਰੀ ਹੁੰਦੀ, ਇਸ ਲਈ ਮੇਰੀਆਂ ਗੱਲਾਂ ਜੋਸ਼ ਵਾਲੀਆਂ ਸਨ, ਕਿਉਂ ਜੋ ਸਰਬ ਸ਼ਕਤੀਮਾਨ ਦੇ ਬਾਣ ਮੇਰੇ ਵਿੱਚ ਲੱਗੇ ਹੋਏ ਹਨ। ਜਿਨ੍ਹਾਂ ਦੀ ਵੈਸ ਮੇਰਾ ਆਤਮਾ ਪੀਂਦਾ ਹੈ, ਪਰਮੇਸ਼ਵਰ ਦੇ ਹੌਲ ਮੇਰੇ ਵਿਰੁੱਧ ਪਾਰਾਂ ਬੰਨੀ ਖੜੇ ਹਨ। ਭਲਾ ਜੰਗਲੀ ਗਧਾ ਘਾਹ ਉੱਤੇ ਹੀਂਗਦਾ ਹੈ, ਜਾਂ ਬਲਦ ਆਪਣੇ ਪੱਠਿਆਂ ਉੱਤੇ ਅੜਿੰਗਦਾ ਹੈ? ਭਲਾ ਫਿੱਕੀ ਚੀਜ਼ ਲੂਣ ਤੋਂ ਬਿਨਾਂ ਖਾਈਦੀ ਹੈ? ਕੀ ਆਂਡੇ ਦੀ ਸਫੇਦੀ ਵਿਚ ਸੁਆਦ ਹੈ? ਮੇਰਾ ਜੀ ਉਨ੍ਹਾਂ ਦੇ ਛੋਹਣ ਤੋਂ ਇਨਕਾਰ ਕਰਦਾ ਹੈ। ਇਹ ਮੇਰੇ ਲਈ ਘਿਨੌਨੀ ਰੋਟੀ ਹਨ। ਕਾਸ਼ ਕਿ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਅਤੇ ਪਰਮੇਸ਼ਵਰ ਮੇਰੀ ਤਾਂਘ ਮੈਨੂੰ ਦਿੰਦਾ। ਭਾਈ ਪਰਮੇਸ਼ਵਰ ਨੂੰ ਇਹ ਭਾਵੇ ਕਿ ਉਹ ਮੈਨੂੰ ਚਿੱਥ ਸੁੱਟੇ, ਆਪਣਾ ਹੱਥ ਚਲਾ ਕੇ ਮੈਨੂੰ ਕੱਟ ਸੁੱਟੇ, ਤਦ ਵੀ ਇਹ ਮੇਰੀ ਤਸੱਲੀ ਹੁੰਦੀ ਅਤੇ ਮੈਂ ਅਮਿੱਟ ਤੜਫਣ ਵਿਚ ਵੀ ਖੁਸ਼ੀ ਨਾਲ ਕੁੱਦ ਉੱਠਦਾ। ਭਾਈ ਮੈਂ ਪਵਿੱਤਰ ਪੁਰਖ ਦੀਆਂ ਗੱਲਾਂ ਦਾ ਇਨਕਾਰ ਨਹੀਂ ਕੀਤਾ ਸੀ। ਮੇਰਾ ਬਲ ਤਾਂ ਹੈ ਕਿ ਭਾਈ ਮੈਂ ਉਡੀਕ ਰੱਖਾਂ, ਜਾਂ ਮੇਰਾ ਉੜਕ ਤਾਂ ਹੈ ਕਿ ਭਾਈ ਮੈਂ ਸਬਰ ਕਰਾਂ। ਕੀ ਮੇਰਾ ਬਲ ਪੱਥਰਾਂ ਦਾ ਬਲ ਹੈ, ਜਾਂ ਮੇਰਾ ਸਰੀਰ ਪਿੱਤਲ ਦਾ ਹੈ? ਕੀ ਇਹ ਨਹੀਂ ਭਾਈ ਮੇਰੀ ਸਹਾਇਤਾ ਮੇਰੇ ਵਿਚ ਨਹੀਂ ਅਤੇ ਕਾਮਯਾਬੀ ਮੈਥੋਂ ਦੂਰ ਹਟਾਈ ਗਈ? ਹੁਸਨ ਵਾਲੇ ਲਈ ਮਿੱਤਰ ਵੱਲੋਂ ਦਇਆ ਹੋਣੀ ਚਾਹੀਦੀ ਹੈ, ਭਾਵੇਂ ਉਹ ਸਰਬ ਸ਼ਕਤੀਮਾਨ ਦਾ ਭੈ ਵੀ ਛੱਡ ਬੈਠਾ ਹੋਵੇ। ਮੇਰੇ ਭਰਾ ਨਦੀ ਵਾਂਗ ਛਲਦੇ ਹਨ, ਉਨ੍ਹਾਂ ਨਦੀਆਂ ਦੀਆਂ ਥਲਾਂ ਵਾਂਗ ਜਿਹੜੇ ਵਗ ਹਟਦੇ ਹਨ, ਜਿਹੜੀਆਂ ਬਰਫ਼ ਦੇ ਕਾਰਨ ਕਾਲੀਆਂ ਹਨ, ਜਿਨ੍ਹਾਂ ਵਿਚ ਹਿਮ ਲੁਕੀ ਰਹਿੰਦੀ ਹੈ। ਤਪਾਂ ਦੀ ਰੁੱਤੇ ਉਹ ਅਲੋਪ ਹੋ ਜਾਂਦੀਆਂ ਹਨ, ਗਰਮੀ ਪੈਂਦਿਆਂ ਹੀ ਉਹ ਆਪਣੇ ਥਾਵਾਂ ਵਿਚ ਸੁੱਕ ਜਾਂਦੀਆਂ ਹਨ, ਕਾਫਲੇ ਆਪਣੇ ਰਾਹਾਂ ਤੋਂ ਮੁੜ ਜਾਂਦੇ ਹਨ, ਉਹ ਸੂਵੇਂ ਥਾਂ ਵਿਚ ਜਾ ਕੇ ਨਾਸ ਹੋ ਜਾਂਦੇ ਹਨ। ਤੇਮਾ ਦੇ ਕਾਫਲੇ ਵੇਖਦੇ ਰਹੇ, ਸਭਾ ਦੇ ਜਥੇ ਉਨ੍ਹਾਂ ਨੂੰ ਉਡੀਕਦੇ ਰਹੇ, ਉਹ ਭਰੋਸਾ ਰੱਖਣ ਦੇ ਕਾਰਨ ਲੱਜਿਆਵਾਨ ਹੋਏ, ਉਹ ਉਥੇ ਤੀਕ ਆਏ ਅਤੇ ਨਿਰਾਸ਼ ਹੋਏ। ਹੁਣ ਤੁਸੀਂ ਮੇਰੇ ਲਈ ਏਦਾਂ ਹੀ ਹੋ, ਤੁਸੀਂ ਭਿਆਨਕ ਚੀਜ਼ ਨੂੰ ਵੇਖਦੇ ਹੀ ਡਰ ਜਾਂਦੇ ਹੋ। ਕੀ ਮੈਂ ਆਖਿਆ ਮੈਨੂੰ ਕੁਝ ਦਿਓ, ਜਾਂ ਆਪਣੇ ਮਾਲ ਧਨ ਵਿਚੋਂ ਮੇਰੇ ਲਈ ਵੱਢੀ ਦਿਓ, ਜਾਂ ਵਿਰੋਧੀ ਦੇ ਹੱਥੋਂ ਮੈਨੂੰ ਛੁਡਾਓ, ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਨਾਲ ਮੇਰਾ ਛੁਟਕਾਰਾ ਕਰਾਓ। ਮੈਨੂੰ ਸਿਖਾਓ ਤਾਂ ਮੈਂ ਚੁੱਪ ਹੋ ਜਾਵਾਂਗਾ, ਜਿੱਥੇ ਮੈਂ ਭੁੱਲਿਆ ਮੈਨੂੰ ਸਮਝਾਓ। ਸਚਿਆਈ ਦੀਆਂ ਗੱਲਾਂ ਕਿੰਨੀਆਂ ਅਸਰ ਵਾਲੀਆਂ ਹੁੰਦੀਆਂ ਹਨ, ਪਰ ਤੁਹਾਡਾ ਝਿੜਕਣਾ ਕਿਹੜਾ ਝਿੜਕਣਾ ਹੈ? ਕੀ ਤੁਸੀਂ ਗੱਲਾਂ ਨੂੰ ਝਿੜਕਣਾ ਚਾਹੁੰਦੇ ਹੋ? ਪਰ ਨਿਰਾਸ਼ੇ ਦੀਆਂ ਗੱਲਾਂ ਹਵਾ ਲਈ ਹਨ। ਹਾਂ, ਤੁਸੀਂ ਯਤੀਮਾਂ ਉੱਤੇ ਗੁਣਾ ਪਾਉਂਦੇ ਹੋ ਅਤੇ ਆਪਣੇ ਦੋਸਤ ਉੱਤੇ ਸੌਦਾਗਰੀ ਕਰਦੇ ਹੋ। ਹੁਣ ਤਾਂ ਕਿਰਪਾ ਕਰਕੇ ਮੇਰੀ ਵੱਲ ਮੂੰਹ ਕਰੋ, ਮੈਂ ਤੁਹਾਡੇ ਸਨਮੁੱਖ ਝੂਠ ਕਦੇ ਨਾ ਬੋਲਾਂਗਾ। ਮੁੜੋ ਕਿ ਬੇਇਨਸਾਫੀ ਨਾ ਹੋਵੇ। ਅਤੇ ਫੇਰ ਮੁੜੋ ਮੈਂ ਉਸ ਵਿਚ ਧਰਮ ਉੱਤੇ ਹਾਂ। ਕੀ ਮੇਰੀ ਜੀਭ ਉੱਤੇ ਬੇਇਨਸਾਫੀ ਹੈ? ਕੀ ਮੇਰਾ ਤਾਲੂ ਬਿਪਤਾ ਨਹੀਂ ਪਛਾਣ ਸਕਦਾ? ਅਯੂਬ ਬਾਪ 7। ਅਯੂਬ ਆਪਣਾ ਦੁਖੀ ਜੀਵਨ ਦੱਸਦਾ ਹੈ ਕਿ ਮਨੁੱਖ ਲਈ ਧਰਤੀ ਉੱਤੇ ਕਸ਼ਟ ਨਹੀਂ ਅਤੇ ਉਹਦੇ ਦਿਨ ਮਜ਼ੂਰ ਦੇ ਦਿਨ ਨਹੀਂ। ਜਿਵੇਂ ਗੋਲਾ ਛਾਂ ਨੂੰ ਲੋਚਦਾ ਹੈ ਅਤੇ ਮਜ਼ੂਰ ਆਪਣੀ ਮਜ਼ੂਰੀ ਨੂੰ ਉਡੀਕਦਾ ਹੈ, ਤਿਵੇਂ ਮੈਂ ਅਨਰਥ ਦੇ ਮਹੀਨਿਆਂ ਦਾ ਮਾਲਕ ਬਣਾਇਆ ਗਿਆ ਹਾਂ ਅਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ। ਜਦ ਮੈਂ ਲੰਮਾ ਪੈਂਦਾ ਹਾਂ ਤਾਂ ਮੈਂ ਕਹਿੰਦਾ ਹਾਂ ਮੈਂ ਕਦ ਉੱਠਾਂਗਾ, ਪਰ ਰਾਤ ਲੰਮੀ ਹੁੰਦੀ ਹੈ ਅਤੇ ਮੈਂ ਪੈ ਫਟੇ ਤੀਕਰ ਪਾਸੇ ਲੈਂਦਾ ਲੈਂਦਾ ਥੱਕ ਜਾਂਦਾ ਹਾਂ। ਮੇਰਾ ਸਰੀਰ ਕੀੜਿਆਂ ਤੇ ਖਾਕ ਦੇ ਢੇਲਿਆਂ ਨਾਲ ਢਕਿਆ ਹੋਇਆ ਹੈ। ਮੇਰੀ ਖੱਲ ਆਕੜ ਜਾਂਦੀ ਫਿਰ ਪਾਕ ਵਗ ਪੈਂਦੀ ਹੈ। ਮੇਰੇ ਦਿਨ ਜੁਲਾਹੇ ਦੀ ਨਾਲ ਤੋਂ ਵੀ ਕਾਲੇ ਹਨ ਅਤੇ ਆਸ ਤੋਂ ਬਿਨਾਂ ਬੀਤਦੇ ਹਨ। ਚੇਤੇ ਰੱਖ ਕਿ ਮੇਰਾ ਜੀਵਨ ਸਾਹ ਹੀ ਹੈ। ਮੇਰੀ ਅੱਖ ਫੇਰ ਭਲਿਆਈ ਨਹੀਂ ਵੇਖੇਗੀ। ਮੇਰੇ ਵੇਖਣ ਵਾਲੇ ਦੀ ਅੱਖ ਮੈਨੂੰ ਫੇਰ ਨਹੀਂ ਵੇਖੇਗੀ। ਤੇਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ ਪਰ ਮੈਂ ਨਾ ਹੋਵਾਂਗਾ। ਜਿਵੇਂ ਬੱਦਲ ਪਾਟ ਕੇ ਮੁੱਕ ਜਾਂਦਾ ਹੈ, ਤਿਵੇਂ ਉਹ ਜਿਹੜਾ ਪਤਾਲ ਵਿਚ ਉਤਰਦਾ ਹੈ ਫੇਰ ਉਤਾਹਾਂ ਨਹੀਂ ਆਉਂਦਾ, ਉਹ ਆਪਣੇ ਘਰ ਨੂੰ ਫੇਰ ਨਹੀਂ ਮੁੜਦਾ ਅਤੇ ਉਹਦਾ ਥਾਂ ਉਹਨੂੰ ਫੇਰ ਨਹੀਂ ਪਛਾਣੇਗਾ। ਇਸ ਲਈ ਮੈਂ ਆਪਣਾ ਮੂੰਹ ਬੰਦ ਨਾ ਕਰਾਂਗਾ, ਮੈਂ ਆਪਣੇ ਆਤਮਕ ਦੁੱਖ ਵਿਚ ਬੋਲਦਾ ਜਾਵਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿਚ ਗਿਲਾ ਕਰਦਾ ਰਹਾਂਗਾ। ਕੀ ਮੈਂ ਸਮੁੰਦਰ ਹਾਂ ਜਾਂ ਜਲ ਜੰਤੂ? ਭਾਈ ਤੂੰ ਮੇਰੇ ਉੱਤੇ ਪਹਿਰਾ ਬਿਠਾਉਂਦਾ ਹੈ। ਜਦ ਮੈਂ ਆਖਦਾ ਭਾਈ ਮੇਰੀ ਮੰਜੀ ਮੈਨੂੰ ਤਸੱਲੀ ਦੇਵੇਗੀ, ਮੇਰਾ ਵਿਛਾਉਣਾ ਮੇਰੇ ਗਿਲੇ ਨੂੰ ਚੁੱਕ ਲਵੇਗਾ, ਤਦ ਤੂੰ ਮੈਨੂੰ ਸੁਫਨਿਆਂ ਨਾਲ ਘਬਰਾ ਦਿੰਦਾ ਹੈ ਅਤੇ ਮੈਨੂੰ ਦਰਸ਼ਨਾਂ ਨਾਲ ਡਰਾ ਦਿੰਦਾ ਹੈ। ਸੋ ਮੇਰੀ ਜਾਨ ਫਾਂਸੀ ਨੂੰ ਅਤੇ ਮੌਤ ਨੂੰ ਮੇਰੀਆਂ ਹੱਡੀਆਂ ਨਾਲੋਂ ਅਧਿਕ ਚੁਣਦੀ ਹੈ। ਮੈਂ ਤੁੱਛ ਹਾਂ, ਮੈਂ ਸਦਾ ਤੀਕ ਜਿਉਂਦਾ ਨਾ ਰਹਾਂਗਾ, ਮੈਨੂੰ ਛੱਡ ਦੇ ਕਿਉਂ ਜੋ ਮੇਰੇ ਦਿਨ ਸਵਾਸ ਹੀ ਹਨ। ਇਨਸਾਨ ਕੀ ਹੈ ਭਾਈ ਤੂੰ ਉਹਨੂੰ ਵਡਿਆਵੇਂ ਅਤੇ ਆਪਣਾ ਦਿਲ ਉਸ ਉੱਤੇ ਲਾਵੇਂ ਅਤੇ ਹਰ ਸੁਬਹਾ ਉਹਦੀ ਖਬਰ ਲਵੇਂ ਅਤੇ ਪਲ ਪਲ ਤੇ ਉਹਨੂੰ ਜਾਚੇ? ਤੂੰ ਕਦ ਤੀਕ ਮੇਰੀ ਵੱਲ ਵੇਖਣੋ ਨਾ ਹਟੇਗਾ ਅਤੇ ਮੈਨੂੰ ਨਾ ਛੱਡੇਗਾ? ਭਾਈ ਮੈਂ ਆਪਣੀ ਥੁੱਕ ਨਿਗਲ ਲਵਾਂ, ਜੇ ਮੈਂ ਪਾਪ ਕੀਤਾ ਤਾਂ ਮੈਂ ਤੇਰਾ ਕੀ ਕੀਤਾ? ਹੇ ਆਦਮੀ ਦੇ ਰਾਖੇ ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ? ਭਾਈ ਮੈਂ ਆਪਣੇ ਲਈ ਬੋਝ ਹੋ ਗਿਆ ਹਾਂ ਅਤੇ ਤੂੰ ਮੇਰਾ ਅਪਰਾਧ ਕਿਉਂ ਮਾਫ਼ ਨਹੀਂ ਕਰਦਾ? ਅਤੇ ਮੇਰੀ ਬਦੀ ਦੂਰ ਨਹੀਂ ਕਰਦਾ। ਮੈਂ ਤਾਂ ਹੁਣ ਖਾਕ ਵਿਚ ਜਾ ਲੇਟਾਂਗਾ ਅਤੇ ਤੂੰ ਮੈਨੂੰ ਢੂੰਡੇਗਾ, ਪਰ ਮੈਂ ਹੋਵਾਂਗਾ ਨਹੀਂ। ਅਯੂਬ ਬਾਪ 8। ਬਿਲਦਦ, ਧਰਮੀ ਸੁਖੀ, ਪਾਪੀ ਦੁਖੀ। ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ, ਤੂੰ ਕਿੰਨਾ ਚਿਰ ਇਨ੍ਹਾਂ ਗੱਲਾਂ ਨੂੰ ਕਰਦਾ ਜਾਏਗਾ ਅਤੇ ਤੇਰੇ ਮੂੰਹ ਦੇ ਸ਼ਬਦ ਇਕ ਤੂਫਾਨੀ ਹਵਾ ਹੋਣਗੇ। ਕੀ ਪਰਮੇਸ਼ਵਰ ਨਿਆਉ ਨੂੰ ਵਿਗਾੜਦਾ ਹੈ ਜਾਂ ਸਰਬ ਸ਼ਕਤੀਮਾਨ ਧਰਮ ਨੂੰ ਵਿਗਾੜਦਾ ਹੈ? ਜੇ ਤੇਰੇ ਪੁੱਤਰਾਂ ਨੇ ਉਹਦਾ ਪਾਪ ਕੀਤਾ ਤਾਂ ਉਹਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਵਸ ਵਿਚ ਕਰ ਦਿੱਤਾ। ਜੇ ਤੂੰ ਪਰਮੇਸ਼ਵਰ ਨੂੰ ਗੌ ਨਾਲ ਭਾਲਦਾ ਅਤੇ ਸਰਬ ਸ਼ਕਤੀਮਾਨ ਅੱਗੇ ਬੇਨਤੀ ਕਰਦਾ, ਜੇ ਤੂੰ ਪਾਕ ਤੇ ਨੇਕ ਹੁੰਦਾ ਤਾਂ ਉਹ ਹੁਣ ਤੇਰੇ ਲਈ ਜਾਗ ਉੱਠਦਾ ਅਤੇ ਤੇਰੇ ਧਰਮ ਦਾ ਵਸੇਬਾ ਬਚਾਈ ਰੱਖਦਾ ਅਤੇ ਤੇਰਾ ਆਦ ਭਾਵੇਂ ਛੋਟਾ ਹੀ ਸੀਗਾ ਪਰ ਤੇਰਾ ਅੰਤ ਉਹ ਬਹੁਤ ਵਧਾਉਂਦਾ। ਤੂੰ ਪਹਿਲੀ ਪੀੜ੍ਹੀ ਤੋਂ ਪੁੱਛ ਤਾਂ ਅਤੇ ਉਨ੍ਹਾਂ ਦੇ ਪਿਓ ਦਾਦਿਆਂ ਦੀਆਂ ਖੋਜਾਂ ਉੱਤੇ ਧਿਆਨ ਦੇ। ਆਪਾਂ ਤਾਂ ਕੱਲ ਦੇ ਹਾਂ ਅਤੇ ਕੁਝ ਨਹੀਂ ਜਾਣਦੇ, ਕਿਉਂ ਜੋ ਸਾਡੇ ਦਿਨ ਧਰਤੀ ਉੱਤੇ ਸਾਇਆ ਹੀ ਹਨ। ਕਿ ਉਹ ਤੈਨੂੰ ਨਾ ਸਿਖਲਾਉਣਗੇ ਅਤੇ ਤੈਨੂੰ ਨਾ ਦੱਸਣਗੇ ਅਤੇ ਆਪਣੇ ਦਿਲੋਂ ਗੱਲਾਂ ਬਾਹਰ ਨਾ ਲਿਆਉਣਗੇ। ਭਲਾ ਬਿਨਾਂ ਚਿੱਕੜ ਤੋਂ ਜਲ ਕਾਨਾ ਉੱਗੂਗਾ? ਭਲਾ ਬਿਨਾਂ ਪਾਣੀ ਤੋਂ ਦੱਬ ਵਧੂਗੀ? ਜਦੋਂ ਉਹ ਅਜੇ ਹਰਾ ਹੈ, ਵੱਢਣ ਤੋਂ ਪਹਿਲਾਂ ਉਹ ਦੂਜਿਆਂ ਘਾਵਾਂ ਨਾਲੋਂ ਪਹਿਲਾਂ ਹੀ ਸੁੱਕ ਜਾਂਦਾ ਹੈ। ਇਉਂ ਹੀ ਪਰਮੇਸ਼ਵਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ ਅਤੇ ਅਧਰਮੀ ਦੀ ਆਸ਼ਾ ਟੁੱਟ ਜਾਂਦੀ ਹੈ। ਜਿਹਦਾ ਵਿਸ਼ਵਾਸ ਟੁੱਟ ਜਾਂਦਾ ਹੈ ਅਤੇ ਜਿਹਦਾ ਭਰੋਸਾ ਮੱਕੜੀ ਦਾ ਜਾਲਾ ਹੈ, ਉਹ ਆਪਣੇ ਘਰ ਉੱਤੇ ਟੇਕ ਲਾਊਗਾ ਪਰ ਉਹ ਖੜਾ ਨਹੀਂ ਰਹੂਗਾ। ਉਹ ਉਹਨੂੰ ਤਕੜਾਈ ਨਾਲ ਫੜ ਲਊਗਾ ਪਰ ਉਹ ਕਾਇਮ ਨਹੀਂ ਰਹੂਗਾ। ਉਹ ਧੁੱਪ ਵਿਚ ਹਰਾ ਭਰਾ ਹੈਗਾ ਅਤੇ ਉਹਦੀਆਂ ਡਾਲੀਆਂ ਉਹਦੇ ਬਾਗ ਉੱਤੇ ਜਾਂਦੀਆਂ ਹਨ। ਉਹਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿਚ ਲਿਪਟੀਆਂ ਹੋਈਆਂ ਹਨ। ਉਹ ਪੱਥਰ ਦੇ ਘਰ ਨੂੰ ਭਾਸ ਲੈਂਦਾ ਹੈ। ਜੇ ਉਹ ਆਪਣੇ ਥਾਂ ਤੋਂ ਭੱਖ ਲਿਆ ਜਾਵੇ ਤਾਂ ਉਹ ਉਸ ਦਾ ਇਨਕਾਰ ਕਰੂਗਾ। ਭਾਈ, ਮੈਂ ਤੈਨੂੰ ਵੇਖਿਆ ਹੀ ਨਹੀਂ, ਵੇਖ ਇਹ ਉਹਦੇ ਰਾਤ ਦੀ ਖੁਸ਼ੀ ਹੈਗਾ ਅਤੇ ਦੂਜੇ ਖਾਕ ਤੋਂ ਨਿਕਲਣਗੇ। ਵੇਖ, ਪਰਮੇਸ਼ਵਰ ਖਰੇ ਆਦਮੀ ਨੂੰ ਨਾ ਤਿਆਗੂਗਾ ਅਤੇ ਬੁਰਿਆਰਿਆਂ ਦੇ ਹੱਥ ਨੂੰ ਨਹੀਂ ਥੰਮੂਗਾ। ਉਹ ਅਜੇ ਵੀ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲਾਂ ਨੂੰ ਜੈਕਾਰੇ ਨਾਲ ਭਰੂਗਾ। ਤੇਰੇ ਵੈਰੀ ਸ਼ਰਮ ਦਾ ਲਿਬਾਸ ਪਹਿਨਣਗੇ ਅਤੇ ਦੁਸ਼ਟਾਂ ਦਾ ਤੰਬੂ ਹੋਊਗਾ ਹੀ ਨਾ। ਅਯੂਬ ਬਾਪ 9। ਅਯੂਬ, ਪਰਮੇਸ਼ਵਰ ਖਰੇ ਤੇ ਖੋਟੇ ਨੂੰ ਇੱਕੋ ਜਿਹਾ ਮੁਕਾ ਦਿੰਦਾ ਹੈ। ਅਯੂਬ ਨੇ ਉੱਤਰ ਦੇ ਕੇ ਆਖਿਆ, ਮੈਂ ਸੱਚਮੁੱਚ ਜਾਣਦਾ ਹਾਂ ਭਾਈ, ਇਹ ਇਵੇਂ ਹੀ ਹੈ। ਪਰ ਆਦਮੀ ਪਰਮੇਸ਼ਵਰ ਅੱਗੇ ਕਿਵੇਂ ਧਰਮੀ ਠਹਿਰੇ ਜੇ ਉਹ ਉਸ ਦੇ ਨਾਲ ਬਹਿਸ ਵੀ ਕਰਨਾ ਚਾਹੇ? ਤਾਂ ਹਜ਼ਾਰ ਵਿਚੋਂ ਇਕ ਗੱਲ ਦਾ ਜਵਾਬ ਨਹੀਂ ਦੇ ਸਕੇਗਾ। ਉਹ ਦਿਲੋਂ ਬੁੱਧੀਮਾਨ ਤੇ ਅਤ ਬਲਵੰਤ ਹੈ। ਕਿਨੇ ਉਹਦਾ ਸਾਹਮਣਾ ਕਦੇ ਕੀਤਾ ਤੇ ਪ੍ਰਬਲ ਹੋਇਆ? ਉਹ ਜੋ ਪਹਾੜਾਂ ਨੂੰ ਹਟਾ ਦਿੰਦਾ ਹੈ ਅਤੇ ਉਹ ਨਹੀਂ ਜਾਣਦੇ। ਜਦ ਆਪਣੇ ਕ੍ਰੋਧ ਵਿਚ ਉਨ੍ਹਾਂ ਨੂੰ ਉਲਟ ਦਿੰਦਾ ਹੈ ਜੋ ਧਰਤੀ ਨੂੰ ਉਹਦੇ ਥਾਂ ਤੋਂ ਹਿਲਾ ਦਿੰਦਾ ਹੈ ਅਤੇ ਉਹਦੇ ਥੰਮ ਕੰਬ ਉੱਠਦੇ ਹਨ। ਜੋ ਸੂਰਜ ਨੂੰ ਹੁਕਮ ਕਰਦਾ ਹੈ ਤੇ ਉਹ ਚੜਦਾ ਨਹੀਂ ਅਤੇ ਤਾਰਿਆਂ ਉੱਤੇ ਮੋਹਰ ਲਾਉਂਦਾ ਹੈ। ਜੋ ਇਕੱਲਾ ਹੀ ਆਕਾਸ਼ ਨੂੰ ਤਾਣ ਦਿੰਦਾ ਹੈ ਅਤੇ ਸਮੁੰਦਰ ਦੀਆਂ ਠਾਠਾਂ ਉੱਤੇ ਚੱਲਦਾ ਹੈ। ਜੋ ਸਪਤ੍ਰਿਖ ਜ਼ਬਾਰ ਖਿਤੀਆਂ ਅਤੇ ਦੱਖਣ ਦੀਆਂ ਕੋਠੜੀਆਂ ਦਾ ਸਰਜਣਹਾਰ ਹੈ। ਜੋ ਵੱਡੇ ਵੱਡੇ ਕੰਮ ਜਿਹੜੇ ਅਥਾਹ ਹਨ ਅਤੇ ਅਚਰਜ ਜਿਹੜੇ ਅਣਗਿਣਤ ਹਨ ਕਰਦਾ ਹੈ। ਵੇਖੋ, ਉਹ ਮੇਰੇ ਕੋਲ ਦੀ ਲੰਘ ਜਾਂਦਾ ਹੈ ਪਰ ਮੈਂ ਉਹਨੂੰ ਵੇਖਦਾ ਨਹੀਂ। ਉਹ ਅੱਗੇ ਚੱਲਦਾ ਹੈ ਪਰ ਮੈਂ ਉਹਨੂੰ ਪਛਾਣਦਾ ਨਹੀਂ। ਵੇਖੋ, ਉਹ ਝਪਟਾ ਮਾਰਦਾ ਹੈ, ਕੌਣ ਉਹਨੂੰ ਹਟਾਵੇਗਾ? ਕੌਣ ਉਹਨੂੰ ਆਖੇਗਾ ਤੂੰ ਕੀ ਕਰਦਾ ਹੈ? ਪਰਮੇਸ਼ਵਰ ਆਪਣਾ ਕ੍ਰੋਧ ਨਹੀਂ ਰੋਕੇਗਾ। ਰਹਿਬ ਦੇ ਸਹਾਇਕ ਉਹਦੇ ਹੇਠ ਝੁਕ ਜਾਂਦੇ ਹਨ, ਫੇਰ ਮੈਂ ਕਿੱਦਾਂ ਉਹਨੂੰ ਜਵਾਬ ਦੇ ਸਕਦਾ ਜਾਂ ਉਹਦੇ ਲਈ ਆਪਣੀਆਂ ਦਲੀਲਾਂ ਚੁਣ ਸਕਦਾ ਹਾਂ? ਜਿਹਨੂੰ ਮੈਂ ਧਰਮੀ ਹੁੰਦਿਆਂ ਤੇ ਵੀ ਜਵਾਬ ਨਹੀਂ ਦੇ ਸਕਦਾ, ਮੈਂ ਆਪਣੇ ਨਿਆਈ ਦੇ ਅੱਗੇ ਦੁਹਾਈ ਦਿੰਦਾ ਜੇ ਮੈਂ ਪੁਕਾਰਦਾ ਅਤੇ ਉਹ ਉੱਤਰ ਵੀ ਦਿੰਦਾ? ਤਾਂ ਮੈਂ ਨੇਚਾ ਨਾ ਕਰਦਾ ਭਾਈ, ਉਸ ਮੇਰੀ ਆਵਾਜ਼ ਉੱਤੇ ਕੰਨ ਧਰਿਆ ਹੈ, ਕਿਉਂ ਜੋ ਉਹ ਮੈਨੂੰ ਤੂਫਾਨ ਨਾਲ ਤੋੜ ਸੁੱਟਦਾ ਅਤੇ ਧਗਾਣੇ ਮੇਰੇ ਫੱਟਾਂ ਨੂੰ ਵਧਾਉਂਦਾ ਹੈ। ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ, ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ। ਜੇ ਬਲ ਨੂੰ ਲਈਏ ਤਾਂ ਸ਼ਕਤੀਮਾਨ ਨੂੰ ਵੇਖੋ, ਅਤੇ ਜੇ ਨਿਆਉ ਨੂੰ ਲਈਏ ਤਾਂ ਕੌਣ ਮੇਰਾ ਸਮਨ ਕੱਢ ਸਕਦਾ ਹੈ? ਮੈਂ ਧਰਮੀ ਵੀ ਹੋਵਾਂ ਤਾਂ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ। ਮੈਂ ਖਰਾ ਵੀ ਹੋਵਾਂ ਤਾਂ ਉਹ ਮੈਨੂੰ ਟੇਢਾ ਸਾਬਤ ਕਰੇਗਾ। ਮੈਂ ਖਰਾ ਤਾਂ ਹਾਂ ਪਰ ਮੈਂ ਆਪਣੇ ਆਪ ਦੀ ਪਰਵਾਹ ਨਹੀਂ ਕਰਦਾ। ਮੈਂ ਆਪਣੇ ਜੀਵਨ ਨੂੰ ਤੁੱਛ ਜਾਣਦਾ ਹਾਂ। ਇਹ ਇੱਕੋ ਹੀ ਗੱਲ ਹੈ, ਇਸ ਲਈ ਮੈਂ ਆਖਦਾ ਹਾਂ ਖਰੇ ਤੇ ਖੋਟੇ ਨੂੰ ਉਹ ਮੁਕਾ ਦਿੰਦਾ ਹੈ। ਜਦ ਕੋਰੜਾ ਅਚਾਨਕ ਮਾਰ ਸੁੱਟੇ ਤਦ ਉਹ ਬੇਦੋਸ਼ੀਆਂ ਦੀ ਉਦਾਸੀ ਉੱਤੇ ਠੱਠਾ ਮਾਰਦਾ ਹੈ। ਧਰਤੀ ਦੁਸ਼ਟਾਂ ਦੇ ਹੱਥ ਵਿਚ ਦਿੱਤੀ ਗਈ ਹੈ, ਉਹ ਨਿਆਈਆਂ ਦੇ ਚਿਹਰਿਆਂ ਨੂੰ ਢੱਕ ਦਿੰਦਾ ਹੈ। ਜੇ ਉਹ ਨਹੀਂ ਤਾਂ ਹੋਰ ਕੌਣ? ਮੇਰੇ ਦਿਨ ਹਲਕਾਰੇ ਤੋਂ ਵੀ ਤੇਜ਼ ਹਨ, ਉਹ ਉੱਡ ਜਾਂਦੇ ਹਨ, ਉਹ ਭਲਿਆਈ ਨਹੀਂ ਵੇਖਦੇ, ਉਹ ਕਰਾਤਾਂ ਦੀ ਬੇੜੀ ਵਾਂਗ ਚੱਲੇ ਜਾਂਦੇ ਹਨ। ਜਿਵੇਂ ਬਾਜ਼ ਸ਼ਿਕਾਰ ਤੇ ਝਪਟਾ ਮਾਰਦਾ ਹੈ। ਜੇ ਮੈਂ ਆਖਾਂ ਭਾਈ ਮੈਂ ਆਪਣਾ ਗਿਲਾ ਭੁੱਲ ਜਾਵਾਂਗਾ, ਮੈਂ ਆਪਣਾ ਮੂੰਹ ਬਦਲਾਂਗਾ ਤੇ ਉਹਨੂੰ ਖੁਸ਼ ਵਿਖਾਵਾਂਗਾ, ਮੈਂ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ, ਮੈਂ ਜਾਣਦਾ ਹਾਂ ਭਾਈ ਤੂੰ ਮੈਨੂੰ ਬਰੀ ਨਾ ਕਰੇਗਾ, ਮੈਂ ਦੋਸ਼ੀ ਠਹਿਰਾਂਗਾ, ਮੈਂ ਕਿਉਂ ਵਿਅਰਥ ਕਸ਼ਟ ਝੱਲਾਂ। ਜੇ ਮੈਂ ਆਪਣੇ ਆਪ ਨੂੰ ਬਰਫ਼ ਦੇ ਪਾਣੀ ਨਾਲ ਧੋਵਾਂ ਅਤੇ ਆਪਣੇ ਹੱਥਾਂ ਨੂੰ ਸੋਡੇ ਨਾਲ ਸਾਫ਼ ਕਰਾਂ, ਤਾਂ ਵੀ ਤੂੰ ਮੈਨੂੰ ਟੋਏ ਵਿਚ ਡੋਬ ਦੇਵੇਂਗਾ ਅਤੇ ਮੇਰੇ ਕੱਪੜੇ ਮੈਥੋਂ ਘਿਣ ਕਰਨਗੇ। ਉਹ ਮੇਰੇ ਜਿਹਾ ਮਨੁੱਖ ਨਹੀਂ, ਭਾਈ ਮੈਂ ਉਹਨੂੰ ਉੱਤਰ ਦਿਆਂ ਅਤੇ ਅਸੀਂ ਨਿਆਂ ਵਿਚ ਇਕੱਠੇ ਪਈਏ। ਸਾਡੇ ਦੋਹਾਂ ਵਿਚ ਕੋਈ ਸਾਲਸ ਨਹੀਂ ਜੋ ਸਾਡੇ ਦੋਹਾਂ ਉੱਤੇ ਹੱਥ ਰੱਖੇ, ਉਹ ਆਪਣੀ ਸੋਟੀ ਮੇਰੇ ਉੱਤੋਂ ਹਟਾ ਲਵੇ ਅਤੇ ਉਹਦਾ ਹੌਲ ਮੈਨੂੰ ਨਾ ਡਰਾਵੇ, ਤਾਂ ਮੈਂ ਬੋਲਾਂਗਾ ਤੇ ਉਸ ਤੋਂ ਨਾ ਡਰਾਂਗਾ, ਕਿਉਂ ਜੋ ਮੈਂ ਆਪਣੇ ਆਪ ਵਿਚ ਅਜਿਹਾ ਨਹੀਂ ਹਾਂ। ਅਯੂਬ ਬਾਪ ਦਾਸ। ਅਯੂਬ ਦਾ ਪਰਮੇਸ਼ਵਰ ਦੀ ਕਠੋਰਤਾ ਤੇ ਗਿਲਾ। ਮੇਰੀ ਜਾਨ ਮੇਰੀ ਹਯਾਤੀ ਤੋਂ ਥੱਕੀ ਹੋਈ ਹੈ, ਮੈਂ ਆਪਣੇ ਗਿਲੇ ਨੂੰ ਖੋਲ ਕੇ ਦੱਸਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿਚ ਬੋਲਾਂਗਾ, ਮੈਂ ਪਰਮੇਸ਼ਵਰ ਨੂੰ ਆਖਾਂਗਾ ਮੈਨੂੰ ਦੋਸ਼ੀ ਨਾ ਠਹਿਰਾ, ਤੂੰ ਮੈਨੂੰ ਦੱਸ ਭਾਈ ਤੂੰ ਮੇਰੇ ਨਾਲ ਕਿਉਂ ਇੱਟ ਖੜਿੱਕਾ ਕਰਦਾ ਹੈ, ਭਲਾ ਇਹ ਤੇਰੇ ਲਈ ਚੰਗਾ ਹੈ ਭਾਈ ਤੂੰ ਧੱਕੇਸ਼ਾਹੀ ਕਰੇ ਅਤੇ ਆਪਣੇ ਹੱਥਾਂ ਦੇ ਹਾਸਲ ਨੂੰ ਤੁੱਛ ਜਾਣੇ ਅਤੇ ਦੁਸ਼ਟਾਂ ਦੀ ਸਲਾਹ ਉੱਤੇ ਚਮਕੇ, ਭਲਾ ਤੇਰੀਆਂ ਅੱਖਾਂ ਮਾਸ ਦੀਆਂ ਹਨ ਜਾਂ ਤੂੰ ਉਵੇਂ ਵੇਖਦਾ ਹੈ ਜਿਵੇਂ ਇਨਸਾਨ ਵੇਖਦਾ ਹੈ, ਕੀ ਤੇਰੇ ਦਿਨ ਇਨਸਾਨ ਦੇ ਦਿਨ ਹਨ ਜਾਂ ਤੇਰੇ ਵਰੇ ਆਦਮੀ ਦੇ ਦਿਨਾਂ ਵਰਗੇ ਹਨ, ਭਾਈ ਤੂੰ ਮੇਰੀ ਬਦੀ ਨੂੰ ਭਾਲਦਾ ਹੈ ਅਤੇ ਮੇਰੇ ਪਾਪ ਦੀ ਪੜਤਾਲ ਕਰਦਾ ਹੈ, ਭਾਵੇਂ ਤੂੰ ਜਾਣਦਾ ਹੈ ਭਾਈ ਮੈਂ ਦੋਸ਼ੀ ਨਹੀਂ ਅਤੇ ਤੇਰੇ ਹੱਥੋਂ ਕੋਈ ਛਡਾਉਣ ਵਾਲਾ ਵੀ ਨਹੀਂ, ਤੇਰੇ ਹੱਥਾਂ ਨੇ ਮੈਨੂੰ ਸਜਾਇਆ ਤੇ ਬਣਾਇਆ ਚੌਹਾਂ ਪਾਸਿਆਂ ਤੋਂ ਅਤੇ ਹੁਣ ਤੂੰ ਮੈਨੂੰ ਨਾਸ ਕਰੇਗਾ, ਚੇਤੇ ਕਰ ਭਾਈ ਤੈਂ ਮੈਨੂੰ ਗੁਣੀ ਹੋਈ ਮਿੱਟੀ ਵਾਂਗ ਬਣਾਇਆ, ਕੀ ਤੂੰ ਮੈਨੂੰ ਖਾਕ ਵਿਚ ਮੋੜ ਦੇਵੇਂਗਾ, ਭਲਾ ਤੈਂ ਮੈਨੂੰ ਦੁੱਧ ਵਾਂਗ ਨਹੀਂ ਡੋਲਿਆ ਅਤੇ ਦਹੀਂ ਵਾਂਗ ਨਹੀਂ ਜਮਾਇਆ, ਤੂੰ ਖੱਲ ਤੇ ਮਾਸ ਮੈਨੂੰ ਪਹਿਨਾਇਆ ਅਤੇ ਹੱਡੀਆਂ ਤੇ ਨਸਾਂ ਨਾਲ ਮੈਨੂੰ ਜੋੜਿਆ, ਜੀਵਨ ਤੇ ਦਇਆ ਤੈਂ ਮੈਨੂੰ ਬਖਸ਼ੀ ਅਤੇ ਤੇਰੀ ਨਿਗਾਹਬਾਨੀ ਨੇ ਮੇਰੇ ਆਤਮਾ ਦੀ ਪਾਲਣਾ ਕੀਤੀ, ਇਹ ਤੈਂ ਆਪਣੇ ਦਿਲ ਵਿਚ ਲੁਕਾ ਰੱਖਿਆ ਸੀ, ਪਰ ਮੈਂ ਜਾਣਦਾ ਹਾਂ ਭਾਈ ਇਹ ਤੇਰੇ ਅੰਦਰ ਸੀ, ਜੇ ਮੈਂ ਪਾਪ ਕਰਾਂ ਤਾਂ ਤੂੰ ਮੇਰੀ ਰਾਖੀ ਕਰਦਾ ਹੈ, ਤੂੰ ਮੇਰੀ ਬਦੀ ਤੋਂ ਮੈਨੂੰ ਬਰੀ ਨਾ ਕਰੇਗਾ, ਜੇ ਮੈਂ ਦੋਸ਼ੀ ਹੋਵਾਂ ਤਾਂ ਹਾਏ ਮੇਰੇ ਉੱਤੇ ਅਤੇ ਜੇ ਧਰਮੀ ਹੋਵਾਂ ਤਾਂ ਮੈਂ ਆਪਣਾ ਸਿਰ ਨਾ ਚੁੱਕ ਸਕਾਂਗਾ, ਮੈਂ ਸ਼ਰਮ ਨਾਲ ਭਰਿਆ ਹੋਇਆ ਹਾਂ ਤੇ ਆਪਣਾ ਦੁੱਖ ਵੇਖਦਾ ਹਾਂ। ਜੇ ਸਿਰ ਚੁੱਕਿਆ ਵੀ ਜਾਵੇ ਤਾਂ ਤੂੰ ਸੀਂਹ ਵਾਂਗ ਮੇਰਾ ਸ਼ਿਕਾਰ ਕਰਦਾ ਹੈ ਅਤੇ ਫੇਰ ਆਪਣੇ ਆਪ ਨੂੰ ਮੇਰੇ ਵਿਰੁੱਧ ਅਚਰਜ ਹੋ ਕੇ ਵਿਖਾਉਂਦਾ ਹੈ। ਤੂੰ ਆਪਣੇ ਨਵੇਂ ਨਵੇਂ ਗਵਾਹ ਮੇਰੇ ਉੱਤੇ ਲਿਆਉਂਦਾ ਅਤੇ ਆਪਣਾ ਕਹਿਰ ਮੇਰੇ ਉੱਤੇ ਵਧਾਉਂਦਾ ਹੈ। ਨਾਲੇ ਸੈਨਾ ਤੇ ਸੈਨਾ ਮੇਰੇ ਵਿਰੁੱਧ ਹਨ, ਤਾਂ ਮੈਨੂੰ ਕਿਉਂ ਕੁੱਖ ਤੋਂ ਬਾਹਰ ਲਿਆਂਦਾ? ਮੈਂ ਪ੍ਰਾਣ ਛੱਡ ਦਿੰਦਾ ਅਤੇ ਕੋਈ ਅੱਖ ਮੈਨੂੰ ਨਾ ਵੇਖਦੀ। ਮੈਂ ਐਉਂ ਹੁੰਦਾ ਜਿਵੇਂ ਮੈਂ ਹੋਇਆ ਹੀ ਨਹੀਂ। ਮੈਂ ਪੇਟ ਤੋਂ ਹੀ ਕਬਰ ਨੂੰ ਲੈ ਜਾਇਆ ਜਾਂਦਾ। ਕੀ ਮੇਰੇ ਦਿਨ ਥੋੜੇ ਨਹੀਂ? ਹੁਣ ਤਾਂ ਹਟ ਅਤੇ ਮੈਨੂੰ ਛੱਡ ਭਾਈ, ਮੈਂ ਥੋੜੀ ਜਿਹੀ ਸ਼ਾਂਤੀ ਪਾਵਾਂ ਇਸ ਤੋਂ ਪਹਿਲਾਂ ਕਿ ਮੈਂ ਜਾਵਾਂ ਜਿੱਥੋਂ ਫੇਰ ਨਾ ਮੁੜਾਂ। ਹਨੇਰੇ ਤੇ ਮੌਤ ਦੇ ਸਾਏ ਦੇ ਦੇਸ਼ ਨੂੰ, ਅਰਥਾਤ ਉਸ ਦੇਸ਼ ਨੂੰ ਜਿੱਥੇ ਅੱਧੀ ਰਾਤ ਜਿਹਾ ਹਨੇਰ ਹੈ, ਜਿੱਥੇ ਮੌਤ ਦਾ ਸਾਇਆ ਹੈ ਅਤੇ ਕੋਈ ਤਰਤੀਬ ਨਹੀਂ, ਅਤੇ ਲੋ ਵੀ ਅੱਧੀ ਰਾਤ ਦੇ ਹਨੇਰੇ ਵਾਂਗ ਹੈ। ਅਯੂਬ ਬਾਪ 11। ਸੋਫਰ ਪਛਤਾਉਣ ਲਈ ਮਤ ਦਿੰਦਾ ਹੈ, ਤਾਂ ਸੋਫਰ ਨਵਮਾਥੀ ਨੇ ਉੱਤਰ ਦੇ ਕੇ ਆਖਿਆ ਕਿ ਇਨ੍ਹਾਂ ਗੱਲਾਂ ਦੀ ਵਾਫਰੀ ਦਾ ਉੱਤਰ ਨਾ ਦਿੱਤਾ ਜਾਵੇ, ਯਾ ਬਕਵਾਸੀ ਮਨੁੱਖ ਧਰਮੀ ਠਹਿਰਾਇਆ ਜਾਵੇ? ਕੀ ਤੇਰੀਆਂ ਗੱਪਾਂ ਮਨੁੱਖਾਂ ਨੂੰ ਚੁੱਪ ਕਰਾ ਸਕਦੀਆਂ ਹਨ? ਜਦ ਤੂੰ ਠੱਠੇ ਮਾਰੇ ਤਾਂ ਕੋਈ ਤੈਨੂੰ ਸ਼ਰਮਿੰਦਾ ਨਾ ਕਰੂ। ਤੂੰ ਤਾਂ ਕਹਿੰਦਾ ਹੈ ਮੇਰੀ ਸਿੱਖਿਆ ਪਾਕ ਹੈ ਅਤੇ ਮੈਂ ਤੇਰੀਆਂ ਅੱਖਾਂ ਵਿੱਚ ਸ਼ੁੱਧ ਹਾਂ। ਕਾਸ਼ ਕਿ ਪਰਮੇਸ਼ਵਰ ਆਪ ਬੋਲੇ ਅਤੇ ਤੇਰੇ ਵਿਰੁੱਧ ਆਪਣੇ ਬੁੱਲ ਖੋਲੇ ਅਤੇ ਬੁੱਧ ਦੇ ਭੇਤ ਤੈਨੂੰ ਦੱਸੇ। ਉਹ ਤਾਂ ਸਮਝ ਵਿੱਚ ਬਹੁ ਗੁਣਾ ਹੈ। ਤੂੰ ਜਾਣ ਲੈ ਭਾਈ, ਪਰਮੇਸ਼ਵਰ ਤੇਰੇ ਲਈ ਤੇਰੇ ਦੋਸ਼ ਨੂੰ ਭੁਲਾ ਦਿੰਦਾ ਹੈ। ਭਲਾ ਤੂੰ ਖੋਜ ਨਾਲ ਪਰਮੇਸ਼ਵਰ ਨੂੰ ਲੱਭ ਸਕਦਾ ਜਾਂ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੀਕ ਪਾ ਸਕਦਾ ਹੈ? ਉਹ ਆਕਾਸ਼ ਤੋਂ ਉੱਚਾ ਹੈ ਤਾਂ ਕੀ ਕਰ ਸਕਦਾ ਹੈ? ਉਹ ਪਤਾਲ ਤੋਂ ਡੂੰਘਾ ਹੈ, ਤੂੰ ਕੀ ਜਾਣ ਸਕਦਾ ਹੈ? ਉਹਦਾ ਨਾਪ ਪ੍ਰਿਥਵੀ ਤੋਂ ਲੰਮਾ ਅਤੇ ਸਾਗਰ ਤੋਂ ਚੌੜਾ ਹੈ। ਜੇ ਉਹ ਲੰਘ ਕੇ ਬੰਦ ਕਰ ਦੇਵੇ ਅਤੇ ਸਭਾ ਬੁਲਾਵੇ ਤਾਂ ਕੌਣ ਉਹਨੂੰ ਮੋੜੇ? ਉਹ ਤਾਂ ਫੋਕਟ ਆਦਮੀਆਂ ਨੂੰ ਜਾਣਦਾ ਹੈ ਅਤੇ ਬਦੀ ਨੂੰ ਵੇਖਦਾ ਹੈ, ਭਾਵੇਂ ਉਹ ਉਸ ਉੱਤੇ ਗੌ ਨਹੀਂ ਕਰਦਾ। ਪਰ ਮੂਰਖ ਤਦ ਬੁੱਧਵਾਨ ਹੋਊਗਾ ਜਦ ਜੰਗਲੀ ਗਧੇ ਦਾ ਬੱਚਾ ਆਦਮੀ ਹੋ ਕੇ ਜੰਮੇ। ਜੇ ਤੂੰ ਆਪਣੇ ਦਿਲ ਨੂੰ ਸੁਧਾਰੇ ਅਤੇ ਉਹਦੇ ਅੱਗੇ ਆਪਣੇ ਹੱਥ ਅੱਡੇ, ਜੇ ਤੇਰੇ ਹੱਥ ਵਿੱਚ ਬਦੀ ਹੋਵੇ ਤਾਂ ਉਹਨੂੰ ਦੂਰ ਕਰ ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵਸੇ, ਤਾਂ ਤੂੰ ਜ਼ਰੂਰ ਆਪਣਾ ਮੂੰਹ ਬੇਦਾਗ ਚੁੱਕੇਗਾ ਅਤੇ ਸਥਿਰ ਹੋ ਕੇ ਕਦੇ ਨਾ ਡਰੇਗਾ। ਤੂੰ ਤਾਂ ਆਪਣਾ ਕਸ਼ਟ ਭੁੱਲ ਜਾਏਗਾ ਅਤੇ ਤੂੰ ਲੰਘ ਗਏ ਪਾਣੀ ਵਾਂਗ ਉਹਨੂੰ ਚੇਤੇ ਕਰੇਗਾ ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਊਗਾ, ਹਨੇਰਾ ਫਜ਼ਰ ਵਾਂਗ ਹੋਊਗਾ। ਤੈਨੂੰ ਇਸ ਲਈ ਇਤਵਾਰ ਹੋਊਗਾ ਕਿ ਆਸ਼ਾ ਹੈ ਅਤੇ ਤੂੰ ਇਧਰ ਉਧਰ ਵੇਖ ਕੇ ਇਤਵਾਰ ਨਾਲ ਲੇਟੇਗਾ। ਤੂੰ ਲੰਮਾ ਪਏਗਾ ਅਤੇ ਕੋਈ ਤੈਨੂੰ ਡਰਾਏਗਾ ਨਹੀਂ ਅਤੇ ਬਹੁਤ ਤੇਰੇ ਮੂੰਹ ਵੱਲ ਟੱਕਣਗੇ, ਪਰ ਦੁਸ਼ਟਾਂ ਦੀਆਂ ਅੱਖਾਂ ਰਹਿ ਜਾਣਗੀਆਂ ਅਤੇ ਉਨ੍ਹਾਂ ਦੇ ਨੱਠਣ ਦਾ ਰਾਹ ਮੁੱਕ ਜਾਵੇਗਾ ਅਤੇ ਪ੍ਰਾਣ ਤਿਆਗਣਾ ਹੀ ਉਨ੍ਹਾਂ ਦੀ ਆਸ਼ਾ ਹੋਊ। ਅਯੂਬ ਬਾਪ 12। ਅਯੂਬ ਪਰਮੇਸ਼ਵਰ ਦੀ ਸਮਰਥਾ। ਤਾਂ ਅਯੂਬ ਨੇ ਉੱਤਰ ਦੇ ਕੇ ਆਖਿਆ, ਬੇਸ਼ੱਕ ਤੁਸੀਂ ਤਾਂ ਉਹ ਲੋਕ ਹੋ ਜਿਨ੍ਹਾਂ ਦੇ ਨਾਲ ਬੁੱਧੀ ਮਰ ਜਾਵੇਗੀ, ਪਰ ਮੇਰਾ ਵੀ ਤੁਹਾਡੇ ਜਿਹਾ ਮਨ ਹੈ। ਮੈਂ ਤੁਹਾਡੇ ਨਾਲੋਂ ਰਿਹਾ ਹੋਇਆ ਨਹੀਂ ਅਤੇ ਕੌਣ ਹੈ ਜੋ ਅਜਿਹੀਆਂ ਗੱਲਾਂ ਨਹੀਂ ਜਾਣਦਾ। ਮੈਂ ਆਪਣੇ ਗੁਆਂਢੀ ਲਈ ਹਾਸੀ ਹਾਂ। ਮੈਂ ਜਿਹਨੇ ਪਰਮੇਸ਼ਵਰ ਨੂੰ ਪੁਕਾਰਿਆ ਤੇ ਉਸ ਉੱਤਰ ਦਿੱਤਾ, ਮੈਂ ਧਰਮੀ ਅਤੇ ਖਰਾ ਜਨ ਹਾਸੀ ਹੀ ਹਾਂ। ਬਿਪਤਾ ਲਈ ਸੁਖੀਏ ਦੇ ਖਿਆਲ ਵਿੱਚ ਘਿਣ ਹੈ, ਉਹ ਉਨ੍ਹਾਂ ਲਈ ਤਿਆਰ ਹੈ ਜਿਨ੍ਹਾਂ ਦੇ ਪੈਰ ਤਿਲਕਣ ਨੂੰ ਹਨ। ਲੁਟੇਰਿਆਂ ਦੇ ਤੰਬੂ ਸਫਲ ਰਹਿੰਦੇ ਹਨ ਅਤੇ ਪਰਮੇਸ਼ਵਰ ਨੂੰ ਗੁੱਸਾ ਚੜਾਉਣ ਵਾਲੇ ਸਲਾਮਤ ਰਹਿੰਦੇ ਹਨ। ਜਿਨ੍ਹਾਂ ਦੇ ਹੱਥ ਵਿੱਚ ਪਰਮੇਸ਼ਵਰ ਬਹੁਤ ਦਿੰਦਾ ਹੈ, ਪਰੰਤੂ ਡੰਗਰਾਂ ਤੋਂ ਪੁੱਛ ਅਤੇ ਉਹ ਤੈਨੂੰ ਸਿਖਾਉਣਗੇ ਅਤੇ ਆਕਾਸ਼ ਦੇ ਪੰਛੀਆਂ ਤੋਂ ਉਹ ਤੈਨੂੰ ਦੱਸਣਗੇ, ਜਾਂ ਧਰਤੀ ਨਾਲ ਗੱਲ ਕਰ ਉਹ ਤੈਨੂੰ ਸਿਖਾਵੇਗੀ ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਨਿਰਣਾ ਕਰਨਗੀਆਂ। ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ ਭਾਈ, ਯਹੋਵਾ ਦੇ ਹੱਥ ਨੇ ਇਹ ਕੀਤਾ ਹੈ, ਜਿਹਦੇ ਹੱਥ ਵਿੱਚ ਹਰ ਇੱਕ ਜਿਉਂਦੇ ਦੇ ਪ੍ਰਾਣ ਹਨ ਅਤੇ ਹਰ ਇੱਕ ਬਸ਼ਰ ਦਾ ਆਤਮਾ ਵੀ। ਭਲਾ ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸਵਾਦ ਚੱਖ ਲੈਂਦਾ ਹੈ। ਬੁੱਢਿਆਂ ਵਿੱਚ ਬੁੱਧੀ ਹੁੰਦੀ ਹੈ ਅਤੇ ਦਿਨਾਂ ਦੀ ਲੰਮਾਈ ਵਿੱਚ ਸਮਝ ਹੈ। ਪਰਮੇਸ਼ਵਰ ਦੇ ਨਾਲ ਬੁੱਧ ਤੇ ਸਮਰਥ ਹੈ, ਉਹਦੇ ਕੋਲ ਸਲਾਹ ਤੇ ਸਮਝ ਹੈ। ਵੇਖੋ, ਉਹ ਢਾਹ ਸੁੱਟਦਾ ਤੇ ਉਹ ਬਣਾਇਆ ਨਹੀਂ ਜਾ ਸਕਦਾ। ਉਹ ਮਨੁੱਖ ਉੱਤੇ ਬੰਧਨ ਪਾਉਂਦਾ ਹੈ ਤੇ ਉਹ ਖੁੱਲ ਨਹੀਂ ਸਕਦਾ। ਵੇਖੋ, ਉਹ ਪਾਣੀਆਂ ਨੂੰ ਰੋਕ ਲੈਂਦਾ ਹੈ ਤੇ ਉਹ ਸੁੱਕ ਜਾਂਦੇ ਹਨ, ਫਿਰ ਉਹ ਉਨ੍ਹਾਂ ਨੂੰ ਘੱਲਦਾ ਹੈ ਤੇ ਉਹ ਧਰਤੀ ਉਲੱਦ ਦਿੰਦੇ ਹਨ। ਉਹਦੇ ਨਾਲ ਸ਼ਕਤੀ ਤੇ ਦਿਨਾਈ ਹੈ, ਧੋਖਾ ਦੇਣ ਵਾਲਾ ਤੇ ਧੋਖਾ ਖਾਣ ਵਾਲਾ ਉਹਦੇ ਹਨ। ਜੋ ਦਰਬਾਰੀਆਂ ਨੂੰ ਨੰਗੇ ਪੈਰੀ ਤੁਰਾਉਂਦਾ ਹੈ ਅਤੇ ਨਿਆਈਆਂ ਨੂੰ ਬੁੱਧੂ ਬਣਾਉਂਦਾ ਹੈ, ਉਹ ਰਾਜਿਆਂ ਦੇ ਬੰਧਨਾਂ ਨੂੰ ਖੋਲ ਦਿੰਦਾ ਹੈ ਅਤੇ ਉਨ੍ਹਾਂ ਦੇ ਲੱਕਾਂ ਉੱਤੇ ਲੰਗੋਟੀਆਂ ਬੰਨ ਦਿੰਦਾ ਹੈ। ਉਹ ਜਾਜਕਾਂ ਨੂੰ ਨੰਗੇ ਪੈਰੀ ਤੁਰਾਉਂਦਾ ਹੈ ਅਤੇ ਤਕੜਿਆਂ ਨੂੰ ਉਲਟਾ ਦਿੰਦਾ ਹੈ। ਉਹ ਵਫ਼ਾਦਾਰਾਂ ਦੇ ਬੁੱਲ ਬੰਦ ਕਰ ਦਿੰਦਾ ਅਤੇ ਬਜ਼ੁਰਗਾਂ ਦਾ ਵਿਵੇਕ ਲੈ ਲੈਂਦਾ ਹੈ। ਉਹ ਪਤਵੰਤਾਂ ਉੱਤੇ ਘਿਣ ਡੋਲ ਦਿੰਦਾ ਹੈ ਅਤੇ ਜ਼ੋਰਾਂ ਵਰਾਂ ਦਾ ਕਮਰਕੱਸਾ ਢਿੱਲਾ ਕਰ ਦਿੰਦਾ ਹੈ। ਉਹ ਹਨੇਰੇ ਦੀਆਂ ਡੂੰਘੀਆਂ ਗੱਲਾਂ ਨੰਗੀਆਂ ਕਰ ਦਿੰਦਾ ਹੈ ਅਤੇ ਮੌਤ ਦੇ ਸਾਏ ਨੂੰ ਚਾਨਣੇ ਵਿੱਚ ਬਾਹਰ ਲੈ ਆਉਂਦਾ ਹੈ। ਉਹ ਕੌਮਾਂ ਨੂੰ ਵਧਾਉਂਦਾ ਅਤੇ ਉਹਨਾਂ ਨੂੰ ਨਾਸ ਕਰਦਾ ਹੈ। ਉਹ ਕੌਮਾਂ ਨੂੰ ਫੈਲਾਉਂਦਾ ਅਤੇ ਉਹਨਾਂ ਨੂੰ ਮੋੜ ਲੈ ਆਉਂਦਾ ਹੈ। ਉਹ ਦੇਸ਼ ਦੇ ਲੋਕਾਂ ਦੇ ਮੁਖੀਆਂ ਦੀ ਮੱਤ ਨੂੰ ਲੈ ਲੈਂਦਾ ਹੈ ਅਤੇ ਉਹਨਾਂ ਨੂੰ ਸੂਵੇਂ ਥਾਂ ਵਿੱਚ ਭਟਕਾਉਂਦਾ ਹੈ ਜਿੱਥੇ ਕੋਈ ਰਾਹ ਨਹੀਂ। ਉਹ ਹਨੇਰੇ ਵਿੱਚ ਬਿਨਾਂ ਚਾਨਣ ਤੋਂ ਟੋਂਦੇ ਫਿਰਦੇ ਹਨ। ਉਹ ਉਹਨਾਂ ਨੂੰ ਸ਼ਰਾਬੀ ਵਾਂਗ ਭਟਕਾਉਂਦਾ ਹੈ। ਅਯੂਬ ਬਾਪ 13। ਪਰਮੇਸ਼ਵਰ ਅੱਗੇ ਨਿਆਉ ਲਈ ਅਯੂਬ ਦੀ ਅਰਜੋਈ। ਵੇਖੋ, ਮੇਰੀ ਅੱਖ ਨੇ ਇਹ ਸਭ ਕੁਝ ਵੇਖਿਆ, ਮੇਰੇ ਕੰਨਾਂ ਨੇ ਇਹ ਸੁਣਿਆ ਤੇ ਸਮਝਿਆ। ਜਿਵੇਂ ਤੁਸੀਂ ਜਾਣਦੇ ਹੋ, ਮੈਂ ਵੀ ਜਾਣਦਾ ਹਾਂ। ਮੈਂ ਤੁਹਾਡੇ ਨਾਲੋਂ ਰਿਹਾ ਹੋਇਆ ਨਹੀਂ, ਪਰੰਤੂ ਮੈਂ ਸਰਵ ਸ਼ਕਤੀਮਾਨ ਨਾਲ ਬੋਲਣਾ ਅਤੇ ਪਰਮੇਸ਼ਵਰ ਨਾਲ ਬਹਿਸ ਕਰਨੀ ਚਾਹੁੰਦਾ ਹਾਂ, ਪਰੰਤੂ ਤੁਸੀਂ ਝੂਠ ਦੇ ਘੜਨ ਵਾਲੇ ਹੋ, ਤੁਸੀਂ ਨਿਕੰਮੇ ਵੈਦ ਹੋ। ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ ਤਾਂ ਇਹ ਤੁਹਾਡੀ ਬੁੱਧੀ ਹੁੰਦੀ। ਤੁਸੀਂ ਹੁਣ ਮੇਰੀ ਦਲੀਲ ਸੁਣੋ ਅਤੇ ਮੇਰੇ ਬੁੱਲਾਂ ਦੇ ਦਾਅਵਿਆਂ ਉੱਤੇ ਕੰਨ ਲਾਓ। ਕੀ ਤੁਸੀਂ ਪਰਮੇਸ਼ਵਰ ਲਈ ਕੁਧਰਮ ਦੀਆਂ ਗੱਲਾਂ ਕਰੋਗੇ ਅਤੇ ਉਹਦੇ ਲਈ ਛਲ ਦੀਆਂ ਗੱਲਾਂ ਬੋਲੋਗੇ? ਕੀ ਤੁਸੀਂ ਉਹਦਾ ਪੱਖਪਾਤ ਕਰੋਗੇ ਜਾਂ ਪਰਮੇਸ਼ਵਰ ਲਈ ਮੁਕੱਦਮਾ ਚਲਾਓਗੇ? ਭਲਾ ਇਹ ਚੰਗਾ ਹੈ ਭਾਈ ਉਹ ਤੁਹਾਨੂੰ ਜਾਚੇ ਜਾਂ ਤੁਸੀਂ ਉਹਨੂੰ ਧੋਖਾ ਦਿਓਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ? ਉਹ ਤੁਹਾਨੂੰ ਸਖਤੀ ਨਾਲ ਝਿੜਕੇਗਾ ਜੇ ਤੁਸੀਂ ਲੁਕ ਕੇ ਉਹਦਾ ਪੱਖਪਾਤ ਕਰੋਗੇ। ਭਲਾ ਉਹਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਅਤੇ ਉਹਦਾ ਭੈ ਤੁਹਾਡੇ ਉੱਤੇ ਨਹੀਂ ਪੈਂਦਾ? ਤੁਹਾਡੇ ਮਸਲੇ ਖਾਕ ਦੀਆਂ ਕਹਾਵਤਾਂ ਹਨ, ਤੁਹਾਡੇ ਧੂੜਕੋਟ ਮਿੱਟੀ ਦੇ ਧੂੜਕੋਟ ਹਨ। ਮੇਰੇ ਅੱਗੇ ਚੁੱਪ ਰਹੋ ਭਾਈ, ਮੈਂ ਗੱਲ ਕਰਾਂ, ਫੇਰ ਜੋ ਹੋਵੇ ਸੋ ਹੋਵੇ। ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਵਿੱਚ ਲਵਾਂ ਅਤੇ ਆਪਣੀ ਜਾਨ ਤਲੀ ਉੱਤੇ ਰੱਖਾਂ? ਵੇਖੋ, ਉਹ ਮੈਨੂੰ ਵੱਢ ਸੁੱਟੇਗਾ। ਮੈਨੂੰ ਆਸਾ ਨਹੀਂ ਤਾਂ ਵੀ ਮੈਂ ਆਪਣੀਆਂ ਚਾਲਾਂ ਲਈ ਉਹਦੇ ਅੱਗੇ ਬਹਿਸ ਕਰਾਂਗਾ। ਇਹ ਵੀ ਮੇਰੀ ਮੁਕਤੀ ਦਾ ਕਾਰਨ ਹੈ ਭਾਈ। ਕੋਈ ਕੁਧਰਮੀ ਉਹਦੇ ਹਜ਼ੂਰ ਜਾ ਨਹੀਂ ਸਕਦਾ। ਮੇਰੇ ਵਖਾਣ ਨੂੰ ਗੌ ਨਾਲ ਸੁਣੋ ਅਤੇ ਮੇਰਾ ਬਿਆਨ ਤੁਹਾਡੇ ਕੰਨਾਂ ਵਿੱਚ ਪਵੇ। ਹੁਣ ਵੇਖੋ, ਮੈਂ ਆਪਣਾ ਮੁਕੱਦਮਾ ਤਿਆਰ ਕਰ ਲਿਆ ਹੈ। ਮੈਂ ਜਾਣਦਾ ਹਾਂ ਭਾਈ ਮੈਂ ਧਰਮੀ ਠਹਿਰਾਂਗਾ, ਕੌਣ ਮੇਰੇ ਨਾਲ ਬਹਿਸ ਕਰੇਗਾ। ਤਦ ਮੈਂ ਚੁੱਪ ਰਹਿੰਦਾ ਅਤੇ ਪ੍ਰਾਣ ਤਿਆਗ ਦਿੰਦਾ। ਦੋ ਹੀ ਕੰਮ ਮੇਰੇ ਨਾਲ ਨਾ ਕਰੋ, ਤਦ ਮੈਂ ਤੇਰੇ ਹਜ਼ੂਰੋਂ ਨਾ ਲੁਕਾਂਗਾ। ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ ਅਤੇ ਤੇਰਾ ਭੈ ਮੈਨੂੰ ਨਾ ਡਰਾਵੇ। ਤਾਂ ਮੈਨੂੰ ਬੁਲਾਈ ਅਤੇ ਮੈਂ ਉੱਤਰ ਦਿਆਂਗਾ, ਜਾਂ ਮੈਂ ਬੋਲਾਂਗਾ ਅਤੇ ਤੂੰ ਜਵਾਬ ਦੇ। ਮੇਰੀਆਂ ਬੁਰਿਆਈਆਂ ਤੇ ਪਾਪ ਕਿੰਨੇ ਹਨ, ਮੇਰਾ ਅਪਰਾਧ ਅਤੇ ਮੇਰਾ ਪਾਪ ਮੈਨੂੰ ਦੱਸ। ਤੂੰ ਕਿਉਂ ਆਪਣਾ ਮੂੰਹ ਲੁਕਾਉਂਦਾ ਹੈ ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈ? ਭਲਾ ਤੂੰ ਉੜਦੇ ਪੱਤੇ ਨੂੰ ਡਰਾਵੇਂਗਾ? ਤੂੰ ਸੁੱਕੇ ਵੱਢ ਦਾ ਪਿੱਛਾ ਕਰੇਗਾ? ਕਿਉਂ ਜੋ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈ ਅਤੇ ਮੇਰੀ ਜਵਾਨੀ ਦੀਆਂ ਬਦੀਆਂ ਮੇਰੇ ਪੱਲੇ ਪਾਉਂਦਾ ਹੈ? ਤੂੰ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕਦਾ ਹੈ ਅਤੇ ਮੇਰੇ ਸਾਰੇ ਰਾਹਾਂ ਦੀ ਨਿਗਾਹਬਾਨੀ ਕਰਦਾ ਹੈ ਅਤੇ ਮੇਰੇ ਪੈਰਾਂ ਨੂੰ ਕੀਲ ਦਿੰਦਾ ਹੈ। ਮੈਂ ਤਾਂ ਸੜੀ ਹੋਈ ਚੀਜ਼ ਵਰਗਾ ਹਾਂ ਜੋ ਹੰਢਾਈ ਹੋਈ ਹੈ, ਜਾਂ ਉਸ ਲੀੜੇ ਵਰਗਾ ਜਿਹਨੂੰ ਲੇਹੇ ਨੇ ਖਾ ਲਿਆ ਹੋਵੇ। ਅਯੂਬ ਬਾਪ 14। ਮਨੁੱਖ ਦੀ ਕਮਜ਼ੋਰੀ। ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ। ਉਹ ਫੁੱਲ ਵਾਂਗ ਨਿਕਲਦਾ ਫੇਰ ਤੋੜਿਆ ਜਾਂਦਾ ਹੈ, ਉਹ ਸਾਏ ਵਾਂਗ ਢਲ ਜਾਂਦਾ ਅਤੇ ਠਹਿਰਦਾ ਨਹੀਂ। ਕੀ ਅਜਿਹੇ ਉੱਤੇ ਤੂੰ ਆਪਣੀਆਂ ਅੱਖਾਂ ਖੋਲਦਾ ਹੈ ਅਤੇ ਮੈਨੂੰ ਆਪਣੇ ਨਾਲ ਨਿਆਂ ਵਿੱਚ ਲਿਆਉਂਦਾ ਹੈ? ਕੌਣ ਅਸ਼ੁੱਧ ਵਿੱਚੋਂ ਸ਼ੁੱਧ ਨਿਕਾਲ ਸਕਦਾ ਹੈ? ਪਰ ਕੋਈ ਨਹੀਂ। ਜੇ ਉਹਦੇ ਦਿਨ ਠਹਿਰਾਏ ਹੋਏ ਹਨ ਅਤੇ ਉਹਦੇ ਮਹੀਨੇ ਤੇਰੇ ਨਾਲ ਗਿਣੇ ਹੋਏ ਹਨ ਅਤੇ ਤੈਂ ਉਹਦੀਆਂ ਹੱਦਾਂ ਨੂੰ ਬਣਾਇਆ, ਭਾਈ ਉਹ ਨਾ ਲੰਘੇ, ਤਾਂ ਉਹਦੀ ਵੱਲੋਂ ਆਪਣੀ ਨਿਗਾਹ ਹਟਾ ਲੈ, ਭਾਈ ਉਹ ਵਿਸਮ ਲਵੇ। ਜਦ ਤੀਕ ਉਹ ਮਜ਼ੂਰ ਵਾਂਗ ਆਪਣੇ ਦਿਨ ਵਿੱਚ ਮੌਜ ਨਾ ਕਰ ਲਵੇ, ਰੁੱਖ ਲਈ ਤਾਂ ਆਸਾ ਹੈ, ਭਾਈ ਜੇ ਉਹ ਕੱਟਿਆ ਜਾਵੇ ਤਾਂ ਉਹ ਫੇਰ ਫੁੱਟੇਗਾ ਅਤੇ ਉਹਦੀਆਂ ਕੂੰਬਲਾਂ ਨਾ ਮੁੱਕਣਗੀਆਂ। ਭਾਵੇਂ ਉਹਦੀ ਜੜ ਧਰਤੀ ਵਿੱਚ ਪੁਰਾਣੀ ਪੈ ਜਾਵੇ ਅਤੇ ਉਹਦਾ ਟੁੰਡ ਮਿੱਟੀ ਵਿੱਚ ਗਲ ਜਾਵੇ, ਤਾਂ ਵੀ ਪਾਣੀ ਦੀ ਵਾਸ ਤੋਂ ਉਹਦੀਆਂ ਕੂੰਬਲਾਂ ਫੁੱਟ ਨਿਕਲਣਗੀਆਂ ਅਤੇ ਬੂਟੇ ਵਾਂਗ ਉਹ ਟਹਿਣੀਆਂ ਕੱਢੇਗਾ। ਪਰ ਪੁਰਖ ਮਰ ਜਾਂਦਾ ਤੇ ਨਿਸਲ ਪੈ ਜਾਂਦਾ ਹੈ ਅਤੇ ਆਦਮੀ ਪ੍ਰਾਣ ਛੱਡ ਦਿੰਦਾ ਹੈ, ਤਾਂ ਉਹ ਹੈ ਕਿੱਥੇ? ਪਾਣੀ ਸਮੁੰਦਰ ਤੋਂ ਜਾਂਦਾ ਰਹਿੰਦਾ ਹੈ ਅਤੇ ਦਰਿਆ ਸੁੱਕ ਕੇ ਮੁੱਕ ਜਾਂਦਾ ਹੈ। ਤਿਵੇਂ ਮਨੁੱਖ ਲੇਟਦਾ ਅਤੇ ਫਿਰ ਨਹੀਂ ਉੱਠਦਾ ਹੈ, ਜਦ ਤੀਕ ਆਕਾਸ਼ ਟਲ ਨਾ ਜਾਣ ਉਹ ਨਾ ਜਾਗਣਗੇ, ਨਾ ਆਪਣੀ ਨੀਂਦ ਤੋਂ ਜਗਾਏ ਜਾਣਗੇ। ਕਾਸ਼ ਕਿ ਤੂੰ ਮੈਨੂੰ ਪਤਾਲ ਵਿੱਚ ਲੁਕਾ ਦੇਵੇਂ ਅਤੇ ਮੈਨੂੰ ਛਿਪਾ ਰੱਖੇ, ਜਦ ਤੀਕ ਤੇਰਾ ਕ੍ਰੋਧ ਨਾ ਹਟੇ ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੇ। ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ। ਆਪਣੇ ਜੁੱਧ ਦੇ ਸਾਰੇ ਦਿਨ ਮੈਂ ਉਡੀਕ ਵਿੱਚ ਰਹਾਂਗਾ। ਜਦ ਤੀਕ ਮੇਰੀ ਵਾਰੀ ਨਾ ਆਵੇ ਤੂੰ ਪੁਕਾਰੇਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ। ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ, ਪਰ ਹੁਣ ਤੂੰ ਮੇਰੇ ਕਦਮਾਂ ਨੂੰ ਗਿਣਦਾ ਹੈ। ਕੀ ਤੂੰ ਮੇਰੇ ਪਾਪ ਉੱਤੇ ਤਾੜ ਨਹੀਂ ਰੱਖਦਾ? ਮੇਰਾ ਅਪਰਾਧ ਮੋਹਰ ਲੱਗੀ ਹੋਈ ਥੈਲੀ ਵਿੱਚ ਬੰਦ ਹੈ ਅਤੇ ਤੂੰ ਮੇਰੀ ਬਦੀ ਨੂੰ ਸਿਉ ਕੇ ਰੱਖਿਆ ਹੋਇਆ ਹੈ। ਪਰੰਤੂ ਪਹਾੜ ਡਿੱਗਦਾ ਡਿੱਗਦਾ ਘੱਟ ਜਾਂਦਾ ਅਤੇ ਚਟਾਨ ਆਪਣੇ ਥਾਂ ਤੋਂ ਸਰਕ ਜਾਂਦੀ ਹੈ। ਪਾਣੀ ਪੱਥਰਾਂ ਨੂੰ ਘਸਾ ਸੁੱਟਦਾ ਹੈ, ਉਹਦਾ ਹੜ ਧਰਤੀ ਦੀ ਮਿੱਟੀ ਨੂੰ ਵਹਾ ਲੈ ਜਾਂਦਾ ਹੈ। ਇਉਂ ਤੂੰ ਇਨਸਾਨ ਦੀ ਆਸ਼ਾ ਮਿਟਾ ਦਿੰਦਾ ਹੈ, ਤੂੰ ਸਦਾ ਉਹਨੂੰ ਜਿੱਤ ਲੈਂਦਾ ਹੈ ਅਤੇ ਉਹ ਚਲਿਆ ਜਾਂਦਾ ਹੈ। ਤੂੰ ਉਹਦਾ ਚਿਹਰਾ ਬਦਲ ਕੇ ਉਹਨੂੰ ਕੱਢ ਦਿੰਦਾ ਹੈ, ਉਹਦੇ ਪੁੱਤਰ ਪੱਤ ਪ੍ਰਾਪਤ ਕਰਦੇ ਹਨ ਪਰ ਉਹ ਜਾਣਦਾ ਨਹੀਂ। ਉਹ ਹਲਕੇ ਪੈ ਜਾਂਦੇ ਹਨ ਪਰ ਉਹ ਉਹਨਾਂ ਦਾ ਹਾਲ ਸਮਝਦਾ ਨਹੀਂ, ਸਗੋਂ ਉਹਦਾ ਉੱਪਰਲਾ ਮਾਸ ਦੁਖੀ ਰਹਿੰਦਾ ਹੈ ਅਤੇ ਉਹਦੀ ਅੰਦਰਲੀ ਜਾਨ ਸੋਗ ਕਰਦੀ ਰਹਿੰਦੀ ਹੈ। ਅਯੂਬ ਬਾਪ 15। ਅਲੀ ਫਜ਼ ਅਯੂਬ ਦੀ ਗੁਸਤਾਖੀ ਨੂੰ ਝਿੜਕਦਾ ਹੈ ਤਾਂ ਅਲੀ ਫਜ਼ ਤੇ ਮਾਨੀ ਨੇ ਉੱਤਰ ਦੇ ਕੇ ਆਖਿਆ, ਭਲਾ ਬੁੱਧੀਮਾਨ ਹਵਾਈ ਗਿਆਨ ਵਿੱਚ ਉੱਤਰ ਦੇਵੇ ਅਤੇ ਆਪਣਾ ਪੇਟ ਪੂਰਬ ਦੀ ਹਵਾ ਨਾਲ ਭਰੇ, ਕੀ ਉਹ ਬੇਫਾਇਦਾ ਬਕਵਾਸ ਨਾਲ ਬਹਿਸ ਕਰੇ ਅਤੇ ਹੋਛੀਆਂ ਗੱਲਾਂ ਬਕੇ? ਪਰ ਤੂੰ ਭੈ ਨੂੰ ਮਿਟਾ ਦਿੰਦਾ ਹੈ ਅਤੇ ਪਰਮੇਸ਼ਵਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ ਹੈ। ਤੇਰੀ ਬਦੀ ਤਾਂ ਤੇਰੇ ਮੂੰਹ ਨੂੰ ਸਿਖਾਉਂਦੀ ਹੈ ਅਤੇ ਤੂੰ ਛਲਿਆਂ ਦੀ ਜ਼ਬਾਨ ਚੁਣਦਾ ਹੈ। ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ ਨਾ ਕਿ ਮੈਂ, ਅਤੇ ਤੇਰੇ ਬੁੱਲ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ। ਕੀ ਪਹਿਲਾ ਆਦਮੀ ਤੂੰ ਹੀ ਜੰਮਿਆ ਜਾਂ ਪਹਾੜਾਂ ਤੋਂ ਪਹਿਲਾਂ ਤੂੰ ਹੀ ਪੈਦਾ ਹੋਇਆ? ਕੀ ਤੂੰ ਪਰਮੇਸ਼ਵਰ ਦੇ ਗੁਪਤ ਮਤੇ ਨੂੰ ਸੁਣਦਾ ਹੈ ਜਾਂ ਤੈਂ ਬੁੱਧ ਦਾ ਠੇਕਾ ਲੈ ਰੱਖਿਆ ਹੈ? ਤੂੰ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ? ਤੂੰ ਕੀ ਸਮਝਦਾ ਹੈ ਜੋ ਸਾਡੇ ਕੋਲ ਨਹੀਂ ਹੈ? ਸਾਡੇ ਵਿੱਚ ਧੌਲਿਆਂ ਵਾਲੇ ਵੀ ਨਾਲੇ ਬੁੱਢੇ ਬੁੱਢੇ ਵੀ ਹਨ, ਜਿਹੜੇ ਤੇਰੇ ਪਿਓ ਨਾਲੋਂ ਵੀ ਵੱਡੀ ਉਮਰ ਦੇ ਹਨ। ਭਲਾ ਪਰਮੇਸ਼ਵਰ ਦੀਆਂ ਤਸੱਲੀਆਂ ਅਤੇ ਤੇਰੇ ਨਾਲ ਨਰਮੀ ਦਾ ਬਚਨ ਤੇਰੇ ਲਈ ਹਲਕੇ ਹਨ। ਤੇਰਾ ਮਨ ਤੈਨੂੰ ਕਿਉਂ ਖਿੱਚੀ ਜਾਂਦਾ ਹੈ? ਤੇਰੀਆਂ ਅੱਖੀਆਂ ਕਿਉਂ ਟੱਡੀਆਂ ਹੋਈਆਂ ਹਨ? ਭਾਈ, ਤੂੰ ਆਪਣਾ ਆਤਮਾ ਪਰਮੇਸ਼ਵਰ ਦੇ ਵਿਰੁੱਧ ਕਰਦਾ ਹੈ ਅਤੇ ਆਪਣੇ ਮੂੰਹ ਤੋਂ ਗੱਲਾਂ ਵਗਦਾ ਹੈ। ਇਨਸਾਨ ਕੀ ਹੈ? ਭਾਈ ਉਹ ਪਾਕ ਹੋਵੇ ਅਤੇ ਉਹ ਜੋ ਤੀਵੀਂ ਤੋਂ ਜੰਮਿਆ ਕੀ ਭਾਈ ਉਹ ਧਰਮੀ ਠਹਿਰੇ। ਵੇਖੋ ਉਹ ਆਪਣੇ ਪਵਿੱਤਰ ਜਨਾਂ ਉੱਤੇ ਵਿਸ਼ਵਾਸ ਨਹੀਂ ਰੱਖਦਾ ਅਤੇ ਆਕਾਸ਼ ਵੀ ਉਹਦੀਆਂ ਅੱਖਾਂ ਵਿੱਚ ਪਾਕ ਨਹੀਂ। ਭਲਾ ਉਹ ਕੀ ਜੋ ਘਿਨਾਉਣਾ ਤੇ ਮਲੀਨ ਹੈ? ਇੱਕ ਮਨੁੱਖ ਜੋ ਪਾਣੀ ਵਾਂਗ ਬੁਰਿਆਈ ਪੀਂਦਾ ਹੈ। ਮੈਂ ਤੈਨੂੰ ਸਮਝਾ ਦਿਆਂਗਾ ਸੋ ਮੇਰੀ ਸੁਣ, ਅਤੇ ਜਿਹਨੂੰ ਮੈਂ ਭਾਸਿਆ ਉਹਦਾ ਵਰਣਨ ਮੈਂ ਕਰਾਂਗਾ। ਜੋ ਕੁਝ ਬੁੱਧੀਮਾਨਾਂ ਨੇ ਦੱਸਿਆ ਆਪਣੇ ਪਿਓ ਦਾਦਿਆਂ ਤੋਂ ਸੁਣ ਕੇ ਅਤੇ ਨਾ ਛੁਪਾਇਆ, ਜਿਨ੍ਹਾਂ ਇਕੱਲਿਆਂ ਨੂੰ ਦੇਸ਼ ਦਿੱਤਾ ਗਿਆ ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ। ਦੁਸ਼ਟ ਜੀਵਨ ਭਰ ਤੜਫਦਾ ਹੈ ਅਤੇ ਜ਼ਾਲਮ ਦੇ ਲਈ ਵਰੇ ਗਿਣ ਕੇ ਰੱਖੇ ਹੋਏ ਹਨ। ਭੈਜਲ ਦੀ ਆਵਾਜ਼ ਉਹਦੇ ਕੰਨਾਂ ਵਿੱਚ ਹੈ। ਭਾਗਵਾਨੀ ਵਿੱਚ ਵੀ ਲੁਟੇਰਾ ਉਹਦੇ ਉੱਤੇ ਆ ਪੈਂਦਾ ਹੈ। ਉਹਨੂੰ ਵਿਸ਼ਵਾਸ ਨਹੀਂ ਭਾਈ ਉਹ ਅੰਧੇਰੇ ਵਿੱਚੋਂ ਮੁੜ ਆਊਗਾ ਅਤੇ ਤਲਵਾਰ ਉਹਨੂੰ ਤੱਕ ਰਹੀ ਹੈ। ਉਹ ਰੋਟੀ ਲਈ ਮਾਰਿਆ ਮਾਰਿਆ ਫਿਰਦਾ ਹੈ। ਭਾਈ ਉਹ ਕਿੱਥੇ ਹੈ? ਉਹ ਜਾਣਦਾ ਹੈ ਭਾਈ ਅੰਧੇਰੇ ਦਾ ਦਿਨ ਨੇੜੇ ਹੀ ਤਿਆਰ ਹੈ। ਪੀੜ ਤੇ ਦੁੱਖ ਉਹਨੂੰ ਡਰਾਉਂਦੇ ਹਨ। ਉਹ ਰਾਜੇ ਵਾਂਗ ਜੋ ਯੁੱਧ ਲਈ ਤਿਆਰ ਹੈ ਉਹ ਉਹਨੂੰ ਜਿੱਤ ਲੈਂਦੇ ਹਨ, ਕਿਉਂ ਜੋ ਉਹਨੇ ਆਪਣਾ ਹੱਥ ਪਰਮੇਸ਼ਵਰ ਦੇ ਵਿਰੁੱਧ ਚੁੱਕਿਆ ਹੈ ਅਤੇ ਸਰਵ ਸ਼ਕਤੀਮਾਨ ਦੇ ਵਿਰੁੱਧ ਨਾਸਾਂ ਚੁੱਕਦਾ ਹੈ। ਉਹ ਉਸ ਉੱਤੇ ਟੇੜੀ ਧੌਣ ਨਾਲ ਆਪਣੀ ਮੋਟੀ ਮੋਟੀ ਨੋਕਦਾਰ ਢਾਲ ਨਾਲ ਦੌੜਦਾ ਹੈ। ਉਸ ਨੇ ਆਪਣਾ ਚਿਹਰਾ ਚਰਬੀ ਨਾਲ ਕੱਜ ਲਿਆ ਹੈ ਅਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤਹਾਂ ਜਮਾਈਆਂ ਅਤੇ ਉਹ ਉਜੜੇ ਹੋਏ ਨਗਰਾਂ ਵਿੱਚ ਵਸ ਗਿਆ ਹੈ, ਘਰਾਂ ਵਿੱਚ ਜਿੱਥੇ ਕੋਈ ਵਸਿਆ ਨਹੀਂ। ਜਿਹੜੇ ਥੇ ਹੋਣ ਨੂੰ ਤਿਆਰ ਹਨ ਉਹ ਧਨੀ ਨਾ ਹੋਊਗਾ, ਨਾ ਉਹਦਾ ਮਾਲ ਬਣਿਆ ਰਹੂਗਾ, ਨਾ ਉਹਦੀ ਉਪਜ ਧਰਤੀ ਵੱਲ ਝੁਕੂਗੀ। ਉਹ ਹਨੇਰੇ ਤੋਂ ਨਾ ਨਿਕਲੂਗਾ, ਲਾਟਾਂ ਉਹਦੀਆਂ ਟਹਿਣੀਆਂ ਨੂੰ ਸੁਕਾ ਦੇਣਗੀਆਂ ਅਤੇ ਉਹਦੇ ਮੂੰਹ ਦੇ ਸਵਾਸ ਨਾਲ ਉਹ ਜਾਂਦਾ ਰਹੂਗਾ। ਉਹ ਧੋਖੇ ਨਾਲ ਆਪਣੇ ਵਿਅਰਥ ਉੱਤੇ ਵਿਸ਼ਵਾਸ ਨਾ ਕਰੇ, ਕਿਉਂ ਜੋ ਵਿਅਰਥ ਹੀ ਉਹਦਾ ਅਜਰ ਹੋਊਗਾ। ਉਹ ਉਸ ਦੇ ਦਿਨ ਤੋਂ ਪਹਿਲਾਂ ਪੂਰਾ ਹੋ ਜਾਊਗਾ ਅਤੇ ਉਹਦੀ ਟਹਿਣੀ ਹਰੀ ਨਾ ਰਹੇਗੀ। ਉਹ ਆਪਣੀ ਕੱਚੀ ਦਾਖ ਨੂੰ ਬੇਲ ਵਾਂਗ ਝਾੜ ਸੁੱਟੇਗਾ ਅਤੇ ਜੈਤੂਨ ਵਾਂਗ ਆਪਣੇ ਫੁੱਲਾਂ ਨੂੰ ਡੇਗ ਦੇਊਗਾ। ਅਧਰਮੀਆਂ ਦੀ ਮੰਡਲੀ ਨਿਸਫਲ ਹੁੰਦੀ ਹੈ ਅਤੇ ਅੱਗ ਵੱਡੀ ਲੈਣ ਵਾਲਿਆਂ ਦੇ ਡੇਰੇ ਨੂੰ ਭਸਮ ਕਰ ਦਿੰਦੀ ਹੈ। ਉਨ੍ਹਾਂ ਦੇ ਗਰਭ ਵਿੱਚ ਸ਼ਰਾਰਤ ਪੈਂਦੀ ਅਤੇ ਬਦੀ ਜੰਮਦੀ ਹੈ ਅਤੇ ਉਨ੍ਹਾਂ ਦੇ ਪੇਟ ਵਿੱਚ ਛਲ ਤਿਆਰ ਹੋ ਜਾਂਦਾ ਹੈ। ਅਯੂਬ ਬਾਪ 16। ਦੁਖਦਾਇਕ ਤਸੱਲੀ ਦੇਣ ਵਾਲੇ ਤਾਂ ਅਯੂਬ ਨੇ ਉੱਤਰ ਦੇ ਕੇ ਆਖਿਆ, ਮੈਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ। ਤੁਸੀਂ ਸਭ ਦੇ ਸਭ ਦੁਖਦਾਇਕ ਤਸੱਲੀ ਦੇਣ ਵਾਲੇ ਹੋ। ਹਵਾਈ ਗੱਲਾਂ ਕਦੇ ਮੁੱਕਣਗੀਆਂ ਵੀ ਜਾਂ ਤੈਨੂੰ ਕੀ ਖਿੱਝ ਹੈ ਜੋ ਤੂੰ ਉੱਤਰ ਦਿੰਦਾ ਹੈ? ਮੈਂ ਵੀ ਤੁਹਾਡੇ ਵਾਂਗ ਬੋਲ ਸਕਦਾ ਜੇ ਤੁਹਾਡੀ ਜਾਨ ਮੇਰੀ ਜਾਨ ਦੇ ਥਾਂ ਹੁੰਦੀ ਤਾਂ ਮੈਂ ਤੁਹਾਡੇ ਵਿਰੁੱਧ ਗੱਲਾਂ ਕਰ ਸਕਦਾ ਅਤੇ ਆਪਣਾ ਸਿਰ ਤੁਹਾਡੇ ਉੱਤੇ ਹਿਲਾ ਸਕਦਾ, ਪਰ ਮੈਂ ਤੁਹਾਨੂੰ ਆਪਣੇ ਮੂੰਹ ਨਾਲ ਤਕੜਿਆਂ ਕਰਦਾ ਅਤੇ ਮੇਰੇ ਬੁੱਲਾਂ ਦਾ ਹਿੱਲਣਾ ਸਭਿਅਤਾ ਦਿੰਦਾ ਹੈ। ਜੇ ਮੈਂ ਬੋਲਾਂ ਵੀ ਤਾਂ ਸੋਗ ਤੋਂ ਮੈਨੂੰ ਸਭਿਅਤਾ ਨਹੀਂ ਅਤੇ ਜੇ ਮੈਂ ਚੁੱਪ ਰਹਾਂ ਤਾਂ ਮੈਨੂੰ ਕੀ ਆਰਾਮ ਹੁੰਦਾ ਹੈ? ਪਰ ਹੁਣ ਉਹਨੇ ਮੈਨੂੰ ਥਕਾ ਦਿੱਤਾ ਹੈ। ਤੈਂ ਮੇਰੇ ਸਾਰੇ ਆਰ ਪਰਿਵਾਰ ਨੂੰ ਬਰਬਾਦ ਕੀਤਾ, ਤੈਂ ਮੈਨੂੰ ਘੁੱਟ ਕੇ ਫੜ ਲਿਆ ਹੈ। ਇਹ ਗਵਾਹੀ ਲਈ ਹੈ। ਮੇਰਾ ਮੜੱਪਣ ਮੇਰੇ ਵਿਰੁੱਧ ਉੱਠ ਕੇ ਮੇਰੇ ਮੂੰਹ ਤੇ ਸਾਖੀ ਦਿੰਦਾ ਹੈ। ਉਹਦੇ ਕ੍ਰੋਧ ਨੇ ਮੈਨੂੰ ਪਾੜਿਆ ਤੇ ਸਤਾਇਆ ਹੈ। ਉਹਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ। ਮੇਰਾ ਵਿਰੋਧੀ ਮੈਨੂੰ ਅੱਖਾਂ ਵਿਖਾਉਂਦਾ ਹੈ। ਉਹਨਾਂ ਨੇ ਮੇਰੇ ਉੱਤੇ ਆਪਣੇ ਮੂੰਹ ਢੱਡੇ ਹਨ। ਛਿਬੀਆਂ ਦੇ ਕੇ ਉਹਨਾਂ ਨੇ ਮੇਰੇ ਚਪੇੜਾਂ ਮਾਰੀਆਂ। ਉਹ ਮੇਰੇ ਵਿਰੁੱਧ ਰਲ ਕੇ ਇਕੱਠੇ ਹੁੰਦੇ ਹਨ। ਪਰਮੇਸ਼ਵਰ ਮੈਨੂੰ ਕੁਧਰਮੀਆਂ ਦੇ ਵਸ ਪਾਉਂਦਾ ਹੈ ਅਤੇ ਦੁਸ਼ਟਾਂ ਦੇ ਹੱਥਾਂ ਵਿੱਚ ਮੈਨੂੰ ਸੁੱਟਦਾ ਹੈ। ਮੈਂ ਸੁਖੀ ਸਾਂ, ਪਰ ਉਹਨੇ ਮੈਨੂੰ ਚੂਰ ਚਾਰ ਕਰ ਸੁੱਟਿਆ ਅਤੇ ਮੈਨੂੰ ਧੋਣੋਂ ਫੜ ਲਿਆ ਤੇ ਪਟਕਾ ਪਟਕਾ ਕੇ ਮੈਨੂੰ ਭੰਨ ਸੁੱਟਿਆ। ਉਹਨੇ ਮੈਨੂੰ ਆਪਣੇ ਨਿਸ਼ਾਨੇ ਲਈ ਖੜਾ ਕੀਤਾ। ਉਹਦੇ ਤੀਰ ਅੰਦਾਜ਼ ਮੈਨੂੰ ਆਲੇ ਦੁਆਲਿਓਂ ਘੇਰ ਲੈਂਦੇ ਹਨ। ਉਹ ਮੇਰੇ ਗੁਰਦਿਆਂ ਨੂੰ ਚੀਰਦਾ ਹੈ ਅਤੇ ਸਰਫਾ ਨਹੀਂ ਕਰਦਾ। ਉਹ ਮੇਰੇ ਪਿੱਤ ਨੂੰ ਧਰਤੀ ਉੱਤੇ ਡੋਹਲ ਦਿੰਦਾ ਹੈ। ਉਹ ਤੇੜਾਂ ਤੇ ਤੇੜਾਂ ਪਾ ਕੇ ਮੈਨੂੰ ਤੋੜ ਸੁੱਟਦਾ ਹੈ। ਉਹ ਮੇਰੇ ਉੱਤੇ ਸੂਰਮੇ ਵਾਂਗ ਦੌੜਦਾ ਹੈ। ਮੈਂ ਆਪਣੀ ਖੱਲ ਉੱਤੇ ਤੱਪੜ ਨੂੰ ਸਿਉਂ ਲਿਆ ਹੈ। ਮੈਂ ਆਪਣੇ ਸਿੰਜ ਨੂੰ ਖਾਕ ਵਿੱਚ ਗੋਥ ਲਿਆ ਹੈ। ਮੇਰਾ ਮੂੰਹ ਰੋਣ ਨਾਲ ਲਾਲ ਹੋ ਗਿਆ ਅਤੇ ਮੇਰੀਆਂ ਪਲਕਾਂ ਉੱਤੇ ਮੌਤ ਦਾ ਸਾਇਆ ਹੈ। ਭਾਵੇਂ ਮੇਰੇ ਹੱਥਾਂ ਵਿੱਚ ਕੋਈ ਜ਼ੁਲਮ ਨਹੀਂ ਅਤੇ ਮੇਰੀ ਪ੍ਰਾਰਥਨਾ ਪਾਕ ਹੈ। ਹੇ ਧਰਤੀ, ਮੇਰੇ ਲਹੂ ਨੂੰ ਨਾ ਲੁਕਾ ਅਤੇ ਮੇਰੀ ਦੁਹਾਈ ਲਈ ਕੋਈ ਥਾਂ ਨਾ ਹੋਵੇ। ਪਰ ਹੁਣ ਵੇਖੋ, ਸਵਰਗ ਵਿੱਚ ਮੇਰੀ ਸਾਖੀ ਹੈ ਅਤੇ ਮੇਰਾ ਗਵਾਹ ਉਚਾਈਆਂ ਉੱਤੇ ਹੈ। ਮੇਰੇ ਮਿੱਤਰ ਮੇਰਾ ਮਖੌਲ ਉਡਾਉਂਦੇ ਹਨ। ਮੇਰੀ ਅੱਖ ਪਰਮੇਸ਼ਵਰ ਦੇ ਅੱਗੇ ਰੋਂਦੀ ਹੈ। ਭਾਈ, ਕੋਈ ਪਰਮੇਸ਼ਵਰ ਨਾਲ ਪੁਰਖ ਲਈ ਬਹਿਸ ਕਰੇ ਜਿਵੇਂ ਆਦਮ ਵੰਸ ਆਪਣੇ ਮਿੱਤਰ ਲਈ ਕਰਦਾ ਹੈ, ਕਿਉਂ ਜੋ ਥੋੜਿਆਂ ਵਰਿਆਂ ਦੇ ਆਉਣ ਤੇ ਮੈਂ ਉਸ ਰਾਹ ਚਲਾ ਜਾਵਾਂਗਾ, ਜਿੱਥੋਂ ਮੈਂ ਨਹੀਂ ਮੁੜਾਂਗਾ। ਅਯੂਬ ਬਾਪ 17। ਅਯੂਬ ਕਬਰ ਨੂੰ ਹੀ ਉਡੀਕਦਾ ਹੈ। ਮੇਰਾ ਆਤਮਾ ਤਬਾਹ ਹੋ ਗਿਆ, ਮੇਰੇ ਦਿਨ ਮੁੱਕ ਗਏ, ਕਬਰ ਮੇਰੇ ਲਈ ਤਿਆਰ ਹੈ, ਨਿਸੰਗ ਮੇਰੇ ਕੋਲ ਠੱਠਾ ਕਰਨ ਵਾਲੇ ਹਨ, ਅਤੇ ਮੇਰੀ ਨਿਗਾਹ ਉਨ੍ਹਾਂ ਦੀ ਛੇੜਛਾੜ ਤੇ ਟਿਕੀ ਹੋਈ ਹੈ। ਜ਼ਮਾਨਤ ਦੇ, ਤੂੰ ਆਪਣੇ ਤੇ ਮੇਰੇ ਵਿੱਚ ਜ਼ਾਮਨ ਹੋ। ਕੌਣ ਹੈ ਜੋ ਮੇਰੇ ਹੱਥ ਤੇ ਹੱਥ ਧਰੇ? ਤੈਂ ਤਾਂ ਉਨ੍ਹਾਂ ਦਾ ਮਨ ਸਮਝ ਤੋਂ ਉਲੇ ਰੱਖਿਆ ਹੈ, ਇਸ ਲਈ ਤੂੰ ਉਨ੍ਹਾਂ ਨੂੰ ਉੱਚਾ ਨਾ ਕਰੇਗਾ। ਜਿਹੜਾ ਆਪਣੇ ਮਿੱਤਰਾਂ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹਦੇ ਬੱਚਿਆਂ ਦੀਆਂ ਅੱਖਾਂ ਰਹਿ ਜਾਣਗੀਆਂ। ਪਰ ਉਹਨੇ ਮੈਨੂੰ ਲੋਕਾਂ ਲਈ ਅਖਾਣ ਬਣਾਇਆ, ਮੈਂ ਉਹ ਹਾਂ ਜਿਹਦੇ ਮੂੰਹ ਤੇ ਥੁੱਕਦੇ ਹਨ। ਮੇਰੀ ਅੱਖ ਸੋਗ ਦੇ ਕਾਰਨ ਧੁੰਦਲੀ ਹੋ ਗਈ, ਅਤੇ ਮੇਰੇ ਸਾਰੇ ਅੰਗ ਸਾਏ ਵਾਂਗ ਹਨ। ਨੇਕ ਲੋਕ ਇਹਦੇ ਉੱਤੇ ਹੈਰਾਨ ਹੁੰਦੇ ਹਨ, ਅਤੇ ਬੇਦੋਸ਼ ਆਪਣੇ ਆਪ ਨੂੰ ਕੁਧਰਮੀਆਂ ਦੇ ਵਿਰੁੱਧ ਪ੍ਰੇਰਦੇ ਹਨ। ਪਰ ਧਰਮੀ ਆਪਣੇ ਰਾਹ ਤੇ ਲੱਗਾ ਰਹੇਗਾ, ਅਤੇ ਸਾਫ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ। ਪਰੰਤੂ ਤੁਸੀਂ ਸਾਰੇ ਹੀ ਮੁੜ ਕੇ ਆਓ, ਮੈਨੂੰ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਨਾ ਲੱਭੇਗਾ। ਮੇਰੇ ਦਿਨ ਬੀਤ ਗਏ, ਮੇਰੇ ਪ੍ਰੋਜਨ, ਮੇਰੇ ਦਿਲ ਦੀਆਂ ਲੋਚਾਂ ਮਿਟ ਗਈਆਂ। ਉਹ ਰਾਤ ਨੂੰ ਦਿਨ ਕਰ ਲੈਂਦੇ ਹਨ, ਚਾਨਣ ਹਨੇਰੇ ਦੇ ਕੋਲ ਹੀ ਹੈ। ਜੇ ਮੈਂ ਆਸ ਰੱਖਾਂ, ਭਾਈ ਪਤਾਲ ਮੇਰਾ ਘਰ ਹੈ, ਜੇ ਮੈਂ ਹਨੇਰੇ ਵਿੱਚ ਆਪਣਾ ਬਿਸਤਰਾ ਵਿਛਾਵਾਂ, ਜੇ ਮੈਂ ਸੜਿਹਾਨ ਨੂੰ ਪੁਕਾਰਾਂ, ਭਾਈ ਤੂੰ ਮੇਰਾ ਪਿਓ ਹੈ, ਤੇ ਕੀੜੇ ਨੂੰ ਤੂੰ ਮੇਰੀ ਮਾਂ ਤੇ ਮੇਰੀ ਭੈਣ ਹੈ, ਤਾਂ ਮੇਰੀ ਆਸ਼ਾ ਫੇਰ ਕਿੱਥੇ ਹੈ? ਮੇਰੀ ਆਸ਼ਾ ਕੌਣ ਵੇਖੇਗਾ? ਉਹ ਪਤਾਲ ਦੀਆਂ ਅਰਲਾਂ ਵਿੱਚ ਉਤਰ ਜਾਵੇਗੀ, ਜਦ ਅਸੀਂ ਇਕੱਠੇ ਖਾਕ ਵਿੱਚ ਆਰਾਮ ਪਾਵਾਂਗੇ। ਅਯੂਬ ਬਾਪ 18। ਬਿਲਦਦ ਕੁਧਰਮੀਆਂ ਦੀ ਦੁਰਦਸ਼ਾ। ਤਾਂ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ, ਤੁਸੀਂ ਕਦ ਤੀਕ ਗੱਲਾਂ ਲਈ ਫੰਦੇ ਲਾਓਗੇ? ਸਮਝੋ, ਫੇਰ ਆਪਾਂ ਗੱਲ ਕਰਾਂਗੇ। ਆਪਾਂ ਕਿਉਂ ਡੰਗਰ ਜਿਹੇ ਗਿਣੇ ਜਾਂਦੇ ਹਾਂ, ਅਤੇ ਤੁਹਾਡੀ ਨਿਗਾਹ ਵਿੱਚ ਭ੍ਰਿਸ਼ਟ ਹੋ ਗਏ ਹਾਂ? ਤੂੰ ਜੋ ਆਪਣੇ ਆਪ ਨੂੰ ਆਪਣੇ ਕ੍ਰੋਧ ਵਿੱਚ ਪਾੜਦਾ ਹੈ, ਕੀ ਤੇਰੇ ਲਈ ਧਰਤੀ ਤਿਆਗੀ ਜਾਊਗੀ, ਯਾ ਚਟਾਨ ਆਪਣੇ ਥਾਂ ਤੋਂ ਸਿਰਕ ਜਾਊਗੀ? ਹਾਂ, ਦੁਸ਼ਟਾਂ ਦਾ ਦੀਵਾ ਗੁੱਲ ਹੋ ਜਾਊਗਾ, ਅਤੇ ਉਹਦੀ ਅੱਗ ਦੀ ਲਾਟ ਨਾ ਚਮਕੂਗੀ। ਉਹਦੇ ਤੰਬੂ ਵਿੱਚ ਚਾਨਣ ਹਨੇਰਾ ਹੋ ਜਾਊਗਾ, ਅਤੇ ਉਹਦੇ ਉੱਪਰ ਦਾ ਦੀਵਾ ਗੁੱਲ ਹੋ ਜਾਊਗਾ। ਉਹਦੇ ਬਲਵੰਤ ਕਦਮ ਰੋਕੇ ਜਾਣਗੇ, ਅਤੇ ਉਹ ਆਪਣੀ ਹੀ ਸਲਾਹ ਨਾਲ ਡਿੱਗ ਪਊਗਾ। ਉਹ ਤਾਂ ਆਪਣੇ ਹੀ ਪੈਰਾਂ ਨਾਲ ਜਾਲ ਵਿੱਚ ਸਿੱਟਿਆ ਜਾਂਦਾ ਅਤੇ ਉਹ ਆਪ ਫੰਦੇ ਉੱਤੇ ਚੱਲਦਾ ਹੈਗਾ। ਕੁੜਿੱਕੀ ਉਹਦੀ ਅੱਡੀ ਨੂੰ ਫੜਦੀ ਅਤੇ ਫਾਹੀ ਉਹਨੂੰ ਫਾਹ ਲੈਂਦੀ ਹੈ। ਕਮੰਦ ਉਹਦੇ ਲਈ ਧਰਤੀ ਵਿੱਚ ਲੁਕਾਈ ਜਾਂਦੀ ਅਤੇ ਉਹਦੇ ਰਸਤੇ ਉੱਤੇ ਫਾਂਸੀ। ਭੈਜਲ ਆਲੇ ਦੁਆਲਿਓ ਉਹਨੂੰ ਡਰਾਉਂਦੇ ਹਨ ਅਤੇ ਉਹਦੇ ਖੁਰੀਆਂ ਤੋਂ ਉਹਨੂੰ ਨਠਾਉਂਦੇ ਹਨ। ਉਹਦਾ ਜ਼ੋਰ ਕਾਲ ਦਾ ਮਾਰਿਆ ਹੋਇਆ ਹੋਊਗਾ ਅਤੇ ਬਿਪਤਾ ਉਹਦੇ ਪਾਸੇ ਤੇ ਤਿਆਰ ਹੋਊਗੀ। ਉਹ ਉਸ ਦੇ ਸਰੀਰ ਦੇ ਅੰਗ ਖਾ ਜਾਊਗੀ। ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਭਖ ਲਊਗਾ। ਉਹ ਆਪਣੇ ਤੰਬੂ ਤੋਂ ਜਿਹਦੇ ਉੱਤੇ ਉਹ ਭਰੋਸਾ ਰੱਖਦਾ ਸੀ ਪੁੱਟਿਆ ਜਾਊਗਾ ਅਤੇ ਤੂੰ ਉਹਨੂੰ ਭੈਜਣ ਦੇ ਰਾਜੇ ਕੋਲ ਅਪੜਾਏਗਾ। ਜਿਹੜਾ ਉਹਦਾ ਨਹੀਂ ਉਹ ਉਸ ਦੇ ਤੰਬੂ ਵਿੱਚ ਵਸੂਗਾ ਅਤੇ ਉਹਦੇ ਵਸੇਬੇ ਉੱਤੇ ਗੰਧਕ ਸਿੱਟੀ ਜਾਊਗੀ। ਹੇਠੋਂ ਉਹਦੀਆਂ ਜੜ੍ਹਾਂ ਸੁੱਕ ਜਾਣਗੀਆਂ, ਉੱਤੋਂ ਉਹਦੀਆਂ ਟਹਿਣੀਆਂ ਕੁਮਲਾ ਜਾਣਗੀਆਂ। ਉਹਦੀ ਯਾਦ ਧਰਤੀ ਉੱਤੇ ਮਿਟ ਜਾਊਗੀ ਅਤੇ ਉਹਦਾ ਨਾਂ ਬਾਜ਼ਾਰ ਵਿੱਚ ਨਾ ਰਹੂਗਾ। ਉਹ ਉਹਨੂੰ ਚਾਨਣ ਤੋਂ ਹਨੇਰੇ ਵਿੱਚ ਹੱਕ ਦੇਣਗੇ ਅਤੇ ਜਗਤ ਤੋਂ ਖਦੇੜ ਦੇਣਗੇ। ਉਹਦੇ ਲੋਕਾਂ ਵਿੱਚ ਨਾ ਉਹਦਾ ਪੁੱਤਰ ਨਾ ਪੋਤਰਾ ਹੋਊਗਾ, ਨਾ ਉਹਦੇ ਟਿਕਾਣਿਆਂ ਵਿੱਚ ਕੋਈ ਬਾਕੀ ਰਹੂਗਾ। ਉਹਦੇ ਪਿੱਛੇ ਆਉਣ ਵਾਲੇ ਉਹਦੇ ਦਿਨ ਉੱਤੇ ਹੈਰਾਨ ਹੋਣਗੇ ਅਤੇ ਜਿਹੜੇ ਉਸ ਤੋਂ ਪਹਿਲਾਂ ਜੰਮੇ ਉਹ ਡੰਬਰ ਜਾਣਗੇ। ਨਿਸੰਗ ਇਹੋ ਜਿਹੇ ਕੁਧਰਮੀਆਂ ਦੇ ਵਸੇਬੇ ਹਨ ਅਤੇ ਇਹ ਉਹਦਾ ਸਥਾਨ ਹੈ ਜੋ ਪਰਮੇਸ਼ਵਰ ਨੂੰ ਨਹੀਂ ਜਾਣਦਾ। ਅਯੂਬ ਬਾਪ 19। ਅਯੂਬ ਆਪਣਾ ਬੁਰਾ ਹਾਲ ਤੇ ਆਪਣੀ ਪੱਕੀ ਨੇਚਾ ਦੱਸਦਾ ਹੈ। ਤਾਂ ਅਯੂਬ ਨੇ ਉੱਤਰ ਦੇ ਕੇ ਆਖਿਆ, ਤੁਸੀਂ ਕਦ ਤੀਕ ਮੇਰੀ ਜਾਨ ਨੂੰ ਸਤਾਓਗੇ ਅਤੇ ਮੈਨੂੰ ਗੱਲਾਂ ਨਾਲ ਚੂਰ ਚਾਰ ਕਰੋਗੇ? ਹੁਣ 10 ਵਾਰ ਤੁਸੀਂ ਮੈਨੂੰ ਲੱਜਾਵਾਨ ਕੀਤਾ। ਤੁਸੀਂ ਸ਼ਰਮ ਨਹੀਂ ਖਾਂਦੇ ਜੋ ਤੁਸੀਂ ਮੇਰੇ ਨਾਲ ਸਖਤੀ ਕਰਦੇ ਹੋ। ਸੱਚ ਮੰਨੋ ਭਾਈ, ਮੈਥੋਂ ਭੁੱਲ ਹੋਈ, ਮੇਰੀ ਭੁੱਲ ਮੇਰੇ ਨਾਲ ਹੀ ਰਹਿੰਦੀ ਹੈ। ਜੇ ਤੁਸੀਂ ਸੱਚਮੁੱਚ ਮੇਰੇ ਵਿਰੁੱਧ ਆਪਣੇ ਆਪ ਨੂੰ ਵਡਿਆਉਂਦੇ ਹੋ ਅਤੇ ਮੇਰੇ ਉੱਤੇ ਹਰਫ ਲਾ ਕੇ ਬਹਿਸ ਕਰਦੇ ਹੋ, ਤਾਂ ਹੁਣ ਜਾਣ ਲਓ ਭਾਈ ਪਰਮੇਸ਼ਵਰ ਹੀ ਨੇ ਮੈਨੂੰ ਨਿਭਾਇਆ ਅਤੇ ਮੈਨੂੰ ਆਪਣੇ ਜਾਲ ਵਿੱਚ ਫਸਾਇਆ ਹੈ। ਵੇਖੋ, ਮੈਂ ਪੁਕਾਰਦਾ ਹਾਂ ਜ਼ੁਲਮ ਜ਼ੁਲਮ, ਪਰ ਮੈਨੂੰ ਉੱਤਰ ਕੋਈ ਨਹੀਂ। ਮੈਂ ਦੁਹਾਈ ਦਿੰਦਾ ਹਾਂ ਪਰ ਨਿਆਉ ਨਹੀਂ। ਉਹਨੇ ਮੇਰੇ ਰਾਹ ਨੂੰ ਬੰਦ ਕੀਤਾ, ਭਾਈ ਮੈਂ ਲੰਘ ਨਾ ਸਕਾਂ ਅਤੇ ਮੇਰੇ ਰਸਤਿਆਂ ਨੂੰ ਹਨੇਰ ਕਰ ਦਿੱਤਾ ਹੈ। ਉਹਨੇ ਮੇਰਾ ਪ੍ਰਤਾਪ ਮੇਰੇ ਉੱਥੋਂ ਲਾ ਲਿਆ ਅਤੇ ਮੇਰੇ ਸਿਰ ਦਾ ਮੁਕਟ ਲੈ ਲਿਆ ਹੈ। ਉਹਨੇ ਮੈਨੂੰ ਚੌਹਾਂ ਪਾਸਿਆਂ ਤੋਂ ਤੋੜ ਸੁੱਟਿਆ ਅਤੇ ਮੈਂ ਤਾਂ ਚੱਲਦਾ ਹੋਇਆ ਅਤੇ ਮੇਰੇ ਵਿਸ਼ਵਾਸ ਨੂੰ ਰੁੱਖ ਵਾਂਗ ਪੁੱਟਿਆ ਹੈ। ਉਹਨੇ ਆਪਣੇ ਕ੍ਰੋਧ ਨੂੰ ਮੇਰੇ ਉੱਤੇ ਭੜਕਾਇਆ ਹੈ ਅਤੇ ਮੈਨੂੰ ਆਪਣੇ ਵਿਰੋਧੀਆਂ ਵਿੱਚ ਗਿਣ ਲਿਆ ਹੈ। ਉਹਦੇ ਜਥੇ ਇਕੱਠੇ ਹੋ ਕੇ ਆਉਂਦੇ ਅਤੇ ਮੇਰੇ ਵਿਰੁੱਧ ਆਪਣਾ ਰਾਹ ਤਿਆਰ ਕਰਦੇ ਹਨ ਅਤੇ ਮੇਰੇ ਤੰਬੂ ਦੇ ਆਲੇ ਦੁਆਲੇ ਡੇਰੇ ਲਾਉਂਦੇ ਹਨ। ਉਹਨੇ ਮੇਰੇ ਭਰਾ ਮੈਥੋਂ ਦੂਰ ਕਰ ਦਿੱਤੇ ਅਤੇ ਮੇਰੇ ਜਾਣ ਪਛਾਣ ਮੈਥੋਂ ਬਿਲਕੁਲ ਬਗਾਨੇ ਹੋ ਗਏ। ਮੇਰੇ ਅੰਗ ਸਾਕ ਕੰਮ ਨਾ ਆਏ ਅਤੇ ਮੇਰੇ ਜਾਣ ਪਛਾਣ ਮੈਨੂੰ ਭੁੱਲ ਗਏ। ਮੇਰੇ ਘਰ ਦੇ ਰਹਿਣ ਵਾਲੇ ਸਗੋਂ ਮੇਰੀਆਂ ਗੋਲੀਆਂ ਵੀ ਮੈਨੂੰ ਉਪਰਾ ਗਿਣਦੇ ਹਨ। ਉਹਨਾਂ ਦੀ ਨਿਗਾਹ ਵਿੱਚ ਮੈਂ ਪਰਦੇਸੀ ਹਾਂ। ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਪਰ ਉਹ ਜਵਾਬ ਨਹੀਂ ਦਿੰਦਾ। ਮੈਨੂੰ ਆਪਣੇ ਮੂੰਹ ਨਾਲ ਉਹਦੀ ਮਿੰਨਤ ਕਰਨੀ ਪੈਂਦੀ ਹੈ। ਮੇਰਾ ਸਾਹ ਮੇਰੀ ਤੀਵੀਂ ਲਈ ਘਿਨਾਉਣਾ ਹੈ ਅਤੇ ਮੇਰੀ ਅਰਜ਼ੋਈ ਮੇਰੀ ਮਾਂ ਦੇ ਬੱਚਿਆਂ ਲਈ। ਮੁੰਡੇ ਵੀ ਮੈਨੂੰ ਤੁੱਛ ਜਾਣਦੇ ਹਨ। ਜੇ ਮੈਂ ਉੱਠਾਂ ਤਾਂ ਉਹ ਮੇਰੇ ਉੱਤੇ ਬੋਲੀਆਂ ਮਾਰਦੇ ਹਨ। ਮੇਰੇ ਸਾਰੇ ਬੁੱਕਲ ਦੇ ਯਾਰ ਮੈਥੋਂ ਸੂਗਦੇ ਹਨ ਅਤੇ ਮੇਰੇ ਪਿਆਰੇ ਮੈਥੋਂ ਫਿਰ ਗਏ ਹਨ। ਮੇਰੀਆਂ ਹੱਡੀਆਂ ਮੇਰੀ ਖੱਲ ਅਤੇ ਮੇਰੇ ਮਾਸ ਵਿੱਚ ਸੁੰਗੜ ਗਈਆਂ ਹਨ ਅਤੇ ਮੈਂ ਆਪਣੇ ਦੰਦਾਂ ਦੀ ਖੱਲ ਨਾਲ ਬਚ ਗਿਆ। ਹੇ ਮੇਰੇ ਮਿੱਤਰੋ, ਮੇਰੇ ਉੱਤੇ ਤਰਸ ਖਾਓ, ਕਿਉਂ ਜੋ ਪਰਮੇਸ਼ਵਰ ਦੇ ਹੱਥ ਨੇ ਮੈਨੂੰ ਛੋਇਆ ਹੈ। ਤੁਸੀਂ ਪਰਮੇਸ਼ਵਰ ਵਾਂਗ ਕਿਉਂ ਮੇਰੇ ਪਿੱਛੇ ਪਏ ਹੋ ਅਤੇ ਮੇਰੇ ਮਾਸ ਤੇ ਕਿਉਂ ਬਸ ਨਹੀਂ ਕਰਦੇ? ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ, ਕਾਸ਼ ਕਿ ਪੋਥੀ ਵਿੱਚ ਉਹਨਾਂ ਦੀ ਲਿਖਤ ਹੁੰਦੀ, ਕਿ ਉਹ ਲੋਹੇ ਦੀ ਲਿਖਤ ਨਾਲ ਤੇ ਸਿੱਕੇ ਨਾਲ ਸਦਾ ਲਈ ਚਟਾਨ ਵਿੱਚ ਉਕਰੀਆਂ ਜਾਂਦੀਆਂ। ਮੈਂ ਤਾਂ ਜਾਣਦਾ ਹਾਂ ਭਾਈ, ਮੇਰਾ ਨਿਸਤਾਰਾ ਦੇਣ ਵਾਲਾ ਜਿਉਂਦਾ ਹੈ ਅਤੇ ਉੜਕ ਨੂੰ ਉਹ ਖਾਕ ਉੱਤੇ ਖੜਾ ਹੋਵੇਗਾ ਅਤੇ ਆਪਣੀ ਇਸ ਗੱਲ ਦੇ ਨਾਸ ਹੋਣ ਦੇ ਮਗਰੋਂ ਮੈਂ ਆਪਣੇ ਮਾਸ ਤੋਂ ਬਿਨਾਂ ਪਰਮੇਸ਼ਵਰ ਨੂੰ ਵੇਖਾਂਗਾ। ਜਿਹਨੂੰ ਮੈਂ ਆਪਣੀ ਵੱਲ ਵੇਖਾਂਗਾ ਅਤੇ ਮੇਰੀਆਂ ਅੱਖਾਂ ਵੇਖਣਗੀਆਂ ਕਿ ਉਹ ਗੈਰ ਨਹੀਂ। ਮੇਰੇ ਗੁਰਦੇ ਮੇਰੇ ਵਿੱਚੋਂ ਨਾਸ ਹੋ ਗਏ। ਜੇ ਤੁਸੀਂ ਆਖੋ ਭਾਈ ਕਿੱਦਾਂ ਅਸੀਂ ਉਹਦੇ ਪਿੱਛੇ ਪਵਾਂਗੇ, ਭਾਵੇਂ ਇਹ ਮੁੱਢ ਦੀ ਗੱਲ ਮੇਰੇ ਵਿੱਚ ਪਾਈ ਜਾਵੇ ਤਾਂ ਤੁਸੀਂ ਤਲਵਾਰ ਦੀ ਧਾਰ ਤੋਂ ਡਰੋ, ਕਿਉਂ ਜੋ ਕਹਿਰ ਤਲਵਾਰ ਦੇ ਡੰਨਾ ਯੋਗ ਹੈ, ਤਾਂ ਜੋ ਤੁਸੀਂ ਜਾਣ ਲਓ ਅਦਾਲਤ ਹੁੰਦੀ ਹੈ। ਅਯੂਬ ਬਾਪ ਵੀ ਸੋਫਰ ਦੁਸ਼ਟਾਂ ਦੀ ਸਜ਼ਾ। ਤਦ ਸੋਫਰ ਨਵਾਮਾਤੀ ਨੇ ਉੱਤਰ ਦੇ ਕੇ ਆਖਿਆ, ਤਦੇ ਮੇਰੇ ਸੋਚ ਮੈਨੂੰ ਜਵਾਬ ਦਿੰਦੇ ਹਨ। ਮੇਰੇ ਅੰਦਰ ਦੇ ਛੋਲਾਪਨ ਦੇ ਕਾਰਨ ਮੈਂ ਉਹ ਝਿੜਕੀ ਸੁਣਦਾ ਜੋ ਮੈਨੂੰ ਸ਼ਰਮਿੰਦਾ ਕਰਦੀ ਹੈ ਅਤੇ ਮੇਰਾ ਆਤਮਾ ਮੇਰੀ ਬੁੱਧੀ ਨਾਲ ਮੈਨੂੰ ਉੱਤਰ ਦਿੰਦਾ ਹੈ। ਕੀ ਤੂੰ ਇਹ ਮੁੱਢ ਤੋਂ ਨਹੀਂ ਜਾਣਦਾ? ਜਦ ਤੋਂ ਆਦਮੀ ਧਰਤੀ ਉੱਤੇ ਰੱਖਿਆ ਗਿਆ, ਭਾਈ ਦੁਸ਼ਟਾਂ ਦਾ ਜੈਕਾਰਾ ਥੋੜੇ ਚਿਰ ਲਈ ਹੈ ਅਤੇ ਕੁਧਰਮੀਆਂ ਦਾ ਆਨੰਦ ਇੱਕ ਪਲਕ ਦਾ ਹੈ। ਜੇ ਉਹਦੀ ਉਚਾਈ ਆਕਾਸ਼ ਤੀਕ ਵੀ ਪੁੱਜੇ ਅਤੇ ਉਹਦਾ ਸਿਰ ਬੱਦਲਾਂ ਨੂੰ ਜਾ ਲੱਗੇ, ਤਾਂ ਵੀ ਉਹ ਆਪਣੇ ਬਿਸ਼ਟੇ ਵਾਂਗ ਸਦਾ ਲਈ ਨਾਸ ਹੋ ਜਾਏਗਾ। ਉਹਦੇ ਵੇਖਣ ਵਾਲੇ ਆਖਣਗੇ, ਉਹ ਕਿੱਥੇ ਹੈ? ਉਹ ਸੁਪਨੇ ਵਾਂਗ ਉੱਡ ਜਾਏਗਾ ਅਤੇ ਲੱਭੇਗਾ ਨਾ, ਅਤੇ ਰਾਤ ਦੀ ਦ੍ਰਿਸ਼ਟੀ ਵਾਂਗ ਉਹ ਭੱਜ ਜਾਏਗਾ। ਅੱਖ ਨੇ ਉਹਨੂੰ ਝਾਕਿਆ ਪਰ ਫੇਰ ਨਹੀਂ ਝਾਕੇਗੀ, ਅਤੇ ਉਹਦੀ ਥਾਂ ਉਹਨੂੰ ਫੇਰ ਨਾ ਵੇਖੇਗੀ। ਉਹਦੇ ਬੱਚੇ ਗਰੀਬਾਂ ਤੋਂ ਮਦਦ ਮੰਗਣਗੇ ਅਤੇ ਉਹਦੇ ਹੀ ਹੱਥ ਉਹਦਾ ਮਾਲ ਧਨ ਮੋੜਨਗੇ। ਉਹਦੀਆਂ ਹੱਡੀਆਂ ਜਵਾਨੀ ਦੇ ਬਲ ਨਾਲ ਭਰੀਆਂ ਹੋਈਆਂ ਤਾਂ ਹਨ, ਪਰ ਉਹ ਉਸ ਦੇ ਨਾਲ ਖਾਕ ਵਿੱਚ ਜਾ ਲੇਟੇਗੀ। ਭਾਵੇਂ ਬੁਰਿਆਈ ਉਹਦੇ ਮੂੰਹ ਵਿੱਚ ਮਿੱਠੀ ਲੱਗੇ ਅਤੇ ਉਹ ਆਪਣੀ ਜੀਭ ਦੇ ਹੇਠ ਉਹਨੂੰ ਲੁਕਾਵੇ, ਭਾਵੇਂ ਉਹ ਉਸ ਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਆਪਣੇ ਸੰਗ ਵਿੱਚ ਦਬਾ ਰੱਖੇ, ਤਾਂ ਵੀ ਉਹਦੀ ਰੋਟੀ ਉਹਦਿਆਂ ਆਦਰਾਂ ਵਿੱਚ ਬਦਲ ਜਾਂਦੀ ਹੈ। ਉਹ ਉਹਦੇ ਅੰਦਰ ਸੱਪਾਂ ਦਾ ਜ਼ਹਿਰ ਹੋ ਜਾਂਦਾ ਹੈ। ਉਹ ਦੌਲਤ ਨੂੰ ਨਿਗਲ ਤਾਂ ਗਿਆ ਹੈ ਪਰ ਉਹਨੂੰ ਫੇਰ ਉਗਲਛੇਗਾ। ਪਰਮੇਸ਼ਵਰ ਉਹਨੂੰ ਉਹਦੇ ਪੇਟੋਂ ਕੱਢ ਲਏਗਾ। ਉਹ ਨਾਗਾਂ ਦਾ ਸਿਰ ਚੂਸੇਗਾ, ਸੱਪ ਦਾ ਡੰਗ ਉਹਨੂੰ ਮਾਰ ਸੁੱਟੇਗਾ। ਉਹ ਨਦੀਆਂ ਉੱਤੇ ਨਾ ਵੇਖੇਗਾ। ਸ਼ਹਿਦ ਤੇ ਦਹੀਂ ਦੇ ਵਗਦੇ ਹੜਾਂ ਉੱਤੇ ਉਹ ਆਪਣੀ ਕਸ਼ਟ ਦੀ ਕਮਾਈ ਨੂੰ ਮੋੜ ਦੇਗਾ, ਪਰ ਆਪ ਨਿਗਲੇਗਾ ਨਹੀਂ। ਉਹ ਆਪਣੇ ਲੈਣ ਦੇਣ ਦੇ ਲਾਭ ਦੇ ਅਨੁਸਾਰ ਖੁਸ਼ੀ ਨਾ ਮਨਾਏਗਾ, ਕਿਉਂਕਿ ਉਹਨੇ ਗਰੀਬਾਂ ਨੂੰ ਦਬਾਇਆ ਤੇ ਤਿਆਗ ਦਿੱਤਾ। ਉਹਨੇ ਇੱਕ ਘਰ ਨੂੰ ਖੋ ਲਿਆ ਪਰ ਉਹਨੂੰ ਨਾ ਉਸਾਰੇਗਾ। ਇਸ ਲਈ ਭਾਈ ਉਹਨੇ ਆਪਣੇ ਅੰਦਰ ਕੋਈ ਸ਼ਾਂਤੀ ਨਾ ਜਾਣੀ। ਉਹ ਆਪਣੀਆਂ ਮਨ ਭਾਉਣੀਆਂ ਚੀਜ਼ਾਂ ਨਾ ਬਚਾਏਗਾ। ਉਹਦੇ ਖਾ ਲੈਣ ਤੋਂ ਕੁਝ ਬਾਕੀ ਨਾ ਰਿਹਾ, ਇਸ ਕਾਰਨ ਉਹਦੀ ਖੁਸ਼ਹਾਲੀ ਬਣੀ ਨਾ ਰਹੇਗੀ। ਉਹ ਆਪਣੀ ਭਰਪੂਰੀ ਦੀ ਵਾਫਰੀ ਵਿੱਚ ਵੀ ਲੋੜਵੰਦ ਰਹੇਗਾ। ਹਰ ਦੁਖਿਆਰੇ ਦਾ ਹੱਥ ਉਹਦੇ ਉੱਤੇ ਆਏਗਾ। ਜਦ ਉਹ ਆਪਣਾ ਪੇਟ ਭਰਨ ਨੂੰ ਹੋਵੇ, ਪਰਮੇਸ਼ਵਰ ਆਪਣਾ ਤੇਜ ਕ੍ਰੋਧ ਉਸ ਉੱਤੇ ਘੱਲੇਗਾ ਅਤੇ ਉਹਦੇ ਰੋਟੀ ਖਾਣ ਦੇ ਵੇਲੇ ਉਹਦੇ ਉੱਤੇ ਵਰਾਏਗਾ। ਉਹ ਲੋਹੇ ਦੇ ਹਥਿਆਰ ਤੋਂ ਨੱਠੇਗਾ, ਪਿੱਤਲ ਦਾ ਧਨੁੱਖ ਉਹਨੂੰ ਵਿੰਨ ਸੁੱਟੇਗਾ। ਉਹ ਉਸ ਤੀਰ ਨੂੰ ਬਾਹਰ ਖਿੱਚਦਾ ਅਤੇ ਉਹ ਉਸ ਦੇ ਸਰੀਰ ਵਿੱਚੋਂ ਬਾਹਰ ਆਉਂਦਾ ਹੈ। ਉਹਦੀ ਚਮਕਾਈ ਹੋਈ ਨੋਕ ਉਹਦੇ ਪਿੱਤੇ ਤੋਂ ਨਿਕਲਦੀ ਅਤੇ ਹੌਲ ਉਹਦੇ ਉੱਤੇ ਆ ਪੈਂਦਾ ਹੈ। ਸਾਰਾ ਅਨੇਰਾ ਉਹਦੇ ਖਜ਼ਾਨਿਆਂ ਲਈ ਇਕੱਠਾ ਹੈ। ਅਣ ਸੁਲੱਗੀ ਅੱਗ ਉਹਨੂੰ ਭਸਮ ਕਰੇਗੀ। ਜੋ ਕੁਝ ਉਹਦੇ ਤੰਬੂ ਵਿੱਚ ਬਾਕੀ ਹੈ ਉਹ ਭਖ ਲਏਗੀ। ਆਕਾਸ਼ ਉਹਦੀ ਬਦੀ ਨੂੰ ਪ੍ਰਗਟ ਕਰੇਗਾ ਅਤੇ ਧਰਤੀ ਉਹਦੇ ਵਿਰੁੱਧ ਖੜੀ ਹੋਵੇਗੀ। ਉਹਦੇ ਘਰ ਦਾ ਮਾਲ ਰੁੜ ਜਾਏਗਾ। ਉਹਦੇ ਕ੍ਰੋਧ ਦੇ ਦਿਨ ਵਿੱਚ ਉਹ ਵਗ ਜਾਏਗਾ। ਇਹ ਪਰਮੇਸ਼ਵਰ ਵੱਲੋਂ ਦੁਸ਼ਟ ਆਦਮੀ ਦਾ ਹਿੱਸਾ ਹੈ। ਇਹ ਪਰਮੇਸ਼ਵਰ ਵੱਲੋਂ ਉਹਦੀ ਮੁਕਰਰ ਹੋਈ ਮਿਰਾਸ ਹੈ। ਅਯੂਬ ਬਾਪ 21। ਅਯੂਬ ਦੁਸ਼ਟਾਂ ਦੀ ਸਫਲਤਾ ਤੇ ਬਰਬਾਦੀ। ਤਾਂ ਅਯੂਬ ਨੇ ਉੱਤਰ ਦੇ ਕੇ ਆਖਿਆ, ਗਉ ਨਾਲ ਮੇਰੀ ਗੱਲ ਸੁਣੋ ਅਤੇ ਇਹੋ ਤੁਹਾਡੀ ਤਸੱਲੀ ਹੋਵੇ। ਮੇਰੀ ਸਹਿ ਲਓ ਤੇ ਮੈਂ ਬੋਲਾਂਗਾ ਅਤੇ ਮੇਰੇ ਬੋਲਣ ਦੇ ਮਗਰੋਂ ਤੂੰ ਠੱਠਾ ਕਰ। ਕੀ ਮੇਰਾ ਗਿਲਾ ਆਦਮੀ ਉੱਤੇ ਹੈ? ਫੇਰ ਮੇਰਾ ਆਤਮਾ ਕਿਉਂ ਨਾ ਅੱਕੇ? ਮੇਰੀ ਵੱਲ ਵੇਖੋ ਅਤੇ ਹੈਰਾਨ ਹੋ ਜਾਓ ਅਤੇ ਆਪਣਾ ਹੱਥ ਆਪਣੇ ਮੂੰਹ ਤੇ ਰੱਖੋ। ਜਦ ਮੈਂ ਚੇਤੇ ਕਰਦਾ ਤਾਂ ਮੈਂ ਘਬਰਾ ਜਾਂਦਾ ਹਾਂ ਅਤੇ ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ। ਦੁਸ਼ਟ ਕਿਉਂ ਜਿਉਂਦੇ ਰਹਿੰਦੇ? ਬੁੱਢੇ ਹੋ ਜਾਂਦੇ, ਸਗੋਂ ਮਾਲ ਧਨ ਵਿੱਚ ਵੀ ਬਲਵਾਨ ਹੋ ਜਾਂਦੇ ਹਨ। ਉਹਨਾਂ ਦੀ ਅੰਸ ਉਹਨਾਂ ਦੇ ਨਾਲ, ਉਹਨਾਂ ਦੇ ਸਨਮੁੱਖ ਅਤੇ ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਦੇ ਅੱਗੇ ਦ੍ਰਿੜ ਹੋ ਜਾਂਦੀ ਹੈ। ਉਹਨਾਂ ਦੇ ਘਰ ਭੈ ਤੋਂ ਰਹਿਤ ਤੇ ਸਲਾਮਤ ਹਨ ਅਤੇ ਪਰਮੇਸ਼ਵਰ ਦਾ ਡੰਡਾ ਉਹਨਾਂ ਉੱਤੇ ਨਹੀਂ ਹੈ। ਉਹਨਾਂ ਦਾ ਸਾਨ ਗੱਬਣ ਕਰ ਦਿੰਦਾ ਹੈ ਤੇ ਥੋਥਾ ਨਹੀਂ ਪੈਂਦਾ। ਉਹਨਾਂ ਦੀ ਗਾਂ ਸੂੰਦੀ ਹੈ ਅਤੇ ਉਹਦਾ ਗੱਬ ਨਹੀਂ ਡਿੱਗਦਾ। ਉਹ ਆਪਣੇ ਨਿਆਣੇ ਇੱਜੜ ਵਾਂਗ ਬਾਹਰ ਘੱਲਦੇ ਹਨ ਅਤੇ ਉਹਨਾਂ ਦੇ ਬੱਚੇ ਨੱਚਦੇ ਹਨ। ਉਹ ਡਫ ਤੇ ਬਰਬਤ ਨਾਲ ਗਾਉਂਦੇ ਹਨ ਅਤੇ ਬੀਨ ਦੀ ਆਵਾਜ਼ ਨਾਲ ਖੁਸ਼ੀ ਮਨਾਉਂਦੇ ਹਨ। ਉਹ ਅੱਛੇ ਦਿਨ ਕੱਟਦੇ ਹਨ ਪਰ ਇੱਕ ਫੇਰੇ ਵਿੱਚ ਪਤਾਲ ਨੂੰ ਉਤਰ ਜਾਂਦੇ ਹਨ। ਉਹ ਪਰਮੇਸ਼ਵਰ ਨੂੰ ਆਖਦੇ ਹਨ, ਸਾਥੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ। ਸਰਬ ਸ਼ਕਤੀਮਾਨ ਹੈ ਕਿ ਜੋ ਆਪਾਂ ਉਹਦੀ ਉਪਾਸਨਾ ਕਰੀਏ ਅਤੇ ਸਾਨੂੰ ਕੀ ਲਾਭ ਜੋ ਆਪਾਂ ਉਹਦੇ ਅੱਗੇ ਅਰਦਾਸ ਕਰੀਏ। ਵੇਖੋ, ਉਹਨਾਂ ਦੀ ਭਾਗਵਾਨੀ ਉਹਨਾਂ ਦੇ ਹੱਥ ਵਿੱਚ ਨਹੀਂ। ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੀ ਹੈ। ਦੁਸ਼ਟਾਂ ਦਾ ਦੀਵਾ ਕਿੰਨੀ ਵਾਰ ਬੁਝ ਜਾਂਦਾ ਅਤੇ ਉਹਨਾਂ ਦੀ ਬਿਪਤਾ ਉਹਨਾਂ ਉੱਤੇ ਆ ਪੈਂਦੀ ਹੈ। ਉਹ ਆਪਣੇ ਕ੍ਰੋਧ ਵਿੱਚ ਦੁੱਖ ਵੰਡਦਾ ਹੈ। ਉਹ ਪੌਣ ਦੀ ਉਡਾਈ ਹੋਈ ਤੂੜੀ ਵਾਂਗ ਹਨ ਅਤੇ ਭੌ ਵਾਂਗ ਹਨ ਜਿਹਨੂੰ ਝੱਖੜ ਝੋਲਾ ਉੜਾ ਲੈ ਜਾਂਦਾ ਹੈ। ਪਰਮੇਸ਼ਵਰ ਉਹਦੀ ਬਦੀ ਨੂੰ ਉਹਦੇ ਬੱਚਿਆਂ ਲਈ ਰੱਖ ਛੱਡਦਾ ਹੈ। ਉਹ ਉਸ ਦਾ ਬਦਲਾ ਉਹਨੂੰ ਹੀ ਦੇਵੇ ਭਾਈ ਉਹ ਜਾਣ ਲਵੇ। ਉਹਦੀਆਂ ਅੱਖਾਂ ਉਹਦੀ ਬਰਬਾਦੀ ਨੂੰ ਵੇਖਣ ਅਤੇ ਉਹ ਸਰਬ ਸ਼ਕਤੀਮਾਨ ਦੇ ਕਹਿਰ ਵਿੱਚੋਂ ਪੀਵੇ। ਉਹਨੂੰ ਤਾਂ ਆਪਣੇ ਪਿੱਛੋਂ ਆਪਣੇ ਘਰਾਨੇ ਵਿੱਚ ਕੀ ਖੁਸ਼ੀ ਹੈ। ਜਦ ਉਹਦੇ ਮਹੀਨਿਆਂ ਦੀ ਗਿਣਤੀ ਵੀ ਟੁੱਟ ਗਈ, ਕੀ ਉਹ ਪਰਮੇਸ਼ਵਰ ਨੂੰ ਸਿੱਖਿਆ ਦੇਵੇਗਾ? ਉਹ ਤਾਂ ਉੱਚਿਆਂ ਉੱਚਿਆਂ ਦਾ ਨਿਆਂ ਕਰਦਾ ਹੈ। ਕੋਈ ਆਪਣੀ ਪੂਰੀ ਸ਼ਕਤੀ ਵਿੱਚ ਮਰ ਜਾਂਦਾ ਹੈ। ਜਦ ਉਹਦੀ ਚੈਨ ਤੇ ਸੁੱਖ ਸੰਪੂਰਨ ਹਨ, ਉਹਦੀਆਂ ਦੋਨੀਆਂ ਦੁੱਧ ਨਾਲ ਭਰੀਆਂ ਹੋਈਆਂ ਹਨ ਅਤੇ ਉਹਦੀਆਂ ਹੱਡੀਆਂ ਦਾ ਗੁੱਦਾ ਤਰ ਰਹਿੰਦਾ ਹੈ ਅਤੇ ਕੋਈ ਆਪਣੀ ਜਾਨ ਦੀ ਕੁੜੱਤਣ ਵਿੱਚ ਮਰ ਜਾਂਦਾ ਅਤੇ ਕੋਈ ਸੁੱਖ ਨਹੀਂ ਭੋਗਦਾ ਹੈ। ਉਹ ਦੋਵੇਂ ਖਾਕ ਵਿੱਚ ਪਏ ਰਹਿੰਦੇ ਹਨ ਅਤੇ ਕੀੜੇ ਉਨ੍ਹਾਂ ਨੂੰ ਢੱਕ ਲੈਂਦੇ ਹਨ। ਵੇਖੋ, ਮੈਂ ਤੁਹਾਡੇ ਖਿਆਲਾਂ ਨੂੰ ਜਾਣਦਾ ਹਾਂ ਅਤੇ ਉਨ੍ਹਾਂ ਜੁਗਤੀਆਂ ਨੂੰ ਵੀ ਜਿਨ੍ਹਾਂ ਨਾਲ ਤੁਸੀਂ ਮੇਰੇ ਵਿਰੁੱਧ ਜ਼ੁਲਮ ਕਰਦੇ ਹੋ। ਤੁਸੀਂ ਤਾਂ ਕਹਿੰਦੇ ਹੋ, ਭਾਈ ਪਤਵੰਤੇ ਦਾ ਘਰ ਕਿੱਥੇ ਹੈ ਅਤੇ ਉਹ ਤੰਬੂ ਕਿੱਥੇ ਜਿਹਦੇ ਵਿੱਚ ਦੁਸ਼ਟ ਵਸਦੇ ਸਨ? ਕੀ ਤੁਸੀਂ ਕਦੀ ਰਾਹ ਚੱਲਣ ਵਾਲਿਆਂ ਕੋਲੋਂ ਨਹੀਂ ਪੁੱਛਿਆ ਅਤੇ ਉਨ੍ਹਾਂ ਦੇ ਨਿਸ਼ਾਨਾਂ ਨੂੰ ਨਹੀਂ ਸਿਆਣਦੇ ਹੋ? ਭਾਈ, ਬੁਰਿਆੜ ਤਾਂ ਬਿਪਤਾ ਦੇ ਦਿਨ ਲਈ ਰੱਖਿਆ ਜਾਂਦਾ ਹੈ, ਉਹ ਗਜ਼ਬ ਦੇ ਦਿਨ ਲਈ ਲਿਆਇਆ ਜਾਂਦਾ ਹੈ। ਕੌਣ ਉਹਦੇ ਰਾਹ ਨੂੰ ਉਹਦੇ ਸਨਮੁੱਖ ਦੱਸੇਗਾ ਅਤੇ ਕੌਣ ਉਹਦੇ ਕੀਤੇ ਦਾ ਬਦਲਾ ਉਹਨੂੰ ਦੇਵੇਗਾ? ਉਹ ਕਬਰ ਵਿੱਚ ਪਹੁੰਚਾਇਆ ਜਾਂਦਾ ਹੈ ਅਤੇ ਉਹਦੀ ਮੜੀ ਉੱਤੇ ਪਹਿਰਾ ਦਿੱਤਾ ਜਾਂਦਾ ਹੈ। ਵਾਦੀ ਦੇ ਡਲੇ ਉਹਨੂੰ ਚੰਗੇ ਲੱਗਦੇ ਹਨ ਅਤੇ ਸਾਰੇ ਆਦਮੀ ਉਹਦੇ ਪਿੱਛੇ ਚਲਾਣਾ ਕਰਨਗੇ, ਜਿਵੇਂ ਉਹਦੇ ਅੱਗੇ ਅਣਗਿਣਤ ਗਏ। ਫੇਰ ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ? ਕਿਉਂ ਜੋ ਤੁਹਾਡੇ ਉੱਤਰਾਂ ਵਿੱਚ ਤਾਂ ਬੇਈਮਾਨੀ ਹੀ ਰਹਿ ਜਾਂਦੀ ਹੈ। ਅਯੂਬ ਬਾਪ 22। ਅਲੀਫਜ਼ ਅਯੂਬ ਨੂੰ ਦੋਸ਼ੀ ਠਹਿਰਾਉਂਦਾ ਹੈ। ਫੇਰ ਅਲੀਫਜ਼ ਤੇ ਮਾਨੀ ਨੇ ਉੱਤਰ ਦੇ ਕੇ ਆਖਿਆ, ਭਲਾ ਕੋਈ ਆਦਮੀ ਪਰਮੇਸ਼ਵਰ ਲਈ ਲਾਭਦਾਇਕ ਹੋ ਸਕਦਾ ਹੈ? ਸੱਚਮੁੱਚ ਸਿਆਣਾ ਆਦਮੀ ਆਪਣੇ ਜੋਗਾ ਹੀ ਹੈ। ਤੇਰੇ ਧਰਮੀ ਹੋਣ ਨਾਲ ਸਰਵ ਸ਼ਕਤੀਮਾਨ ਨੂੰ ਕੀ ਖੁਸ਼ੀ ਹੈ? ਜਾਂ ਤੇਰੀਆਂ ਪੂਰਨ ਚਾਲਾਂ ਨਾਲ ਉਹਨੂੰ ਕੀ ਲਾਭ ਹੈ? ਭਲਾ ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ ਅਤੇ ਤੇਰੇ ਨਾਲ ਮੁਕੱਦਮਾ ਲੜਦਾ ਹੈ। ਕੀ ਤੇਰੀ ਬੁਰਿਆਈ ਵੱਡੀ ਨਹੀਂ ਅਤੇ ਤੇਰੀਆਂ ਬਦੀਆਂ ਦੀ ਕੋਈ ਹੱਦ ਵੀ ਹੈ? ਕਿਉਂਕਿ ਤੈਂ ਆਪਣੇ ਭਰਾਓ ਦੀਆਂ ਵਸਤਾਂ ਤਿਗਾਣੇ ਗਹਿਣੇ ਰੱਖ ਲਈਆਂ ਹਨ ਅਤੇ ਨੰਗਿਆਂ ਦੇ ਵੀ ਕੱਪੜੇ ਲਾ ਲਏ ਹਨ। ਤੈਂ ਥੱਕੇ ਨੂੰ ਪਾਣੀ ਨਹੀਂ ਪਿਲਾਇਆ ਅਤੇ ਭੁੱਖੇ ਥਾਂ ਰੋਟੀ ਰੋਕ ਰੱਖੀ। ਬਲਵੰਤ ਮਨੁੱਖ ਨੂੰ ਦੇਸ਼ ਮਿਲ ਗਿਆ ਅਤੇ ਜਿਹੜਾ ਮੰਨਿਆ ਦੰਨਿਆ ਸੀ ਉਹ ਉਸ ਵਿੱਚ ਵਸ ਗਿਆ। ਤੈਂ ਵਿਧਵਾ ਨੂੰ ਖਾਲੀ ਮੋੜ ਘੱਲਿਆ ਅਤੇ ਯਤੀਮਾਂ ਦੀਆਂ ਬਾਹਾਂ ਭਨੀਆਂ ਗਈਆਂ। ਇਸ ਲਈ ਫੰਦੇ ਤੇਰੇ ਆਲੇ ਦੁਆਲੇ ਹਨ ਅਤੇ ਅਚਾਨਚੱਕ ਭੈ ਤੈਨੂੰ ਘਬਰਾਉਂਦਾ ਹੈ। ਯਾ ਤੂੰ ਅਨੇਰੇ ਨੂੰ ਨਹੀਂ ਵੇਖਦਾ ਅਤੇ ਪਾਣੀ ਦੇ ਹੜ ਨੂੰ ਜਿਹੜਾ ਤੈਨੂੰ ਢਕ ਲੈਂਦਾ ਹੈ। ਕੀ ਪਰਮੇਸ਼ਵਰ ਆਕਾਸ਼ ਦੀ ਉਚਾਈ ਵਿਚ ਨਹੀਂ? ਤਾਰਿਆਂ ਦੀ ਮਹਾਨਤਾ ਵੇਖ ਕੇ ਉਹ ਕਿੱਡੇ ਉੱਚੇ ਹਨ। ਅਤੇ ਤੂੰ ਆਖਦਾ ਹੈ ਪਰਮੇਸ਼ਵਰ ਕੀ ਜਾਣਦਾ ਹੈ ਕਿ ਉਹ ਘੁੱਪ ਅਨੇਰੇ ਵਿਚੋਂ ਨਿਆਉ ਕਰ ਸਕਦਾ ਹੈ? ਬੱਦਲਾਂ ਦੀਆਂ ਘਟਾਂ ਉਹਦਾ ਪੜਦਾ ਹਨ, ਭਾਈ ਉਹ ਵੇਖ ਨਾ ਸਕੇ ਅਤੇ ਉਹ ਆਕਾਸ਼ ਮੰਡਲ ਉੱਤੇ ਚੱਲਦਾ ਫਿਰਦਾ ਹੈ। ਭਲਾ ਤੂੰ ਉਸੇ ਪੁਰਾਣੇ ਰਾਹ ਨੂੰ ਫੜ ਛੱਡੇਗਾ ਜਿਹਦੇ ਵਿਚ ਬੁਰੇ ਆਦਮੀ ਚੱਲਦੇ ਸਨ, ਜਿਹੜੇ ਆਪਣੇ ਵੇਲੇ ਤੋਂ ਪਹਿਲਾਂ ਚੁੱਕੇ ਗਏ, ਜਿਨ੍ਹਾਂ ਦੀ ਨਿਉ ਦਰਿਆ ਨਾਲ ਰੁੜ ਗਈ, ਜਿਹੜੇ ਪਰਮੇਸ਼ਵਰ ਨੂੰ ਕਹਿੰਦੇ ਸਨ ਸਾਥੋਂ ਦੂਰ ਹੋ ਅਤੇ ਸਰਵ ਸ਼ਕਤੀਮਾਨ ਸਾਡਾ ਕੀ ਕਰੂ, ਤਾਂ ਵੀ ਉਸ ਉਨ੍ਹਾਂ ਦੇ ਘਰਾਂ ਨੂੰ ਪਦਾਰਥਾਂ ਨਾਲ ਭਰ ਦਿੱਤਾ। ਪਰ ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੋਵੇ। ਧਰਮੀ ਵੇਖ ਕੇ ਖੁਸ਼ ਹੁੰਦੇ ਅਤੇ ਨਿਰਦੋਸ਼ ਉਹਦੀ ਹਸੀ ਉਡਾਉਂਦੇ ਹਨ। ਸੱਚਮੁੱਚ ਸਾਡੇ ਵਿਰੋਧੀ ਮਿਟ ਗਏ ਅਤੇ ਅੱਗ ਨੇ ਉਨ੍ਹਾਂ ਦੀ ਰਹਿੰਦ ਖੁੰਦ ਨੂੰ ਭਖ ਲਿੱਤਾ। ਉਹਦੇ ਨਾਲ ਮਿਲਿਆ ਰਹੂ ਅਤੇ ਸੁਖੀ ਰਹੂ, ਨੇਕੀ ਤੇਰੇ ਉੱਤੇ ਆਏਗੀ। ਹੁਣ ਉਹਦੇ ਮੂੰਹ ਦੀ ਸਿੱਖਿਆ ਸੁਣ ਅਤੇ ਉਹਦਿਆਂ ਬਚਨਾਂ ਨੂੰ ਆਪਣੇ ਦਿਲ ਵਿਚ ਰੱਖ। ਤੂੰ ਸਰਵ ਸ਼ਕਤੀਮਾਨ ਵੱਲ ਮੁੜੇ ਤਾਂ ਤੂੰ ਬਣਿਆ ਰਹੇਗਾ। ਜੇ ਤੂੰ ਬਦੀ ਆਪਣੇ ਤੰਬੂਆਂ ਤੋਂ ਦੂਰ ਕਰੇ, ਜੇ ਤੂੰ ਸੋਨਾ ਖੇਹ ਵਿਚ ਸਗੋਂ ਉਫੀਰ ਦਾ ਸੋਨਾ ਨਦੀਆਂ ਦੇ ਪੱਥਰਾਂ ਵਿਚ ਪਾ ਦੇਵੇਂ, ਜੇ ਸਰਵ ਸ਼ਕਤੀਮਾਨ ਤੇਰਾ ਸੋਨਾ ਅਤੇ ਤੇਰੀ ਅਨਮੁੱਲ ਚਾਂਦੀ ਹੋਵੇ, ਤਦ ਤਾਂ ਤੂੰ ਸਰਵ ਸ਼ਕਤੀਮਾਨ ਨਾਲ ਨਿਹਾਲ ਹੋਵੇਂਗਾ ਅਤੇ ਆਪਣਾ ਮੂੰਹ ਪਰਮੇਸ਼ਵਰ ਵੱਲ ਚੁੱਕੇਗਾ। ਤੂੰ ਉਹਦੇ ਅੱਗੇ ਬੇਨਤੀ ਕਰੇਗਾ ਅਤੇ ਉਹ ਤੇਰੀ ਸੁਣੂਗਾ, ਅਤੇ ਤੂੰ ਆਪਣੀਆਂ ਸੁਖਣਾ ਪੂਰੀਆਂ ਕਰੇਗਾ ਜਿਸ ਗੱਲ ਲਈ ਤੇਰਾ ਮਨਸ਼ਾ ਹੋਏਗਾ, ਉਹ ਤੇਰੇ ਲਈ ਠਹਿਰਾਈ ਜਾਏਗੀ ਅਤੇ ਚਾਨਣ ਤੇਰਿਆਂ ਰਾਹਾਂ ਉੱਤੇ ਚਮਕੇਗਾ। ਜਦ ਉਹ ਤੈਨੂੰ ਨੀਚਾ ਕਰਨ ਤਾਂ ਤੂੰ ਆਖੇਗਾ, ਭਾਈ ਇਹ ਤਾਂ ਉੱਚਾ ਹੋਣਾ ਹੈ, ਅਤੇ ਉਹ ਨੀਵੀਆਂ ਅੱਖਾਂ ਵਾਲੇ ਨੂੰ ਬਚਾਵੇਗਾ। ਜੋ ਬੇਦੋਸ਼ਾ ਨਹੀਂ ਉਹ ਉਸ ਨੂੰ ਵੀ ਬਚਾਵੇਗਾ। ਹਾਂ, ਆਪਣੇ ਹੱਥਾਂ ਦੀ ਸਫਾਈ ਨਾਲ ਤੂੰ ਬਚਾਇਆ ਜਾਏਗਾ। ਅਯੂਬ ਬਾਪ 23। ਅਯੂਬ, ਮੈਂ ਉਹਨੂੰ ਕਿੱਥੇ ਲੱਭਾਂ? ਤਾਂ ਅਯੂਬ ਨੇ ਉੱਤਰ ਦੇ ਕੇ ਆਖਿਆ, ਅਜੇ ਵੀ ਮੇਰਾ ਗਿਲਾ ਕੌੜਾ ਹੈ, ਮੇਰੀ ਮਾਰ ਮੇਰੇ ਹੁੰਗਣ ਨਾਲੋਂ ਵੀ ਭਾਰੀ ਹੈ। ਕਾਸ਼ ਕਿ ਮੈਂ ਜਾਣਦਾ, ਭਾਈ ਮੈਂ ਉਹਨੂੰ ਕਿੱਥੇ ਲੱਭਾਂ, ਤਾਂ ਮੈਂ ਉਹਦੇ ਵਸੇਬੇ ਤੀਕ ਜਾਂਦਾ, ਮੈਂ ਆਪਣਾ ਦਾਅਵਾ ਉਹਦੇ ਸਾਹਮਣੇ ਪੇਸ਼ ਕਰਦਾ ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਦਾ। ਮੈਂ ਉਹਨਾਂ ਗੱਲਾਂ ਨੂੰ ਜਾਣ ਲੈਂਦਾ ਜਿਨ੍ਹਾਂ ਨਾਲ ਉਹ ਮੈਨੂੰ ਉੱਤਰ ਦਿੰਦਾ ਅਤੇ ਸਮਝ ਲੈਂਦਾ ਭਾਈ ਉਹ ਮੈਨੂੰ ਕੀ ਆਖਦਾ ਕਿ ਉਹ ਆਪਣੀ ਸ਼ਕਤੀ ਦੀ ਵਡਿਆਈ ਅਨੁਸਾਰ ਮੇਰੇ ਨਾਲ ਲੜਦਾ ਨਹੀਂ ਸਗੋਂ ਉਹ ਮੇਰੀ ਵੱਲ ਧਿਆਨ ਕਰਦਾ ਉੱਥੇ ਨੇਕ ਜਨ ਉਹਦੇ ਨਾਲ ਬਹਿਸ ਕਰਦਾ ਅਤੇ ਮੈਂ ਸਦਾ ਲਈ ਆਪਣੀ ਨਿਆਈ ਤੋਂ ਛੁਡਾਇਆ ਜਾਂਦਾ ਵੇਖੋ ਮੈਂ ਅੱਗੇ ਜਾਂਦਾ ਹਾਂ ਪਰ ਉਹ ਉੱਥੇ ਨਹੀਂ ਅਤੇ ਪਿੱਛੇ ਪਰ ਮੈਂ ਉਹਨੂੰ ਵੇਖਦਾ ਨਹੀਂ ਅਤੇ ਖੱਬੇ ਪਾਸੇ ਵੱਲ ਜਦ ਉਹ ਕੰਮ ਕਰਦਾ ਹੈ ਤਾਂ ਉਹ ਮੈਨੂੰ ਵਿਖਾਈ ਨਹੀਂ ਦਿੰਦਾ ਉਹ ਸੱਜੇ ਪਾਸੇ ਨੂੰ ਮੁੜਦਾ ਤਾਂ ਮੈਂ ਉਹਨੂੰ ਵੇਖਦਾ ਨਹੀਂ ਉਹ ਤਾਂ ਮੇਰੇ ਰਾਹ ਨੂੰ ਜਾਣਦਾ ਹੈ ਜਦ ਕਦੀ ਉਸ ਮੈਨੂੰ ਤਾਇਆ ਤਾਂ ਮੈਂ ਸੋਨੇ ਵਾਂਗ ਨਿਕਲਾਂਗਾ ਮੇਰੇ ਪੈਰ ਨੇ ਉਹਦੇ ਕਦਮਾਂ ਨੂੰ ਫੜਿਆ ਮੈਂ ਉਹਦੇ ਰਾਹ ਦੀ ਪਾਲਣਾ ਕੀਤੀ ਅਤੇ ਕੁਰਾਹੇ ਨਾ ਪਿਆ ਉਹਦੇ ਬੁੱਲਾਂ ਦੇ ਹੁਕਮ ਤੋਂ ਮੈਂ ਨਾ ਹਟਿਆ ਉਹਦੇ ਮੂੰਹ ਦੀਆਂ ਵਾਕਾਂ ਦੀ ਮੈਂ ਆਪਣੇ ਜ਼ਰੂਰੀ ਭੋਜਨ ਨਾਲੋਂ ਵਧੀਕ ਕਦਰ ਕੀਤੀ ਉਹ ਤਾਂ ਇੱਕ ਵਾਗਾ ਹੈ ਅਤੇ ਕੋਈ ਉਹਨੂੰ ਮੋੜ ਨਹੀਂ ਸਕਦਾ ਅਤੇ ਜੋ ਉਹਦਾ ਜੀ ਚਾਹੇ ਸੋ ਉਹ ਕਰਦਾ ਹੈ ਕਿਉਂਕਿ ਜੋ ਕੁਝ ਮੇਰੇ ਲਈ ਠਹਿਰਾਇਆ ਗਿਆ ਹੈ ਉਹ ਪੂਰਾ ਕਰਦਾ ਹੈ ਅਤੇ ਉਹਦੇ ਨਾਲ ਬਹੁਤ ਸਾਰੀਆਂ ਹੋਰ ਅਜਿਹੀਆਂ ਗੱਲਾਂ ਹਨ ਇਸ ਲਈ ਮੈਂ ਉਹਦੇ ਹਜ਼ੂਰੋਂ ਭੈ ਖਾਂਦਾ ਹਾਂ ਜਦ ਮੈਂ ਸੋਚਦਾ ਹਾਂ ਤਾਂ ਮੈਂ ਉਸ ਤੋਂ ਡਰ ਜਾਂਦਾ ਹਾਂ ਪਰਮੇਸ਼ਵਰ ਨੇ ਮੇਰੇ ਦਿਲ ਨੂੰ ਡਰੂ ਬਣਾ ਦਿੱਤਾ ਅਤੇ ਸਰਵ ਸ਼ਕਤੀਮਾਨ ਨੇ ਮੈਨੂੰ ਘਬਰਾ ਦਿੱਤਾ ਮੈਂ ਅੰਧੇਰੇ ਦੇ ਅੱਗੋਂ ਮਿਟਾਇਆ ਤਾਂ ਨਾ ਗਿਆ ਪਰ ਘੁੱਪ ਹਨੇਰੇ ਨੇ ਮੇਰੇ ਮੂੰਹ ਨੂੰ ਢੱਕ ਲਿਆ ਅਯੂਬ ਬਾਪ 24 ਅਯੂਬ ਪਰਮੇਸ਼ਵਰ ਦੁਸ਼ਟਾਂ ਦਾ ਗੌ ਨਹੀਂ ਕਰਦਾ ਸਰਬ ਸ਼ਕਤੀਮਾਨ ਤੋਂ ਵੇਲੇ ਕਿਉਂ ਨਹੀਂ ਠਹਿਰਾਏ ਜਾਂਦੇ ਅਤੇ ਉਹਦੇ ਜਾਣੂ ਉਹਦੇ ਦਿਨਾਂ ਨੂੰ ਕਿਉਂ ਨਹੀਂ ਵੇਖਦੇ ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ ਉਹ ਇੱਜੜਾਂ ਨੂੰ ਖੋਹ ਲੈਂਦੇ ਹਨ ਅਤੇ ਉਹਨਾਂ ਨੂੰ ਚਾਰਦੇ ਹਨ ਉਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ ਉਹ ਵਿਧਵਾ ਦਾ ਬਲਦ ਗਹਿਣੇ ਰੱਖ ਲੈਂਦੇ ਹਨ ਉਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ ਦੇਸ਼ ਦੇ ਮਸਕੀਨ ਇਕੱਠੇ ਲੁਕ ਜਾਂਦੇ ਹਨ ਵੇਖੋ ਉਹ ਉਜਾੜ ਦੇ ਜੰਗਲੀ ਗਧਿਆਂ ਵਾਂਗ ਆਪਣੇ ਕੰਮ ਲਈ ਖਾਜਾ ਭਾਲਣ ਨੂੰ ਨਿਕਲਦੇ ਹਨ ਮੈਦਾਨ ਉਹਨਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ ਉਹ ਖੇਤ ਵਿੱਚ ਚਾਰਾ ਵੱਢਦੇ ਹਨ ਅਤੇ ਦੁਸ਼ਟ ਦੇ ਅੰਗੂਰੀ ਬਾਗ ਦੀ ਰਹਿੰਦ ਖੂੰਦ ਚੁਗਦੇ ਹਨ ਉਹ ਬਿਨਾਂ ਕੱਪੜੇ ਦੇ ਨੰਗੇ ਰਾਤ ਕੱਟਦੇ ਹਨ ਅਤੇ ਪਾਲੇ ਵਿੱਚ ਉੱਤੇ ਲੈਣ ਨੂੰ ਕੁਝ ਨਹੀਂ ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ ਅਤੇ ਓਟ ਨਾ ਹੋਣ ਦੇ ਕਾਰਨ ਚਟਾਨ ਨਾਲ ਚਿੰਬੜ ਜਾਂਦੇ ਹਨ ਉਹ ਯਤੀਮ ਨੂੰ ਛਾਤੀ ਤੋਂ ਧੂ ਲੈਂਦੇ ਹਨ ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ ਸੋ ਉਹ ਬਿਨਾਂ ਵਸਤਰੋਂ ਨੰਗੇ ਫਿਰਦੇ ਹਨ ਅਤੇ ਭੁੱਖੇ ਉਹ ਭਰੀਆਂ ਚੁੱਕਦੇ ਹਨ। ਉਹ ਉਨ੍ਹਾਂ ਦੀਆਂ ਕੰਧਾਂ ਵਿਚ ਤੇਲ ਕੱਢਦੇ ਹਨ, ਉਹ ਉਨ੍ਹਾਂ ਦੇ ਚੁਬੱਚਿਆਂ ਵਿਚ ਅੰਗੂਰ ਪੀੜਦੇ ਹਨ, ਪਰ ਆਪ ਧਿਆਏ ਰਹਿੰਦੇ ਹਨ। ਸ਼ਹਿਰ ਵਿਚੋਂ ਲੋਕ ਹੂੰਗਦੇ ਹਨ ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ, ਪਰ ਪਰਮੇਸ਼ਵਰ ਇਸ ਬੇਸ਼ਰਮੀ ਦਾ ਗੌ ਨਹੀਂ ਕਰਦਾ। ਇਹ ਉਹ ਹਨ ਜਿਹੜੇ ਚਾਨਣ ਦੇ ਵਿਰੁੱਧ ਆਕੀ ਹਨ, ਉਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿਚ ਰਹਿੰਦੇ ਹਨ। ਖੂਨੀ ਸਵੇਰੇ ਹੀ ਉੱਠਦਾ ਹੈ, ਉਹ ਮਸਕੀਨ ਤੇ ਕੰਗਾਲ ਨੂੰ ਵੱਢ ਛੁੱਟਦਾ ਹੈ, ਅਤੇ ਰਾਤੀ ਉਹ ਚੋਰ ਜਿਹਾ ਹੈ, ਵਿਭਚਾਰੀ ਦੀ ਅੱਖ ਸਾਂਝ ਨੂੰ ਉਡੀਕਦੀ ਹੈ। ਉਹ ਕਹਿੰਦਾ ਹੈ, ਕੋਈ ਅੱਖ ਮੈਨੂੰ ਨਹੀਂ ਵੇਖੂਗੀ, ਅਤੇ ਆਪਣੇ ਮੂੰਹ ਤੇ ਪਰਦਾ ਪਾ ਲੈਂਦਾ ਹੈ। ਹਨੇਰੇ ਨੂੰ ਉਹ ਘਰਾਂ ਵਿਚ ਸੰਨਾ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਉਹ ਚਾਨਣ ਨੂੰ ਨਹੀਂ ਜਾਣਦੇ, ਕਿਉਂ ਜੋ ਸਵੇਰ ਉਨ੍ਹਾਂ ਸਾਰਿਆਂ ਲਈ ਮੌਤ ਦੇ ਸਾਏ ਜਿਹੀ ਹੈ। ਉਹ ਤਾਂ ਮੌਤ ਦੇ ਸਾਏ ਦੇ ਭੈਜਲਾਂ ਦੇ ਜਾਨੂ ਹਨ, ਉਹ ਪਾਣੀਆਂ ਉੱਤੇ ਛੇਤੀ ਰੁੜ ਜਾਂਦੇ ਹਨ। ਧਰਤੀ ਵਿਚ ਉਨ੍ਹਾਂ ਦਾ ਵਿਰਸਾ ਸਰਾਪਿਆ ਹੋਇਆ ਹੈ, ਉਹ ਆਪਣਾ ਮੂੰਹ ਅੰਗੂਰੀ ਬਾਗਾਂ ਦੇ ਰਾਹ ਵੱਲ ਨਹੀਂ ਕਰਦੇ। ਖੁਸ਼ਕੀ ਤੇ ਗਰਮੀ ਬਰਫਾਨੀ ਪਾਣੀਆਂ ਨੂੰ ਸੁਕਾ ਦਿੰਦੀਆਂ ਹਨ, ਉਵੇਂ ਪਤਾਲ ਪਾਪੀਆਂ ਨੂੰ ਵੀ। ਕੁੱਖ ਉਹਨੂੰ ਭੁੱਲ ਜਾਵੇਗੀ, ਕੀੜਾ ਉਹਨੂੰ ਸਵਾਦ ਨਾਲ ਖਾ ਜਾਵੇਗਾ, ਉਹ ਫੇਰ ਯਾਦ ਨਾ ਕੀਤਾ ਜਾਵੇਗਾ। ਸੋ ਬਦੀ ਰੁੱਖ ਵਾਂਗ ਤੋੜੀ ਜਾਵੇਗੀ, ਉਹ ਬਾਂਝ ਨੂੰ ਜਿਹੜੀ ਜਾਣਦੀ ਨਹੀਂ ਖਾ ਲੈਂਦਾ ਹੈ, ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ। ਤਾਂ ਵੀ ਪਰਮੇਸ਼ਵਰ ਆਪਣੀ ਸ਼ਕਤੀ ਨਾਲ ਤਕੜਿਆਂ ਨੂੰ ਵੱਡੀ ਉਮਰ ਦਿੰਦਾ ਹੈ। ਉਹ ਉੱਠਦਾ ਹੈ ਜਿਹਨੂੰ ਜੀਵਨ ਦਾ ਵਿਸ਼ਵਾਸ ਵੀ ਨਹੀਂ, ਉਹ ਉਸ ਨੂੰ ਅਮਨ ਦਿੰਦਾ ਹੈ ਅਤੇ ਉਹ ਸਾਂਭਿਆ ਜਾਂਦਾ ਹੈ, ਅਤੇ ਉਹਦੀਆਂ ਅੱਖਾਂ ਉਨ੍ਹਾਂ ਦੇ ਰਾਹਾਂ ਉੱਤੇ ਹਨ। ਉਹ ਥੋੜੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫੇਰ ਉਹ ਹੁੰਦੇ ਹੀ ਨਹੀਂ, ਉਹ ਨਿਵਾਏ ਜਾਂਦੇ ਹਨ, ਉਹ ਦੂਜਿਆਂ ਵਾਂਗ ਸਮੇਟੇ ਜਾਂਦੇ ਹਨ ਅਤੇ ਅੰਨ ਦੇ ਸਿੱਟਿਆਂ ਵਾਂਗ ਵੱਢੇ ਜਾਂਦੇ ਹਨ। ਜੇ ਇਹ ਇਉਂ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਤ ਕਰੇਗਾ ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਠਹਿਰਾਵੇਗਾ? ਅਯੂਬ ਬਾਪ 25। ਬਿਲਦਦ ਮਨੁੱਖ ਕਿਵੇਂ ਧਰਮੀ ਠਹਿਰੇ? ਤਾਂ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ, ਰਾਜ ਤੇ ਭੈ ਉਸ ਦੇ ਅੰਗ ਸੰਗ ਹਨ, ਉਹ ਆਪਣੇ ਉੱਚਿਆਂ ਅਸਥਾਨਾਂ ਵਿਚ ਸੁੱਖ ਸਾਂਦ ਰੱਖਦਾ ਹੈ, ਭਲਾ ਉਹਦੀਆਂ ਫੌਜਾਂ ਦੀ ਗਿਣਤੀ ਵੀ ਹੈਗੀ ਅਤੇ ਕਿਹਦੇ ਉੱਤੇ ਉਹਦਾ ਚਾਨਣ ਨਹੀਂ ਪੈਂਦਾ? ਮਨੁੱਖ ਫੇਰ ਪਰਮੇਸ਼ਵਰ ਅੱਗੇ ਕਿਵੇਂ ਧਰਮੀ ਠਹਿਰੂ ਅਤੇ ਤੀਵੀਂ ਦਾ ਜਣਿਆ ਹੋਇਆ ਕਿਵੇਂ ਨਿਰਮਲ ਹੋਊ? ਵੇਖ, ਚੰਦ ਵਿਚ ਵੀ ਚਮਕ ਨਹੀਂ ਅਤੇ ਉਹਦੀ ਨਿਗਾਹ ਵਿਚ ਤਾਰੇ ਵੀ ਨਿਰਮਲ ਨਹੀਂ। ਫੇਰ ਮਨੁੱਖ ਕਿੱਥੇ ਜਿਹੜਾ ਕੀੜਾ ਹੈਗਾ ਅਤੇ ਆਦਮੀ ਦਾ ਪੁੱਤਰ ਜਿਹੜਾ ਕਿਰਮ ਹੀ ਹੈਗਾ। ਅਯੂਬ ਬਾਪ 26। ਅਯੂਬ ਪਰਮੇਸ਼ਵਰ ਦੀ ਸ਼ਕਤੀ ਮੰਨਦਾ ਹੈ। ਫੇਰ ਅਯੂਬ ਨੇ ਉੱਤਰ ਦੇ ਕੇ ਆਖਿਆ, ਤੈਂ ਨਿਰਬਲ ਦੀ ਸਹਾਇਤਾ ਕਿਵੇਂ ਕੀਤੀ ਅਤੇ ਬਲਹੀਨ ਬਾਂਹ ਨੂੰ ਕਿਵੇਂ ਬਚਾਇਆ? ਤੈਂ ਬੁੱਧਹੀਨ ਨੂੰ ਕਿਹੀ ਸਲਾਹ ਦਿੱਤੀ ਅਤੇ ਅਸਲੀ ਗਿਆਨ ਬਹੁਤਾ ਸਾਰਾ ਦੱਸਿਆ। ਤੈਂ ਕਿਹਨੂੰ ਗੱਲਾਂ ਦੱਸੀਆਂ ਅਤੇ ਕਿਹਦਾ ਸਾਹ ਤੇਰੇ ਵਿੱਚੋਂ ਨਿਕਲਿਆ? ਭੂਤ ਨੇ ਕੰਬਦੇ ਹਨ, ਪਾਣੀਆਂ ਅਤੇ ਉਨ੍ਹਾਂ ਦੇ ਰਹਿਣ ਵਾਲਿਆਂ ਦੇ ਹੇਠੋਂ। ਪਤਾਲ ਉਹਦੇ ਅੱਗੇ ਨੰਗਾ ਹੈ ਅਤੇ ਨਰਕ ਬੇ ਪੜਦਾ ਹੈ। ਉਹ ਉੱਤਰ ਦੇਸ਼ ਨੂੰ ਵਿਹਲੇ ਥਾਂ ਉੱਤੇ ਫੈਲਾਉਂਦਾ ਹੈ। ਉਹ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ। ਉਹ ਪਾਣੀਆਂ ਨੂੰ ਆਪਣੀਆਂ ਘਟਾਂ ਵਿੱਚ ਬੰਨਦਾ ਹੈ, ਪਰ ਬੱਦਲ ਉਨ੍ਹਾਂ ਦੇ ਹੇਠ ਪਾਟਦਾ ਨਹੀਂ। ਉਹ ਆਪਣੀ ਰਾਜ ਗੱਦੀ ਨੂੰ ਢੱਕ ਲੈਂਦਾ ਹੈ। ਉਹ ਆਪਣਾ ਬੱਦਲ ਉਸ ਉੱਤੇ ਵਿਛਾਉਂਦਾ ਹੈ। ਉਹਨੇ ਪਾਣੀਆਂ ਉੱਤੇ ਕੁੰਡਲ, ਚਾਨਣ ਤੇ ਅਨੇਰ ਦੀ ਹੱਦ ਤੀਕ ਪਾ ਦਿੱਤਾ। ਆਕਾਸ਼ ਦੇ ਥੰਮ ਹਿਲਦੇ ਹਨ ਅਤੇ ਉਸ ਦੀ ਝਿੜਕੀ ਤੋਂ ਹੈਰਾਨ ਹੁੰਦੇ ਹਨ। ਉਸ ਆਪਣੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੱਤਾ ਹੈ ਅਤੇ ਆਪਣੀ ਬੁੱਧੀ ਨਾਲ ਰਾਹਬ ਨੂੰ ਮਾਰ ਸੁੱਟਿਆ। ਉਹਦੇ ਆਤਮਾ ਨਾਲ ਆਕਾਸ਼ ਸਜਾਇਆ ਗਿਆ। ਉਹਦੇ ਹੱਥ ਨੇ ਉੱਡਣੇ ਸੱਪ ਨੂੰ ਵਿੰਨ ਸੁੱਟਿਆ ਹੈ। ਵੇਖੋ, ਇਹ ਉਹਦੇ ਰਾਹਾਂ ਦੇ ਕੰਢੇ ਹੀ ਹਨ ਅਤੇ ਅਸੀਂ ਉਹਦੀ ਕਿੰਨੀ ਹੌਲੀ ਆਵਾਜ਼ ਸੁਣਦੇ ਹਾਂ, ਪਰ ਉਹਦੀ ਸਮਰਥਾ ਦੀ ਗਰਜ ਕੌਣ ਸਮਝ ਸਕਦਾ ਹੈ? ਅਯੂਬ ਬਾਪ 27। ਅਯੂਬ ਆਪਣੀ ਖਰਿਆਈ ਤੇ ਕਾਇਮ ਹੈ। ਫੇਰ ਅਯੂਬ ਨੇ ਆਪਣਾ ਦ੍ਰਿਸ਼ਟਾਂਤ ਦੇ ਕੇ ਆਖਿਆ, ਜਿਉਂਦੇ ਪਰਮੇਸ਼ਵਰ ਦੀ ਸਹੁੰ, ਜਿਸ ਮੇਰਾ ਨਿਆਂ ਪਲਟਾ ਦਿੱਤਾ, ਨਾਲੇ ਸਰਬ ਸ਼ਕਤੀਮਾਨ ਦੀ, ਜਿਸ ਮੇਰੀ ਜਾਨ ਨੂੰ ਕੌੜਾ ਕੀਤਾ, ਜਿੰਨਾ ਚਿਰ ਮੇਰਾ ਸਾਹ ਮੇਰੇ ਵਿੱਚ ਹੈ ਅਤੇ ਪਰਮੇਸ਼ਵਰ ਦਾ ਦਮ ਮੇਰੀਆਂ ਨਾਸਾਂ ਵਿੱਚ ਹੈ, ਮੇਰੇ ਬੁੱਲ ਬਦੀ ਦੀਆਂ ਗੱਲਾਂ ਨਾ ਕਰਨਗੇ, ਮੇਰੀ ਜੀਵ ਮੱਕਰ ਨਾ ਉਚਰੇਗੀ। ਇਹ ਮੈਥੋਂ ਦੂਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ। ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ। ਮੈਂ ਆਪਣਾ ਧਰਮ ਤਕੜਾਈ ਨਾਲ ਫੜਿਆ ਅਤੇ ਉਹਨੂੰ ਨਾ ਜਾਣ ਦਿਆਂਗਾ। ਮੇਰੇ ਦਿਲ ਮੈਨੂੰ ਉਮਰ ਭਰ ਉਲਾਮਾ ਨਾ ਦੇਵੇਗਾ। ਮੇਰਾ ਵੈਰੀ ਦੁਸ਼ਟ ਵਾਂਗ ਹੋਵੇ ਅਤੇ ਮੇਰਾ ਵਿਰੋਧੀ ਬੁਰਿਆਰ ਵਾਂਗ। ਨਾਸਤਿਕ ਨੂੰ ਕੀ ਆਸ਼ਾ ਹੈ ਜਦ ਉਹ ਕੱਟਿਆ ਜਾਵੇ, ਜਦ ਪਰਮੇਸ਼ਵਰ ਉਹਦੀ ਜਾਨ ਲੈ ਲਵੇ? ਭਲਾ ਪਰਮੇਸ਼ਵਰ ਉਹਦੀ ਦੁਹਾਈ ਸੁਣੇਗਾ? ਜਦ ਦੁੱਖ ਉਹਦੇ ਉੱਤੇ ਆਵੇ, ਕੀ ਉਹ ਸਰਵ ਸ਼ਕਤੀਮਾਨ ਵਿੱਚ ਮਗਨ ਰਹੇਗਾ ਅਤੇ ਹਰ ਵੇਲੇ ਪਰਮੇਸ਼ਵਰ ਨੂੰ ਪੁਕਾਰੇਗਾ, ਮੈਂ ਤੁਹਾਨੂੰ ਪਰਮੇਸ਼ਵਰ ਦੇ ਹੱਥ ਦੀ ਬਾਬਤ ਸਿਖਾਵਾਂਗਾ, ਜੋ ਕੁਝ ਸਰਵ ਸ਼ਕਤੀਮਾਨ ਦੇ ਵਿਖੇ ਹੈ ਮੈਂ ਨਾ ਲੁਕਾਵਾਂਗਾ। ਵੇਖੋ, ਤੁਸਾਂ ਸਭਨਾਂ ਨੇ ਡਿੱਠਾ ਤਾਂ ਤੁਸੀਂ ਕਿਉਂ ਬਿਲਕੁਲ ਹੀ ਨਿਕੰਮੇ ਹੋ ਗਏ? ਇਹ ਪਰਮੇਸ਼ਵਰ ਨਾਲ ਦੁਸ਼ਟ ਜਨ ਦਾ ਹਿੱਸਾ ਹੈ ਅਤੇ ਜ਼ਾਲਮਾਂ ਦਾ ਵਿਰਸਾ ਜਿਹੜਾ ਉਹ ਸਰਵ ਸ਼ਕਤੀਮਾਨ ਤੋਂ ਲੈਂਦੇ ਹਨ। ਜੇ ਉਹਦੇ ਪੁੱਤਰ ਬਹੁਤੇ ਹੋ ਜਾਣ ਤਾਂ ਇਹ ਤਲਵਾਰ ਲਈ ਹੈ ਅਤੇ ਉਹਦੀ ਅੰਸ ਰੋਟੀ ਨਾਲ ਨਾ ਰੱਜੇਗੀ, ਉਹਦਾ ਬਕੀਆ ਮਰ ਕੇ ਦੱਬਿਆ ਜਾਵੇਗਾ ਅਤੇ ਉਹਦੀਆਂ ਵਿਧਵਾਂ ਨਾ ਰੋਣਗੀਆਂ। ਜੇ ਉਹ ਖਾਕ ਵਾਂਗ ਚਾਂਦੀ ਦੇ ਢੇਰ ਲਾ ਲਵੇ ਅਤੇ ਮਿੱਟੀ ਵਾਂਗ ਬਸਤਰ ਤਿਆਰ ਕਰੇ, ਉਹ ਤਿਆਰ ਤਾਂ ਕਰੇ ਪਰ ਪਾਉਣਗੇ ਉਹਨੂੰ ਧਰਮੀ ਅਤੇ ਉਹ ਚਾਂਦੀ ਬੇਦੋਸ਼ ਵੰਡ ਲੈਣਗੇ। ਉਹ ਆਪਣਾ ਘਰ ਮੱਕੜੀ ਵਾਂਗ ਬਣਾਉਂਦਾ ਹੈ ਅਤੇ ਇੱਕ ਕੁੱਲੀ ਵਾਂਗ ਜਿਹਨੂੰ ਕੋਈ ਰਾਖਾ ਬਣਾਉਂਦਾ ਹੈ। ਉਹ ਧਨੀ ਹੋ ਕੇ ਲੰਮਾ ਪੈਂਦਾ ਹੈ ਪਰ ਫੇਰ ਐਂ ਨਹੀਂ, ਉਹ ਆਪਣੀਆਂ ਅੱਖਾਂ ਖੋਲਦਾ ਅਤੇ ਉਹ ਹੈ ਨਹੀਂ। ਭੈਜੜ ਉਹਨੂੰ ਪਾਣੀਆਂ ਵਾਂਗ ਆ ਪੈਂਦੇ, ਝੱਖੜ ਰਾਤ ਨੂੰ ਉਹਨੂੰ ਉਡਾ ਲੈ ਜਾਂਦਾ ਹੈ, ਪੁਰੇ ਦੀ ਹਵਾ ਉਹਨੂੰ ਚੁੱਕਦੀ ਅਤੇ ਉਹ ਚਲਾ ਜਾਂਦਾ ਹੈ। ਉਹ ਉਸ ਨੂੰ ਉਸ ਦੇ ਥਾਂ ਤੋਂ ਹੂੰਝ ਲੈ ਜਾਂਦੀ ਹੈ ਅਤੇ ਉਹ ਉਸ ਉੱਤੇ ਤਰਸ ਖਾਧੇ ਬਿਨਾਂ ਆਪਣੇ ਆਪ ਨੂੰ ਸੁੱਟੇਗੀ। ਉਹ ਉਸ ਦੇ ਹੱਥੋਂ ਸਿਰ ਤੇ ਪੈਰ ਰੱਖ ਕੇ ਨੱਠੇਗਾ, ਉਹ ਉਸ ਦੇ ਉੱਤੇ ਤਾਉੜੀ ਵਜਾਏਗੀ ਅਤੇ ਉਹਦੇ ਉੱਤੇ ਆਪਣੇ ਥਾਂ ਤੋਂ ਛੁਟਕਾਰੇਗੀ। ਅਯੂਬ ਬਾਪ 28। ਪ੍ਰਭੂ ਦਾ ਭੈ ਉਹੀ ਬੁੱਧ ਹੈ, ਨਿਸੰਗ ਖਾਨ ਚਾਂਦੀ ਲਈ ਹੁੰਦੀ ਹੈ ਅਤੇ ਥਾਂ ਸੋਨੇ ਲਈ ਜਿਹਨੂੰ ਉਹ ਨਿਰਮਲ ਕਰਦੇ ਹਨ। ਲੋਹਾ ਮਿੱਟੀ ਤੋਂ ਕੱਢਿਆ ਜਾਂਦਾ ਹੈ ਅਤੇ ਪੱਥਰ ਢਲ ਕੇ ਤਾਂਬਾ ਹੋ ਜਾਂਦਾ ਹੈ। ਇਨਸਾਨ ਹਨੇਰੇ ਦਾ ਅੰਤ ਕਰਦਾ ਹੈ ਅਤੇ ਸਰਹੱਦ ਤੀਕ ਅਨੇਰ ਕੁੱਪ ਤੇ ਮੌਤ ਦੇ ਸਾਏ ਵਿੱਚ ਪੱਥਰਾਂ ਦੀ ਭਾਲ ਕਰਦਾ ਹੈ। ਉਹ ਆਬਾਦੀ ਤੋਂ ਦੂਰ ਸੁਰੰਗ ਖੋਲਦੇ ਹਨ ਅਤੇ ਰਾਹੀਆਂ ਤੋਂ ਵਿਸਰ ਜਾਂਦੇ ਹਨ। ਉਹ ਇਨਸਾਨ ਤੋਂ ਦੂਰ ਲਟਕਦੇ ਤੇ ਝੂਲਦੇ ਹਨ। ਧਰਤੀ ਤੋਂ ਰੋਟੀ ਨਿਕਲਦੀ ਹੈ ਪਰ ਉਹਦਾ ਹੇਠਲਾ ਹਿੱਸਾ ਅੱਗ ਜਿਹਾ ਬਣ ਜਾਂਦਾ ਹੈ। ਉਹਦੇ ਪੱਥਰ ਨੀਲਮ ਦੇ ਥਾਂ ਹਨ ਅਤੇ ਉਸ ਵਿੱਚ ਸੋਨੇ ਦੇ ਜ਼ਰੇ ਹਨ। ਸ਼ਿਕਾਰੀ ਪੰਛੀ ਉਸ ਪਹੇ ਨੂੰ ਨਹੀਂ ਜਾਣਦਾ, ਨਾ ਬਾਜ਼ ਦੀ ਅੱਖ ਨੇ ਉਹਨੂੰ ਡਿੱਠਾ ਹੈ। ਮਗਰੂਰ ਦਰਿੰਦੇ ਉਸ ਵਿੱਚ ਨਹੀਂ ਚੱਲੇ ਹਨ, ਨਾ ਬੱਬਰ ਸ਼ੇਰ ਉਸ ਉੱਤੋਂ ਲੰਘਿਆ ਹੈ। ਇਨਸਾਨ ਆਪਣਾ ਹੱਥ ਚਕਮਕ ਉੱਤੇ ਲਾਉਂਦਾ ਹੈ, ਉਹ ਪਹਾੜਾਂ ਨੂੰ ਮੁੱਢੋਂ ਉਲੱਦ ਦਿੰਦਾ ਹੈ। ਉਹ ਚਟਾਨਾਂ ਵਿੱਚ ਨਾਲੇ ਖੋਦਦਾ ਹੈ ਅਤੇ ਉਹਦੀ ਅੱਖ ਹਰ ਬਹੁਮੁੱਲੀ ਵਸਤ ਵੇਖਦੀ ਹੈ। ਉਹ ਨਦੀਆਂ ਨੂੰ ਬੰਨ ਦਿੰਦਾ ਹੈ। ਭਾਈ ਉਹ ਚੁੰਦੀਆਂ ਵੀ ਨਹੀਂ ਅਤੇ ਛਿਪੀ ਹੋਈ ਚੀਜ਼ ਨੂੰ ਚਾਨਣ ਵਿਚ ਲੈ ਆਉਂਦਾ ਹੈ। ਪਰ ਬੁੱਧ ਕਿੱਥੇ ਲੱਭੇ ਅਤੇ ਸਮਝ ਦਾ ਥਾਂ ਕਿੱਥੇ ਹੈ? ਇਨਸਾਨ ਉਹਦਾ ਮੁੱਲ ਨਹੀਂ ਜਾਣਦਾ ਅਤੇ ਉਹ ਜਿਉਂਦਿਆਂ ਦੇ ਦੇਸ਼ ਵਿਚ ਨਹੀਂ ਲੱਭਦੀ ਹੈ। ਡੁੰਗਿਆਈ ਕਹਿੰਦੀ ਹੈ ਉਹ ਮੇਰੇ ਵਿਚ ਨਹੀਂ ਹੈ ਅਤੇ ਸਮੁੰਦਰ ਕਹਿੰਦਾ ਹੈ ਉਹ ਮੇਰੇ ਕੋਲ ਨਹੀਂ ਹੈ। ਉਹਦੇ ਬਦਲੇ ਸੋਨਾ ਨਹੀਂ ਦੇਈਦਾ, ਨਾ ਉਹਦੇ ਮੁੱਲ ਲਈ ਚਾਂਦੀ ਤੋਲੀ ਦੀ ਹੈ। ਉਫੀਰ ਦੇ ਸੋਨੇ ਤੋਂ ਉਹਦੀ ਕੀਮਤ ਨਹੀਂ ਭਰ ਹੁੰਦੀ, ਨਾ ਬਹੁਮੁੱਲੇ ਸੁਲੇਮਾਨੀ ਤੋਂ, ਨਾ ਨੀਲਮ ਤੋਂ। ਸੋਨਾ ਤੇ ਕੱਚ ਉਹਦੇ ਤੁੱਲ ਨਹੀਂ ਹੋ ਸਕਦੇ ਹਨ, ਨਾ ਕੁੰਦਨ ਸੋਨੇ ਦੇ ਗਹਿਣੇ ਉਹਦੇ ਬਦਲੇ ਆ ਸਕਦੇ ਹਨ। ਮੂੰਗੇ ਅਤੇ ਬਲੌਰ ਦਾ ਨਾਉ ਹੀ ਕੀ, ਸਗੋਂ ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੱਧ ਹੈ। ਕੂਸ਼ ਦਾ ਸੁਨੇਹਲਾ ਉਹਦੇ ਤੁੱਲ ਨਹੀਂ, ਨਾ ਖਾਲਸ ਸੋਨੇ ਵਿਚ ਉਹਦੀ ਕੀਮਤ ਹੋ ਸਕਦੀ ਹੈ। ਬੁੱਧ ਫੇਰ ਕਿੱਥੋਂ ਆਉਂਦੀ ਅਤੇ ਸਮਝ ਦਾ ਥਾਂ ਕਿੱਥੇ ਹੈ? ਉਹ ਤਾਂ ਹਰ ਜੀਵ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ ਅਤੇ ਆਕਾਸ਼ ਦੀਆਂ ਪੰਛੀਆਂ ਤੋਂ ਛਿਪੀ ਹੋਈ ਹੈ। ਹਲਾਕਤ ਤੇ ਮੌਤ ਆਖਦੀਆਂ ਹਨ, ਅਸਾਂ ਉਹਦੀ ਅਵਾਈ ਆਪਣੀ ਕੰਨੀ ਸੁਣੀ ਹੈ। ਪਰਮੇਸ਼ਵਰ ਉਸ ਦਾ ਰਾਹ ਸਮਝਦਾ ਹੈ ਅਤੇ ਉਹ ਉਸ ਦਾ ਥਾਂ ਜਾਣਦਾ ਹੈ, ਕਿਉਂ ਜੋ ਉਹ ਧਰਤੀ ਦੀਆਂ ਹੱਦਾਂ ਤੀਕ ਨਿਗਾਹ ਕਰਦਾ ਹੈ ਅਤੇ ਜੋ ਕੁਝ ਆਕਾਸ਼ ਦੇ ਹੇਠ ਹੈ ਉਹ ਵੇਖਦਾ ਹੈ। ਜਦ ਉਹਨੇ ਹਵਾ ਲਈ ਵਜ਼ਨ ਠਹਿਰਾਇਆ ਅਤੇ ਪਾਣੀਆਂ ਨੂੰ ਮਾਪ ਨਾਲ ਮਿਣਿਆ, ਜਦ ਉਹਨੇ ਮੀਂਹ ਲਈ ਬਿੱਦ ਬਣਾਈ ਅਤੇ ਗਰਜ ਦੀ ਬਿਜਲੀ ਲਈ ਰਾਹ, ਤਦ ਉਹਨੇ ਉਹਨੂੰ ਵੇਖਿਆ ਅਤੇ ਦੱਸਿਆ। ਉਹਨੇ ਉਹਨੂੰ ਕਾਇਮ ਕੀਤਾ, ਸਗੋਂ ਉਹਨੂੰ ਖੋਜਿਆ ਅਤੇ ਉਹਨੇ ਆਦਮੀ ਨੂੰ ਆਖਿਆ, ਵੇਖ ਪ੍ਰਭੂ ਦਾ ਭੈ, ਉਹੀ ਬੁੱਧ ਹੈ ਅਤੇ ਬਦੀ ਤੋਂ ਦੂਰ ਰਹਿਣਾ ਸਮਝ ਹੈ। ਅਯੂਬ ਬਾਪ 29। ਅਯੂਬ ਦੀ ਪਹਿਲੀ ਖੁਸ਼ਹਾਲੀ। ਅਯੂਬ ਨੇ ਫੇਰ ਆਪਣਾ ਦ੍ਰਿਸ਼ਟਾਂਤ ਦੇ ਕੇ ਆਖਿਆ, ਕਾਸ਼ ਕਿ ਮੈਂ ਹੁੰਦਾ ਜਿਵੇਂ ਪ੍ਰਾਚੀਨ ਮਹੀਨਿਆਂ ਵਿਚ, ਜਿਵੇਂ ਉਨੀ ਦਿਨੀ ਜਦ ਪਰਮੇਸ਼ਵਰ ਮੇਰੀ ਪਾਲਣਾ ਕਰਦਾ ਸੀ, ਜਦ ਉਹਦਾ ਦੀਵਾ ਮੇਰੇ ਸਿਰ ਉੱਤੇ ਲੋ ਕਰਦਾ ਸੀ, ਜਦ ਮੈਂ ਉਹਦੇ ਚਾਨਣ ਨਾਲ ਹਨੇਰੇ ਵਿਚ ਚੱਲਦਾ ਸੀ, ਜਿਵੇਂ ਮੈਂ ਆਪਣੀ ਵਾਫਰੀ ਦੇ ਦਿਨਾਂ ਵਿਚ ਹੁੰਦਾ ਸੀ, ਜਦ ਪਰਮੇਸ਼ਵਰ ਦਾ ਸਤਸੰਗ ਮੇਰੇ ਤੰਬੂ ਉੱਤੇ ਸੀ, ਜਦ ਸਰਬ ਸ਼ਕਤੀਮਾਨ ਅਜੇ ਮੇਰੇ ਨਾਲ ਹੀ ਸੀ ਅਤੇ ਮੇਰੇ ਬਾਲ ਬੱਚੇ ਮੇਰੇ ਆਲੇ ਦੁਆਲੇ ਸਨ, ਜਦ ਮੇਰੇ ਕਦਮ ਦਹੀਂ ਨਾਲ ਧੋਤੇ ਜਾਂਦੇ ਅਤੇ ਚੱਟਾਨ ਮੇਰੇ ਲਈ ਤੇਲ ਦੀਆਂ ਧਾਰਾਂ ਵਗਾਉਂਦੀ ਸੀ, ਜਦ ਮੈਂ ਨਗਰ ਦੇ ਫਾਟਕ ਕੋਲ ਜਾਂਦਾ, ਜਦ ਮੈਂ ਚੌਂਕ ਵਿਚ ਆਪਣੀ ਚੌਂਕੀ ਤਿਆਰ ਕਰਦਾ, ਤਦ ਜਵਾਨ ਮੈਨੂੰ ਵੇਖ ਕੇ ਹਟ ਜਾਂਦੇ ਅਤੇ ਬੁੱਢੇ ਉੱਠ ਖੜੇ ਹੁੰਦੇ ਸਨ, ਸਰਦਾਰ ਗੱਲਾਂ ਨੂੰ ਛੱਡ ਦਿੰਦੇ ਸਨ ਅਤੇ ਆਪਣੇ ਹੱਥ ਮੂੰਹ ਉੱਤੇ ਰੱਖਦੇ ਸਨ। ਹਾਕਮਾਂ ਦੀ ਆਵਾਜ਼ ਚੁੱਪ ਹੋ ਜਾਂਦੀ ਅਤੇ ਉਨ੍ਹਾਂ ਦੀ ਜੀਭ ਤਾਲੂ ਨਾਲ ਲੱਗ ਜਾਂਦੀ ਸੀ। ਜਦ ਕੰਨ ਸੁਣਦਾ ਤਦ ਮੈਨੂੰ ਧੰਨ ਆਖਦਾ ਸੀ ਅਤੇ ਜਦ ਅੱਖ ਵੇਖਦੀ ਤਦ ਮੇਰੀ ਸਾਖੀ ਦਿੰਦੀ ਸੀ, ਕਿਉਂ ਜੋ ਮੈਂ ਮਸਕੀਨ ਨੂੰ ਛਿੜਾਉਂਦਾ ਸਾਂ ਜਦ ਉਹ ਦੁਹਾਈ ਦਿੰਦਾ ਅਤੇ ਯਤੀਮ ਨੂੰ ਜਦ ਉਹਦਾ ਕੋਈ ਸਹਾਇਕ ਨਹੀਂ ਸੀ। ਨਾਸ ਹੋਣ ਵਾਲੇ ਦੀ ਬਰਕਤ ਮੇਰੇ ਉੱਤੇ ਆਉਂਦੀ ਸੀ ਅਤੇ ਵਿਧਵਾ ਦਾ ਦਿਲ ਮੇਰੇ ਕਾਰਨ ਜੈਕਾਰਾ ਗਜਾਉਂਦਾ ਸੀ। ਮੈਂ ਧਰਮ ਨੂੰ ਪਹਿਨ ਲੈਂਦਾ ਅਤੇ ਉਹ ਮੇਰਾ ਲਿਬਾਸ ਹੁੰਦਾ ਸੀ। ਮੇਰਾ ਨਿਆਉ ਚੋਗੇ ਤੇ ਅਮਾਮੇ ਜਿਹਾ ਸੀ। ਮੈਂ ਅੰਨਿਆਂ ਲਈ ਅੱਖਾਂ ਸੀ ਅਤੇ ਲੰਗੜਿਆਂ ਲਈ ਲੱਤਾਂ ਸਾਂ। ਮੈਂ ਕੰਗਾਲਾਂ ਲਈ ਪਿਤਾ ਸਾਂ ਅਤੇ ਮੈਂ ਆਪਣੇ ਨਾਵਾ ਕਿਫ ਦੇ ਮੁਕਦਮੇ ਦੀ ਵੀ ਪੜਤਾਲ ਕਰਦਾ ਸਾਂ। ਮੈਂ ਬੁਰਿਆਰ ਦੇ ਵੱਡੇ ਦੰਦ ਭੰਨ ਸੁੱਟਦਾ ਅਤੇ ਉਹਦੇ ਦੰਦਾਂ ਤੋਂ ਸ਼ਿਕਾਰ ਕਢਾਉਂਦਾ ਸਾਂ। ਤਾਂ ਮੈਂ ਆਖਿਆ, ਮੈਂ ਆਪਣੀ ਕੁੱਲੀ ਵਿਚ ਮਰਾਂਗਾ, ਆਪਣੇ ਦਿਨ ਰੇਤ ਜਿੰਨੇ ਵਧਾਵਾਂਗਾ। ਮੇਰੀਆਂ ਜੜ੍ਹਾਂ ਪਾਣੀ ਤਾਈ ਫੈਲਦੀਆਂ ਹਨ ਅਤੇ ਤਰੇੜ ਮੇਰੀਆਂ ਟਾਹਣੀਆਂ ਉੱਤੇ ਰਾਤ ਭਰ ਰਹਿੰਦੀ ਹੈ। ਮੇਰਾ ਪ੍ਰਤਾਪ ਮੇਰੇ ਨਾਲ ਤਾਜ਼ਾ ਹੈ ਅਤੇ ਮੇਰਾ ਧਨੁੱਖ ਮੇਰੇ ਹੱਥ ਵਿਚ ਨਵਾਂ ਬਣ ਜਾਂਦਾ ਹੈ। ਲੋਕ ਮੇਰੀ ਸੁਣਦੇ ਅਤੇ ਮੇਰੀ ਉਡੀਕ ਕਰਦੇ ਸਨ ਅਤੇ ਮੇਰੀ ਸਲਾਹ ਲਈ ਚੁੱਪ ਰਹਿੰਦੇ। ਮੇਰੇ ਬੋਲਣ ਦੇ ਮਗਰੋਂ ਉਹ ਫੇਰ ਨਹੀਂ ਬੋਲਦੇ ਸਨ ਅਤੇ ਮੇਰੀਆਂ ਗੱਲਾਂ ਉਨ੍ਹਾਂ ਉੱਤੇ ਟਪਕਦੀਆਂ ਸਨ। ਉਹ ਮੇਰੀ ਉਡੀਕ ਕਰਦੇ ਸਨ ਜਿਵੇਂ ਵਰਖਾ ਦੀ ਅਤੇ ਆਪਣੇ ਮੂੰਹ ਖੋਲਦੇ ਸਨ ਜਿਵੇਂ ਪਿਛਲੇ ਮੀਂਹ ਲਈ। ਜਦ ਉਹ ਬੇਦਿਲ ਹੁੰਦੇ ਤਾਂ ਮੈਂ ਉਨ੍ਹਾਂ ਉੱਤੇ ਮੁਸਕਰਾਉਂਦਾ ਅਤੇ ਮੇਰੇ ਮੁੱਖ ਦਾ ਚਾਨਣ ਉਨ੍ਹਾਂ ਨੇ ਕਦੀ ਰੱਦ ਨਾ ਕੀਤਾ। ਮੈਂ ਉਨ੍ਹਾਂ ਦਾ ਰਾਹ ਚੁਣਦਾ ਸਾਂ ਅਤੇ ਪ੍ਰਮੁੱਖ ਹੋ ਕੇ ਬਹਿੰਦਾ ਸਾਂ ਅਤੇ ਅਜਿਹਾ ਵਸਦਾ ਜਿਵੇਂ ਫੌਜ ਵਿਚ ਰਾਜਾ, ਉਸ ਵਾਂਗ ਜਿਹੜਾ ਸੋਗੀਆਂ ਨੂੰ ਤਸੱਲੀ ਦਿੰਦਾ ਹੈ। ਅਯੂਬ ਬਾਪ 30। ਅਯੂਬ ਦੀ ਹੁਣ ਦੀ ਪਸਤਹਾਲੀ। ਪਰ ਹੁਣ ਉਹ ਜਿਹੜੇ ਮੈਥੋਂ ਛੁਟੇਰੇ ਹਨ ਮੇਰੇ ਉੱਤੇ ਹੱਸਦੇ ਹਨ, ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਮੈਂ ਰੱਦ ਕਰਦਾ। ਭਾਈ, ਉਹ ਮੇਰੇ ਇੱਜੜ ਦੇ ਕੁੱਤਿਆਂ ਨਾਲ ਨਾ ਬੈਠਣ, ਭਲਾ ਉਨ੍ਹਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ ਦਿੰਦਾ, ਜਿਨ੍ਹਾਂ ਵਿਚ ਪੁਰਸ਼ਾਰਥ ਦਾ ਨਾਸ ਹੋਇਆ ਹੋਇਆ ਹੈ। ਥੁੜ ਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ, ਉਹ ਸੁੱਕੀ ਭੂਮੀ ਨੂੰ ਚੱਟਦੇ ਹਨ ਜਿੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ। ਉਹ ਝਾੜੀਆਂ ਉਤੋਂ ਨਮਕੀਨ ਸਾਗ ਤੋੜਦੇ ਹਨ ਅਤੇ ਝਾਉ ਦੀਆਂ ਜੜ੍ਹਾਂ ਉਨ੍ਹਾਂ ਦੀ ਰੋਟੀ ਹੈ। ਉਹ ਲੋਕਾਂ ਦੇ ਵਿਚੋਂ ਧੱਕੇ ਗਏ, ਲੋਕ ਉਨ੍ਹਾਂ ਉੱਤੇ ਐਂ ਚਿਲਾਉਂਦੇ ਜਿਵੇਂ ਚੋਰ ਉੱਤੇ। ਭਿਆਨਕ ਵਾਦੀਆਂ ਵਿਚ ਮਿੱਟੀ ਅਤੇ ਪੱਥਰਾਂ ਦੀਆਂ ਗਾਰਾਂ ਵਿਚ ਉਹ ਰਹਿੰਦੇ ਹਨ, ਝਾੜੀਆਂ ਦੇ ਵਿਚ ਉਹ ਹੀਂਗਦੇ ਹਨ, ਕੰਢਿਆਂ ਦੇ ਹੇਠ ਉਹ ਇਕੱਠੇ ਪਏ ਰਹਿੰਦੇ ਹਨ। ਉਹ ਮੂਰਖ ਦੀ ਅੰਸ ਸਗੋਂ ਕੀਰਾਂ ਦੀ ਅੰਸ ਹਨ। ਉਹ ਦੇਸ਼ ਤੋਂ ਕੁੱਟ ਕੁੱਟ ਕੇ ਕੱਢੇ ਗਏ ਹਨ ਅਤੇ ਹੁਣ ਮੈਂ ਉਨ੍ਹਾਂ ਦਾ ਗੀਤ ਹੋਇਆ ਹਾਂ। ਮੈਂ ਉਨ੍ਹਾਂ ਲਈ ਇੱਕ ਬੋਲੀ ਹੋਇਆ ਹਾਂ। ਉਹ ਮੈਥੋਂ ਕਹਿਣ ਜਾਂਦੇ, ਉਹ ਮੈਥੋਂ ਦੂਰ ਰਹਿੰਦੇ ਅਤੇ ਮੈਨੂੰ ਵੇਖ ਕੇ ਉਹ ਥੁੱਕਣ ਤੋਂ ਪਰਹੇਜ਼ ਨਹੀਂ ਕਰਦੇ, ਕਿਉਂ ਜੋ ਉਹਨੇ ਮੇਰਾ ਚਿੱਲਾ ਢਿੱਲਾ ਕੀਤਾ ਅਤੇ ਮੈਨੂੰ ਅਧੀਨ ਕੀਤਾ। ਉਹ ਮੇਰੇ ਅੱਗੇ ਬੇਲਗਾਮ ਹੋ ਗਏ ਹਨ, ਮੇਰੇ ਸੱਜੇ ਪਾਸੇ ਕੜਮਸ ਉੱਠਦੀ ਹੈ, ਉਹ ਮੇਰੇ ਪੈਰ ਸਰਕਾ ਦਿੰਦੇ ਹਨ ਅਤੇ ਮੇਰੇ ਵਿਰੁੱਧ ਆਪਣੇ ਹਲਾਕ ਕਰਨ ਵਾਲੇ ਰਾਹਾਂ ਨੂੰ ਬਣਾਉਂਦੇ ਹਨ। ਉਹ ਮੇਰੇ ਪਹੇ ਨੂੰ ਤੋੜ ਸੁੱਟਦੇ ਹਨ ਅਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ। ਉਹ ਜਿਨ੍ਹਾਂ ਦਾ ਕੋਈ ਸਹਾਇਕ ਨਹੀਂ ਹੈ, ਉਹ ਜਿਵੇਂ ਚੌੜੇ ਛੇਕ ਵਿਚੋਂ ਦੀ ਆਉਂਦੇ ਹਨ, ਬਰਬਾਦੀ ਦੇ ਹੇਠੋਂ ਉਹ ਆਪਣੇ ਆਪ ਨੂੰ ਰੋੜਦੇ ਹਨ। ਭੈਜਲ ਮੇਰੇ ਉੱਤੇ ਮੁੜ ਪੈਂਦੇ, ਮੇਰੀ ਪੱਤ ਜਿਵੇਂ ਹਵਾ ਨਾਲ ਉਡਾਈ ਜਾਂਦੀ ਅਤੇ ਮੇਰੀ ਖੁਸ਼ਹਾਲੀ ਬੱਦਲ ਵਾਂਗ ਜਾਂਦੀ ਰਹੀ। ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲਦੀ ਹੈ, ਦੁੱਖ ਦੇ ਦਿਨ ਮੈਨੂੰ ਫੜਦੇ ਹਨ, ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ ਅਤੇ ਮੇਰੀ ਚੁਭਣ ਵਾਲੀ ਪੀੜ ਦਮ ਨਹੀਂ ਲੈਂਦੀ। ਵੱਡੇ ਜ਼ੋਰ ਨਾਲ ਉਹ ਮੇਰਾ ਭੇਸ ਬਦਲਦੀ ਹੈ, ਮੇਰੇ ਕੁੜਤੇ ਤੇ ਗਲਮੇ ਵਾਂਗ ਉਹ ਮੈਨੂੰ ਜਕੜਦੀ ਹੈ। ਉਹਨੇ ਮੈਨੂੰ ਚਿੱਕੜ ਵਿਚ ਸੁੱਟਿਆ ਹੈ ਅਤੇ ਮੈਂ ਖਾਕ ਤੇ ਰਾਖ ਵਰਗਾ ਹੋ ਗਿਆ ਹਾਂ। ਮੈਂ ਤੇਰੀ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਖਲੋਂਦਾ ਹਾਂ ਪਰ ਤੂੰ ਮੇਰੀ ਵੱਲ ਝਾਕਦਾ ਹੀ ਹੈ। ਤੂੰ ਮੇਰੇ ਨਾਲ ਸਖਤੀ ਕਰਨ ਲੱਗਾ ਹੈ, ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈ। ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈ ਅਤੇ ਮੈਨੂੰ ਅੰਧੇਰੇ ਵਿਚ ਘੋਲ ਦਿੰਦਾ ਹੈ, ਕਿਉਂ ਜੋ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਤੀਕ ਅਪੜਾਏਗਾ ਅਤੇ ਉਸ ਵਾਸ ਤੀਕ ਜਿਹੜਾ ਸਾਰੇ ਜਿਉਂਦਿਆਂ ਲਈ ਹੈ। ਭਲਾ ਤਬਾਹੀ ਵਿਚ ਕੋਈ ਆਪਣਾ ਹੱਥ ਨਾ ਵਧਾਵੇਗਾ ਅਤੇ ਆਪਣੀ ਬਿਪਤਾ ਵਿਚ ਦੁਹਾਈ ਨਾ ਦੇਵੇਗਾ। ਕੀ ਮੈਂ ਦੁਖੀਏ ਦੇ ਲਈ ਨਹੀਂ ਰੋਂਦਾ ਸਾਂ? ਕੀ ਮੇਰੀ ਜਾਨ ਕੰਗਾਲ ਦੇ ਲਈ ਉਦਾਸ ਨਹੀਂ ਹੁੰਦੀ ਸੀ? ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਾਂ ਬੁਰਿਆਈ ਆਈ, ਜਦ ਚਾਨਣ ਨੂੰ ਉਡੀਕਿਆ ਤਾਂ ਅੰਧੇਰਾ ਛਾਇਆ। ਮੇਰਿਆਂ ਆਂਦਰਾਂ ਉੱਬੜ ਰਹੀਆਂ ਹਨ ਅਤੇ ਆਰਾਮ ਨਹੀਂ ਪਾਉਂਦੀਆਂ, ਬੁਰੇ ਦਿਨ ਮੇਰੇ ਉੱਤੇ ਆ ਪਏ ਹਨ, ਮੈਂ ਕਾਲਾ ਹੋ ਕੇ ਫਿਰਦਾ ਹਾਂ, ਇਹ ਬਿਨਾਂ ਧੁੱਪ ਦੇ ਹੋਇਆ। ਮੈਂ ਸਭਾ ਵਿਚ ਉੱਠ ਕੇ ਦੁਹਾਈ ਦਿੰਦਾ ਹਾਂ, ਮੈਂ ਗਿੱਦੜਾਂ ਦਾ ਭਰਾ ਅਤੇ ਸ਼ੁਦਰ ਮੁਰਗ ਦਾ ਸਾਥੀ ਹਾਂ, ਮੇਰੀ ਖੱਲ ਕਾਲੀ ਹੋ ਕੇ ਮੈਥੋਂ ਡਿੱਗਦੀ ਜਾਂਦੀ ਹੈ ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ। ਸੋ ਮੇਰੀ ਬਰਬਤ ਰੋਣ ਲਈ ਹੈ ਅਤੇ ਮੇਰੀ ਬਾਂਸਰੀ ਮਾਤਮ ਕਰਨ ਵਾਲਿਆਂ ਦੀ ਆਵਾਜ਼ ਲਈ ਹੈ। ਅਯੂਬ ਬਾਪ 31। ਅਯੂਬ ਦੀ ਭਲਮਾਨਸੀ। ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰ੍ਹਾਂ ਅੱਖ ਮਟਕਾਵਾਂ? ਕਿਹੜਾ ਭਾਗ ਉਪਰੋਂ ਪਰਮੇਸ਼ਵਰ ਵੱਲੋਂ ਅਤੇ ਕਿਹੜੀ ਮਿਰਾਸ ਉਚਾਈ ਤੋਂ ਸਰਬ ਸ਼ਕਤੀਮਾਨ ਵੱਲੋਂ ਹੁੰਦੀ ਹੈ? ਕੀ ਕੁਧਰਮੀਆਂ ਦੇ ਲਈ ਬਿਪਤਾ ਨਹੀਂ ਅਤੇ ਕੁਕਰਮੀਆਂ ਦੇ ਲਈ ਨਾਸ ਨਹੀਂ? ਕੀ ਉਹ ਮੇਰਾ ਰਾਹ ਨਹੀਂ ਵੇਖਦਾ ਅਤੇ ਮੇਰੇ ਸਭ ਕਦਮ ਨਹੀਂ ਗਿਣਦਾ? ਜੇ ਮੈਂ ਵਿਅਰਥ ਨਾਲ ਚੱਲਿਆ ਹੋਵਾਂ ਅਤੇ ਮੇਰਾ ਪੈਰ ਧੋਖੇ ਵੱਲ ਦੌੜਿਆ ਹੋਵੇ, ਉਹ ਮੈਨੂੰ ਧਰਮ ਤੁਲਾ ਉੱਤੇ ਤੋਲੇ ਅਤੇ ਪਰਮੇਸ਼ਵਰ ਮੇਰੀ ਖਰਿਆਈ ਨੂੰ ਜਾਣੇ। ਜੇ ਮੇਰਾ ਕਦਮ ਕੁਰਾਹੇ ਗਿਆ ਹੋਵੇ ਅਤੇ ਮੇਰਾ ਦਿਲ ਮੇਰੀਆਂ ਅੱਖੀਆਂ ਦੇ ਮਗਰ ਚੱਲਿਆ ਹੋਵੇ ਅਤੇ ਮੇਰੇ ਹੱਥਾਂ ਤੇ ਕੋਈ ਦਾਗ ਲੱਗਾ ਹੋਵੇ ਤਾਂ ਮੈਂ ਬੀਜਾਂ ਪਰ ਦੂਜਾ ਖਾਵੇ ਅਤੇ ਮੇਰੀ ਪੈਦਾਵਾਰ ਪੁੱਟੀ ਜਾਵੇ। ਜੇ ਮੇਰਾ ਦਿਲ ਕਿਸੇ ਤੀਵੀਂ ਤੇ ਮੋਹਿਤ ਹੋ ਗਿਆ ਹੋਵੇ ਅਤੇ ਮੈਂ ਆਪਣੇ ਗੁਆਂਢੀ ਦੇ ਦਰਵਾਜ਼ੇ ਉੱਤੇ ਛੇ ਵਿੱਚ ਬੈਠਾ ਹੋਵਾਂ ਤਾਂ ਮੇਰੀ ਤੀਵੀਂ ਦੂਜੇ ਲਈ ਪੀਹੇ ਅਤੇ ਦੂਜੇ ਉਸ ਉੱਤੇ ਝੁਕਣ, ਕਿਉਂ ਜੋ ਉਹ ਅਤ ਬੁਰਾ ਦੋਸ਼ ਹੁੰਦਾ ਅਤੇ ਉਹ ਕੁਤਵਾਲਾਂ ਦੇ ਸਜ਼ਾ ਦੇਣ ਯੋਗ ਬਦੀ ਹੁੰਦੀ। ਉਹ ਤਾਂ ਇੱਕ ਅੱਗ ਹੈ ਜਿਹੜੀ ਹਲਾਕਤ ਤੀਕ ਭਸਮ ਕਰਦੀ ਹੈ, ਸਗੋਂ ਮੇਰੀ ਪੈਦਾਵਾਰ ਨੂੰ ਜੜ੍ਹਾਂ ਤੋਂ ਸਾੜ ਦਿੰਦੀ ਹੈ। ਜੇ ਮੈਂ ਆਪਣੇ ਦਾਸ ਜਾਂ ਆਪਣੀ ਦਾਸੀ ਨੂੰ ਤੁੱਛ ਜਾਤਾ ਹੋਵੇ, ਜਦ ਉਹ ਮੇਰੇ ਵਿਰੁੱਧ ਲੜੇ ਹੋਣ ਤਾਂ ਜਦ ਪਰਮੇਸ਼ਵਰ ਉੱਠੇ ਮੈਂ ਕੀ ਕਰਾਂ, ਅਤੇ ਜਦ ਉਹ ਖਬਰ ਲਵੇ ਤਾਂ ਮੈਂ ਕੀ ਉੱਤਰ ਦਿਆਂ। ਜਿਹਨੇ ਮੈਨੂੰ ਕੁੱਖ ਵਿੱਚ ਬਣਾਇਆ, ਕੀ ਉਹਨੇ ਉਸ ਨੂੰ ਵੀ ਨਹੀਂ ਬਣਾਇਆ? ਅਤੇ ਇੱਕੋ ਹੀ ਨੇ ਸਾਨੂੰ ਗਰਭ ਵਿੱਚ ਨਹੀਂ ਰਚਿਆ? ਜੇ ਮੈਂ ਗਰੀਬਾਂ ਦੀ ਇੱਛਾ ਨੂੰ ਰੋਕ ਰੱਖਿਆ ਹੋਵੇ ਅਤੇ ਵਿਧਵਾ ਦੀਆਂ ਅੱਖੀਆਂ ਮੇਰੇ ਕਾਰਨ ਰਹਿ ਗਈਆਂ ਹੋਣ, ਜਾਂ ਮੈਂ ਆਪਣੀ ਬੁਰਕੀ ਇਕੱਲਿਆਂ ਹੀ ਖਾਧੀ ਹੋਵੇ ਅਤੇ ਯਤੀਮ ਨੇ ਉਸ ਤੋਂ ਨਾ ਖਾਧਾ ਹੋਵੇ, ਕਿਉਂ ਜੋ ਮੇਰੀ ਜਵਾਨੀ ਤੋਂ ਉਹ ਮੇਰੇ ਨਾਲ ਪਲਿਆ ਜਿਵੇਂ ਪਿਤਾ ਨਾਲ, ਅਤੇ ਮੈਂ ਆਪਣੀ ਮਾਂ ਦੀ ਕੁੱਖ ਤੋਂ ਹੀ ਉਹਦੀ ਅਗਵਾਈ ਕੀਤੀ। ਜੇ ਮੈਂ ਕਿਸੇ ਨੂੰ ਬਿਨਾਂ ਕੱਪੜੇ ਤੇ ਮਰਦੇ ਜਾਂ ਕੰਗਾਲ ਨੂੰ ਬਿਨਾਂ ਓੜਦੇ ਵੇਖਿਆ ਹੋਵੇ, ਜੇ ਉਹਦੀ ਕਮਰ ਨੇ ਮੈਨੂੰ ਬਰਕਤ ਨਾ ਦਿੱਤੀ ਹੋਵੇ ਅਤੇ ਉਹ ਮੇਰੀਆਂ ਭੇਡਾਂ ਦੀ ਉੱਨ ਤੋਂ ਗਰਮ ਨਾ ਹੋਇਆ ਹੋਵੇ, ਜੇ ਮੈਂ ਆਪਣਾ ਹੱਥ ਯਤੀਮ ਉੱਤੇ ਚੁੱਕਿਆ ਹੋਵੇ ਇਸ ਕਾਰਨ ਕਿ ਮੈਂ ਫਾਟਕ ਵਿੱਚ ਆਪਣੇ ਸਹਾਇਕਾਂ ਨੂੰ ਵੇਖਿਆ, ਤਾਂ ਮੇਰਾ ਮੋਰ ਮੋਢੇ ਤੋਂ ਡਿੱਗ ਜਾਵੇ ਅਤੇ ਮੇਰੀ ਬਾਂਹ ਜੋੜ ਤੋਂ ਟੁੱਟ ਜਾਵੇ, ਕਿਉਂ ਜੋ ਪਰਮੇਸ਼ਵਰ ਵੱਲੋਂ ਬਿਪਤਾ ਮੈਨੂੰ ਡਰਾਉਂਦੀ ਸੀ ਅਤੇ ਉਹਦੇ ਪ੍ਰਤਾਪ ਦੇ ਕਾਰਨ ਮੈਂ ਕੁਝ ਨਹੀਂ ਕਰ ਸਕਦਾ ਸਾਂ। ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ ਜਾਂ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ, ਜੇ ਮੈਂ ਖੁਸ਼ੀ ਮਨਾਈ ਹੁੰਦੀ ਭਾਈ ਮੇਰਾ ਧਨ ਬਹੁਤ ਹੈ ਅਤੇ ਮੇਰੇ ਹੱਥ ਨੇ ਬਥੇਰਾ ਕਮਾਇਆ, ਜੇ ਮੈਂ ਸੂਰਜ ਨੂੰ ਡਿੱਠਾ ਹੁੰਦਾ ਜਦ ਉਹ ਚਮਕਦਾ ਸੀ, ਜਾਂ ਚੰਦ ਨੂੰ ਜਦ ਉਹ ਸ਼ਾਨ ਨਾਲ ਚੱਲਦਾ ਸੀ ਅਤੇ ਮੇਰਾ ਦਿਲ ਚੁੱਪ ਕੇ ਮੋਹਿਤ ਹੋ ਗਿਆ ਹੁੰਦਾ ਅਤੇ ਮੇਰੇ ਮੂੰਹ ਨੇ ਮੇਰੇ ਹੱਥ ਨੂੰ ਚੁੰਮ ਲਿਆ ਹੁੰਦਾ, ਤਾਂ ਇਹ ਕੋਤਵਾਲਾਂ ਦੇ ਸਜ਼ਾ ਦੇਣ ਯੋਗ ਬਦੀ ਹੁੰਦੀ। ਇਸ ਲਈ ਕਿ ਮੈਂ ਸੁਰਗੀ ਪਰਮੇਸ਼ਵਰ ਦਾ ਇਨਕਾਰ ਕਰ ਦਿੱਤਾ ਹੁੰਦਾ। ਜੇ ਮੈਂ ਆਪਣੇ ਵੈਰੀ ਦੇ ਨਾਸ ਤੋਂ ਆਨੰਦ ਹੋਇਆ ਹੁੰਦਾ ਅਤੇ ਜਦ ਮੁਸੀਬਤ ਉਸ ਉੱਤੇ ਪਈ ਮੈਂ ਖੁਸ਼ੀ ਮਨਾਈ ਹੁੰਦੀ, ਸਗੋਂ ਮੈਂ ਆਪਣੇ ਮੂੰਹ ਨੂੰ ਪਾਪ ਕਾਰਨ ਨਾ ਦਿੱਤਾ, ਭਾਈ ਉਹਦੀ ਜਾਨ ਸਰਾਪ ਨਾਲ ਮੰਗਾਂ। ਜੇ ਮੇਰੇ ਤੰਬੂ ਦੇ ਆਦਮੀਆਂ ਨੇ ਨਾ ਆਖਿਆ ਹੋਵੇ, ਭਾਈ ਕੌਣ ਹੈ ਜਿਹੜਾ ਉਹਦੇ ਮਾਸ ਤੋਂ ਨਾ ਰੱਜਿਆ ਹੋਵੇ? ਪਰਦੇਸੀ ਨੂੰ ਗਲੀ ਵਿੱਚ ਰਾਤ ਕੱਟਣੀ ਨਾ ਪਈ, ਪਰ ਮੈਂ ਆਪਣੇ ਦਰਵਾਜ਼ੇ ਨੂੰ ਰਾਹੀ ਲਈ ਖੋਲਦਾ ਸਾਂ। ਜੇ ਮੈਂ ਆਦਮੀ ਵਾਂਗ ਆਪਣਾ ਅਪਰਾਧ ਲੁਕਾਇਆ ਹੋਵੇ ਅਤੇ ਆਪਣੀ ਬਦੀ ਆਪਣੇ ਸੀਨੇ ਵਿੱਚ ਛੁਪਾਈ ਹੋਵੇ, ਇਸ ਕਾਰਨ ਕਿ ਮੈਂ ਵੱਡੀ ਭੀੜ ਤੋਂ ਭੈ ਖਾਂਦਾ ਸਾਂ, ਨਾਲੇ ਘਰਾਨਿਆਂ ਦੀ ਘਿਣ ਨੇ ਮੈਨੂੰ ਅਜਿਹਾ ਡਰਾਇਆ, ਭਾਈ ਮੈਂ ਚੁੱਪ ਵੱਟ ਲਈ ਅਤੇ ਦਰਵਾਜ਼ੇ ਤੋਂ ਬਾਹਰ ਨਾ ਨਿਕਲਿਆ। ਕਾਸ਼ ਕਿ ਕੋਈ ਮੇਰੀ ਸੁਣਦਾ। ਲਓ, ਇਹ ਮੇਰਾ ਅੰਗੂਠਾ ਹੈ, ਸਰਬ ਸ਼ਕਤੀਮਾਨ ਮੈਨੂੰ ਉੱਤਰ ਦੇਵੇ। ਕਾਸ਼ ਕਿ ਮੇਰੇ ਮੁਖਾਲਫ ਦੀ ਲਿਖਤ ਦੀ ਮਿਸਲ ਹੁੰਦੀ, ਨਿਸੰਗ ਮੈਂ ਉਹਨੂੰ ਆਪਣੇ ਮੋਢੇ ਤੇ ਚੁੱਕਦਾ, ਮੈਂ ਉਹਨੂੰ ਆਪਣੇ ਉੱਤੇ ਪਗੜੀ ਵਾਂਗ ਬੰਨਦਾ, ਮੈਂ ਉਹਨੂੰ ਆਪਣੇ ਕਦਮਾਂ ਦੀ ਗਿਣਤੀ ਦੱਸਦਾ, ਮੈਂ ਉਹਦੇ ਨੇੜੇ ਹਾਕਮ ਵਾਂਗ ਢੁਕਦਾ। ਜੇ ਮੇਰੀ ਜ਼ਮੀਨ ਮੇਰੇ ਵਿਰੁੱਧ ਚਿੱਲਾਈ ਹੋਵੇ ਅਤੇ ਉਹਦੇ ਸਿਆੜ ਇਕੱਠੇ ਰੋਏ ਹੋਣ, ਜੇ ਮੈਂ ਉਹਦੀ ਉਪਜ ਨੂੰ ਬਿਨਾਂ ਚਾਂਦੀ ਦੇ ਖਾਧਾ ਹੋਵੇ ਜਾਂ ਉਹਦੇ ਮਾਲਕਾਂ ਦੀ ਜਾਨ ਲਿੱਤੀ ਹੋਵੇ, ਤਾਂ ਕਣਕ ਦੇ ਥਾਂ ਪੋਲੀਆਂ ਅਤੇ ਜੌਂ ਦੇ ਥਾਂ ਭੁਘਾਟ ਨਿਕਲਣ। ਅਯੂਬ ਦੀਆਂ ਗੱਲਾਂ ਮੁੱਕਦੀਆਂ ਹੋਈਆਂ ਹਨ। ਅਯੂਬ ਬਾਪ 32। ਅਲੀਹੂ ਜਵਾਨ ਮਜਬੂਰ ਹੋ ਕੇ ਬੋਲਦਾ ਹੈ, ਇਨ੍ਹਾਂ ਤਿੰਨਾਂ ਮਨੁੱਖਾਂ ਨੇ ਅਯੂਬ ਨੂੰ ਉੱਤਰ ਦੇਣਾ ਛੱਡ ਦਿੱਤਾ, ਕਿਉਂ ਜੋ ਉਹ ਆਪਣੀ ਨਿਗਾਹ ਵਿੱਚ ਧਰਮੀ ਸੀ। ਫੇਰ ਬਰਕੇਲ ਬੂਜ਼ੀ ਦੇ ਪੁੱਤਰ ਅਲੀਹੂ ਦਾ, ਜਿਹੜਾ ਰਾਮ ਦੇ ਟੱਬਰ ਦਾ ਸੀ, ਕ੍ਰੋਧ ਭੜਕਿਆ। ਉਹਦਾ ਕ੍ਰੋਧ ਅਯੂਬ ਉੱਤੇ ਭੜਕਿਆ ਇਸ ਲਈ ਕਿ ਉਸ ਆਪਣੇ ਆਪ ਨੂੰ ਨਾ ਕਿ ਪਰਮੇਸ਼ਵਰ ਨੂੰ ਧਰਮੀ ਠਹਿਰਾਇਆ, ਅਤੇ ਉਹਦਾ ਕ੍ਰੋਧ ਉਹਦੇ ਤਿੰਨਾਂ ਮਿੱਤਰਾਂ ਉੱਤੇ ਵੀ ਭੜਕਿਆ, ਕਿਉਂ ਜੋ ਉਨ੍ਹਾਂ ਨੂੰ ਉੱਤਰ ਨਾ ਲੱਭਾ, ਤਾਂ ਵੀ ਉਨ੍ਹਾਂ ਨੇ ਅਯੂਬ ਨੂੰ ਦੋਸ਼ੀ ਠਹਿਰਾਇਆ। ਅਲੀਹੂ ਅਯੂਬ ਨਾਲ ਗੱਲਾਂ ਕਰਨ ਲਈ ਠਹਿਰਿਆ ਰਿਹਾ, ਕਿਉਂ ਜੋ ਉਹ ਉਮਰ ਵਿੱਚ ਉਹਦੇ ਨਾਲੋਂ ਬੁੱਢੇ ਸਨ। ਜਦ ਅਲੀਹੂ ਨੇ ਵੇਖਿਆ ਕਿ ਇਨ੍ਹਾਂ ਤਿੰਨਾਂ ਮਨੁੱਖਾਂ ਦੇ ਮੂੰਹ ਵਿੱਚ ਉੱਤਰ ਨਹੀਂ ਹੈ, ਤਾਂ ਉਹਦਾ ਕ੍ਰੋਧ ਭੜਕਿਆ। ਤਾਂ ਬਰਕੇਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਉੱਤਰ ਦਿੱਤਾ ਅਤੇ ਆਖਿਆ, ਮੈਂ ਦਿਨਾਂ ਵਿੱਚ ਜਵਾਨ ਹਾਂ, ਤੁਸੀਂ ਵੱਡੀ ਉਮਰ ਦੇ ਹੋ, ਇਸ ਲਈ ਮੈਂ ਤੁਹਾਨੂੰ ਆਪਣਾ ਵਿਚਾਰ ਦੱਸਣ ਤੋਂ ਸੰਗ ਗਿਆ ਅਤੇ ਡਰ ਗਿਆ। ਮੈਂ ਆਖਿਆ ਸੀ ਕਿ ਦਿਨ ਬੋਲਣ ਅਤੇ ਬਹੁਤੇ ਵਰੇ ਬੁੱਧ ਸਿਖਾਉਣ, ਪਰੰਤੂ ਮਨੁੱਖ ਵਿੱਚ ਇੱਕ ਆਤਮਾ ਹੈ ਅਤੇ ਸਰਬ ਸ਼ਕਤੀਮਾਨ ਦਾ ਸਾਹ ਉਨ੍ਹਾਂ ਨੂੰ ਸਮਝ ਦਿੰਦਾ ਹੈ। ਉਹ ਵੱਡੇ ਹੀ ਨਹੀਂ ਜਿਹੜੇ ਬੁੱਧਵਾਨ ਹਨ ਅਤੇ ਨਾ ਹੀ ਬੁੱਢੇ ਨਿਆਂ ਨੂੰ ਸਮਝਣ ਵਾਲੇ ਹਨ। ਇਸ ਲਈ ਮੈਂ ਆਖਿਆ, ਮੇਰੀ ਸੁਣ, ਮੈਂ ਵੀ ਆਪਣਾ ਵਿਚਾਰ ਦੱਸਾਂ। ਵੇਖੋ, ਮੈਂ ਤੁਹਾਡੀਆਂ ਗੱਲਾਂ ਲਈ ਉਡੀਕਿਆ, ਮੈਂ ਤੁਹਾਡੀਆਂ ਦਲੀਲਾਂ ਉੱਤੇ ਕੰਨ ਲਾਇਆ। ਜਦ ਤੁਸੀਂ ਗੱਲਾਂ ਦੀ ਭਾਲ ਕਰਦੇ ਸੋ, ਮੈਂ ਤੁਹਾਡੇ ਉੱਤੇ ਗੌਰ ਕੀਤਾ। ਵੇਖੋ, ਤੁਹਾਡੇ ਵਿੱਚ ਕੋਈ ਨਹੀਂ ਸੀ ਜਿਹੜਾ ਅਯੂਬ ਨੂੰ ਕੈਲ ਕਰਦਾ ਜਾਂ ਉਹਦੇ ਆਖਣ ਦਾ ਉੱਤਰ ਦਿੰਦਾ। ਮਤੇ ਤੁਸੀਂ ਆਖੋ, ਭਾਈ, ਅਸੀਂ ਬੁੱਧ ਨੂੰ ਲੱਭ ਲਿਆ ਹੈ। ਪਰਮੇਸ਼ਵਰ ਹੀ ਉਸ ਨੂੰ ਸਰ ਕਰ ਸਕਦਾ ਹੈ, ਨਾ ਕਿ ਮਨੁੱਖ। ਨਾ ਤਾਂ ਉਸ ਮੇਰੇ ਵਿਰੁੱਧ ਗੱਲਾਂ ਕੀਤੀਆਂ ਅਤੇ ਨਾ ਮੈਂ ਤੁਹਾਡੀਆਂ ਬੋਲਾਂ ਵਿੱਚ ਉਹਨੂੰ ਮੋੜ ਦਿਆਂਗਾ। ਉਹ ਘਾਬਰ ਗਏ, ਹੋਰ ਉੱਤਰ ਨਹੀਂ ਦਿੰਦੇ ਹਨ। ਬੋਲਣਾ ਉਹਨਾਂ ਦੇ ਕੋਲੋਂ ਮੁੱਕ ਗਿਆ। ਭਲਾ ਮੈਂ ਠਹਿਰਾਂ ਜਦ ਉਹ ਬੋਲਦੇ ਨਹੀਂ, ਕਿਉਂ ਜੋ ਉਹ ਖੜੇ ਹਨ ਅਤੇ ਹੋਰ ਉੱਤਰ ਨਹੀਂ ਦਿੰਦੇ। ਮੈਂ ਵੀ ਆਪਣੀ ਵਾਰ ਦਾ ਉੱਤਰ ਦਿਆਂਗਾ, ਮੈਂ ਵੀ ਆਪਣਾ ਵਿਚਾਰ ਦੱਸਾਂਗਾ। ਮੈਂ ਤਾਂ ਗੱਲਾਂ ਨਾਲ ਭਰਿਆ ਹੋਇਆ ਹਾਂ ਅਤੇ ਮੇਰੇ ਅੰਦਰਲਾ ਆਤਮਾ ਮੈਨੂੰ ਲਾਚਾਰ ਕਰਦਾ ਹੈ। ਵੇਖੋ, ਮੇਰਾ ਸੀਨਾ ਮੈਂ ਦੀ ਨਿਆਈ ਹੈ ਜਿਹੜੀ ਖੋਲੀ ਨਹੀਂ ਗਈ। ਨਵੀਆਂ ਮਸ਼ਕਾਂ ਦੀ ਨਿਆਈ ਉਹ ਪਾਟਣ ਵਾਲਾ ਹੈ। ਮੈਂ ਬੋਲਾਂਗਾ, ਭਾਈ, ਮੈਨੂੰ ਆਰਾਮ ਆਵੇ। ਮੈਂ ਆਪਣੇ ਬੁੱਲ ਖੋਲਾਂਗਾ ਅਤੇ ਉੱਤਰ ਦਿਆਂਗਾ। ਮੈਂ ਕਦੀ ਕਿਸੇ ਮਨੁੱਖ ਦੀ ਪੱਖਪਾਤ ਨਹੀਂ ਕਰਾਂਗਾ, ਨਾ ਕਿਸੇ ਆਦਮੀ ਨੂੰ ਲੱਲੋ ਪੱਤੋ ਦੀ ਪਦਵੀ ਦਿਆਂਗਾ, ਕਿਉਂ ਜੋ ਮੈਂ ਲੱਲੋ ਪੱਤੋ ਦੀ ਪਦਵੀ ਦੇਣੀ ਨਹੀਂ ਜਾਣਦਾ। ਮਤੇ ਮੇਰਾ ਕਰਤਾਰ ਮੈਨੂੰ ਛੇਤੀ ਚੁੱਕ ਲਵੇ। ਅਯੂਬ ਬਾਪ 33। ਅਲੀਹੂ, ਪਰਮੇਸ਼ਵਰ ਮਨੁੱਖ ਨੂੰ ਪਾਪ ਤੋਂ ਮੋੜਨਾ ਚਾਹੁੰਦਾ ਹੈ। ਇਸ ਲਈ ਹੇ ਅਯੂਬ, ਜ਼ਰਾ ਮੇਰਾ ਬੋਲਣਾ ਸੁਣ ਲੈ ਅਤੇ ਮੇਰੀਆਂ ਸਾਰੀਆਂ ਗੱਲਾਂ ਉੱਤੇ ਕੰਨ ਲਾ। ਵੇਖ, ਮੈਂ ਆਪਣਾ ਮੂੰਹ ਖੋਲਿਆ ਹੈ, ਮੇਰੀ ਜੀਭ ਮੇਰੇ ਮੂੰਹ ਵਿੱਚ ਬੋਲਦੀ ਹੈ। ਮੇਰਾ ਕੂਣਾ ਮੇਰੇ ਦਿਲ ਦੀ ਸਿਧਿਆਈ ਨੂੰ ਦੱਸੂਗਾ ਅਤੇ ਮੇਰੇ ਬੁੱਲਾਂ ਦੇ ਗਿਆਨ ਨੂੰ ਉਹ ਸਫਾਈ ਨਾਲ ਬੋਲਣਗੇ। ਪਰਮੇਸ਼ਵਰ ਦੇ ਆਤਮਾ ਨੇ ਮੈਨੂੰ ਸਾਜਿਆ, ਸਰਬ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜਿਉਂਦਿਆ ਕੀਤਾ। ਜੇ ਤੂੰ ਉੱਤਰ ਦੇ ਸਕਦਾ ਹੈ ਤਾਂ ਦੇ। ਮੇਰੇ ਸਨਮੁੱਖ ਬਣ ਸੱਜ ਕੇ ਕਾਇਮ ਹੋ ਜਾ। ਵੇਖ, ਮੈਂ ਪਰਮੇਸ਼ਵਰ ਲਈ ਤੇਰੇ ਜਿਹਾ ਹਾਂ। ਮੈਂ ਵੀ ਗਾਰੇ ਦੇ ਇੱਕ ਥੋਬੇ ਦਾ ਬਣਿਆ ਹੋਇਆ ਹਾਂ। ਵੇਖ, ਮੇਰੇ ਭੈ ਤੋਂ ਤੈਨੂੰ ਡਰਨਾ ਨਾ ਪਊਗਾ। ਮੇਰਾ ਦਾਬਾ ਤੇਰੇ ਉੱਤੇ ਭਾਰੀ ਨਾ ਹੋਊਗਾ। ਸੱਚਮੁੱਚ ਤੈਂ ਮੇਰੇ ਕੰਨਾਂ ਵਿੱਚ ਆਖਿਆ ਹੈ, ਤੇਰੇ ਬੋਲਣ ਦੀ ਆਵਾਜ਼ ਮੈਂ ਸੁਣੀ ਹੈ। ਭਾਈ, ਮੈਂ ਸਾਫ ਅਤੇ ਨਿਰ ਅਪਰਾਧ ਹਾਂ, ਮੈਂ ਪਾਕ ਤੇ ਨਿਰਦੋਸ਼ ਹਾਂ। ਵੇਖ, ਉਹ ਮੇਰੇ ਵਿਰੁੱਧ ਵੇਲਾ ਲੱਭਦਾ ਹੈ, ਉਹ ਮੈਨੂੰ ਆਪਣਾ ਵੈਰੀ ਗਿਣਦਾ ਹੈ, ਉਹ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕ ਦਿੰਦਾ ਹੈ, ਉਹ ਮੇਰੇ ਸਾਰੇ ਰਾਹਾਂ ਨੂੰ ਤੱਕਦਾ ਰਹਿੰਦਾ ਹੈ। ਵੇਖ, ਮੈਂ ਤੈਨੂੰ ਉੱਤਰ ਦਿੰਦਾ ਹਾਂ, ਤੂੰ ਇਸ ਵਿੱਚ ਧਰਮੀ ਨਹੀਂ, ਕਿਉਂ ਜੋ ਪਰਮੇਸ਼ਵਰ ਮਨੁੱਖ ਨਾਲੋਂ ਵੱਡਾ ਹੈ। ਤੂੰ ਕਿਉਂ ਉਹਦੇ ਵਿਰੁੱਧ ਝਗੜਦਾ ਹੈ? ਉਹ ਤਾਂ ਆਪਣੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ, ਕਿਉਂ ਜੋ ਪਰਮੇਸ਼ਵਰ ਇੱਕ ਵਾਰ ਬੋਲਦਾ ਹੈ, ਸਗੋਂ ਦੋ ਵਾਰ, ਪਰ ਉਹਦੀ ਪਰਵਾਹ ਨਹੀਂ ਕਰਦਾ। ਸੁਪਨੇ ਵਿੱਚ, ਰਾਤ ਦੀ ਦ੍ਰਿਸ਼ਟੀ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ ਅਤੇ ਜਦ ਉਹ ਆਪਣਿਆਂ ਬਿਸਤਰਿਆਂ ਉੱਤੇ ਸੌਂਦੇ ਹਨ, ਤਦ ਉਹ ਮਨੁੱਖਾਂ ਦੇ ਕੰਨ ਖੋਲਦਾ ਹੈ ਅਤੇ ਉਹਨਾਂ ਦੀ ਸਿੱਖਿਆ ਉੱਤੇ ਮੋਹਰ ਲਾ ਦਿੰਦਾ ਹੈ। ਭਾਈ, ਆਦਮੀ ਨੂੰ ਉਸ ਦੇ ਕੰਮਾਂ ਤੋਂ ਰੋਕੋ ਅਤੇ ਮਰਦ ਤੋਂ ਹੰਕਾਰ ਨੂੰ ਲੁਕਾਵੇ, ਉਹ ਉਸ ਦੀ ਜਾਨ ਨੂੰ ਟੋਏ ਤੋਂ ਰੋਕੀ ਰੱਖਦਾ ਹੈ ਅਤੇ ਉਸ ਦੀ ਹਯਾਤੀ ਨੂੰ ਤਲਵਾਰ ਨਾਲ ਨਾਸ ਹੋਣ ਤੋਂ। ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦੱਬ ਕੇ ਝੂਲਦਾ ਹੈ ਅਤੇ ਆਪਣੀਆਂ ਹੱਡੀਆਂ ਵਿੱਚ ਨਿੱਤ ਦੀ ਅਣਬਣ ਨਾਲ ਵੀ ਉਸ ਦੀ ਹਯਾਤੀ ਰੋਟੀ ਤੋਂ ਸੂਗਦੀ ਹੈ ਅਤੇ ਉਸ ਦੀ ਜਾਨ ਸੁਆਦਲੇ ਭੋਜਨ ਤੋਂ। ਉਸ ਦਾ ਮਾਸ ਬਰਬਾਦ ਹੋ ਜਾਂਦਾ ਹੈ ਅਤੇ ਵਿਖਾਈ ਨਹੀਂ ਦਿੰਦਾ। ਉਸ ਦੀਆਂ ਹੱਡੀਆਂ ਜਿਹੜੀਆਂ ਵਿਖਾਈ ਨਹੀਂ ਸਨ ਦਿੰਦੀਆਂ ਨਿਕਲ ਆਉਂਦੀਆਂ ਹਨ। ਉਸ ਦੀ ਜਾਨ ਟੋਏ ਦੇ ਨੇੜੇ ਆ ਗਈ ਹੈ ਅਤੇ ਉਸ ਦੀ ਹਯਾਤੀ ਮੌਤ ਲਿਆਉਣ ਵਾਲਿਆਂ ਦੇ। ਹੁਣ ਜੇ ਉਸ ਦੇ ਕੋਲ ਕੋਈ ਦੂਤ ਹੋਵੇ, ਹਜ਼ਾਰਾਂ ਵਿੱਚੋਂ ਇੱਕ ਅਰਥ ਕਰਨ ਵਾਲਾ, ਉਹ ਦੱਸੇ, ਭਾਈ, ਆਦਮੀ ਦੇ ਲਈ ਠੀਕ ਕੀ ਹੈ, ਤਾਂ ਉਹ ਉਸ ਤੇ ਦਇਆ ਕਰਦਾ ਤੇ ਆਖਦਾ ਹੈ, ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ ਲੈ, ਮੈਨੂੰ ਪ੍ਰਾਸ਼ਚਿਤ ਮਿਲ ਗਿਆ ਹੈ, ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜਵਾਨੀ ਵੱਲ ਮੁੜ ਆਊਗਾ, ਉਹ ਪਰਮੇਸ਼ਵਰ ਅੱਗੇ ਅਰਦਾਸ ਕਰੂਗਾ ਅਤੇ ਉਹ ਉਸ ਨੂੰ ਕਬੂਲ ਕਰੂਗਾ, ਉਹ ਖੁਸ਼ੀ ਨਾਲ ਉਹਦਾ ਮੂੰਹ ਵੇਖੂਗਾ, ਉਹ ਮਨੁੱਖ ਲਈ ਉਸ ਦਾ ਧਰਮ ਫੇਰ ਮੋੜ ਦੇਊਗਾ। ਉਹ ਮਨੁੱਖਾਂ ਦੇ ਅੱਗੇ ਗਾਉਣ ਲੱਗਦਾ ਅਤੇ ਕਹਿਣ ਲੱਗਦਾ ਹੈ, ਮੈਂ ਪਾਪ ਕੀਤਾ ਅਤੇ ਸਿੱਧੀ ਗੱਲ ਨੂੰ ਉਲੱਦ ਦਿੱਤਾ, ਪਰ ਮੈਨੂੰ ਕੁਝ ਭਰਨਾ ਨਾ ਪਿਆ। ਉਹਨੇ ਮੇਰੀ ਜਾਨ ਨੂੰ ਟੋਏ ਵਿੱਚ ਲੰਘਣ ਤੋਂ ਬਚਾਇਆ, ਮੇਰੀ ਹਯਾਤੀ ਚਾਨਣਾ ਵੇਖੂਗੀ। ਵੇਖ, ਇਹ ਸਾਰੇ ਕੰਮ ਪਰਮੇਸ਼ਵਰ ਕਰਦਾ ਹੈ। ਉਹ ਮਰਦ ਨਾਲ ਦੋ ਵਾਰ ਸਗੋਂ ਤਿੰਨ ਵਾਰ ਵੀ ਉਸ ਦੀ ਜਾਨ ਨੂੰ ਟੋਏ ਵਿੱਚੋਂ ਮੋੜ ਲੈ ਆਵੇ, ਤਾਂ ਜੋ ਉਹ ਜਿਉਂਦਿਆਂ ਦੇ ਚਾਨਣ ਨਾਲ ਪ੍ਰਕਾਸ਼ਿਤ ਹੋਵੇ। ਹੇ ਅਯੂਬ, ਧਿਆਨ ਲਾ ਕੇ ਮੇਰੀ ਸੁਣ, ਚੁੱਪ ਵੱਟ ਤੇ ਮੈਂ ਬੋਲਾਂਗਾ, जे तैं कुछ बोलना है ता मैनू उत्तर दे, बोल क्यों जो मैं तैनू धर्मी ठहराउणा चाहुंदा हां, जे नहीं ता तू मेरी सुन, चुप वट, मैं तैनू बुद्ध सिखावांगा। अयूब बाप 34। अलीहू परमेश्वर दे न्याओ दा प्रमाण दिंदा है। ता अलीहू ने उत्तर दे के आख्या, मेरिया गल्ला सुनो, हे बुद्धवानो, तुसी जेड़े जानदे हो, मेरी वाल कान लाओ, क्यों जो कान गल्ला नू परखदे हन, जिमें तालू भोजन दे स्वाद नू, जो ठीक है असी अपने लई चुन लईए, अते जो चंगा है असी अपने वेच जान लईए, क्यों जो अयूब ने आख्या है कि मैं धर्मी हां, अते परमेश्वर ने मेरा न्याओ एक तरफा कीता है, भावे मैं धर्म उत्ते हां पर झूठा ठहरदा हां, मेरा जख्म बे इलाजा है, भावे मैं निरअपराध ही हां। अयूब वर्गा मर्द कौन हैगा, जेड़ा ठठिया नू पानी वांग पींदा है, अते कुकर्मिया दी संगत वेच चलदा, अते दुष्ट मनुखा नाल फिरदा है, क्यों जो उस आख्या है कि मर्द नू कोई लाभ नहीं, कि ओ परमेश्वर नाल मगन रहे, इस लई हे बुद्धवानो मेरी सुनो, ए परमेश्वर तो दूर होवे कि ओ दुष्ट पुणा करे, नाले सर्वशक्तिमान तो कि ओ बुरियाई करे, क्यों जो ओ आदमी दे कम्मा दे अनुसार उसनु बदला देऊगा, अते हर मनुख नू उस दे चाल चलन अनुसार फल दऊगा। ए सच्ची गल है कि ना ता परमेश्वर दुष्टपुणा करू, ना ही सर्वशक्तिमान पुठे न्याओ करू, केस उस नू धरती उत्ते अख्तियार देता, केस सारे जगत उत्ते उस नू ठहराया, जे ओ अपने कोल उस दा मन रख लवे, जे ओ अपने कोल उस दा आत्मा ते उस दा सा इकट्ठा कर लवे, ता सारे बशर इकट्ठे फना हो जानगे, अते आदमी खाक वेच मुड़ जाऊगा, जे समझ है ता एस नू सुन, अते अपना कान मेरिया गल्ला दी आवाज वाल ला, कि जेड़ा न्याओ नाल किन करदा है राज करूगा, कि तू धर्मी अते जुर्वाने नू दोषी ठहराएगा, भला पातशाह नू कदी आखीदा है कि तू निकम्मा है, या पतवंता नू कि तुसी दुष्ट हो, जेड़ा सरदारां दी पखवादी नहीं करदा, ना धनी नू गरीब नालों वद मानदा है, क्यों जो ओ सारे दा सारा ओदे हाथ दा कम है, ओ एक दम अद्धी रात नू मर जांदे, लोक हिलाए जांदे ते लंघ जांदे हन, अते जुर्वाने हाथ दे बिना लए जांदे हन, क्यों जो उस दियां अखां मनुख दे मार्गां उत्ते ਹਨ। ਉਹ ਉਸ ਦੇ ਸਾਰੇ ਕਦਮਾਂ ਨੂੰ ਵੇਖਦਾ ਹੈ, ਨਾ ਕੋਈ ਅਨੇਰ ਨਾ ਮੌਤ ਦਾ ਪਰਛਾਵਾਂ ਹੈ। ਜਿੱਥੇ ਕੁਕਰਮੀ ਲੁਕ ਜਾਣ, ਕਿਉਂ ਜੋ ਉਸ ਨੇ ਅਜੇ ਕਿਸੇ ਮਨੁੱਖ ਲਈ ਵੇਲਾ ਨਹੀਂ ਠਹਿਰਾਇਆ। ਭਾਈ ਪਰਮੇਸ਼ਵਰ ਕੋਲ ਨਿਆਂ ਲਈ ਜਾਵੇ, ਉਹ ਜੁਰਮਾਨਿਆਂ ਦੇ ਨਾਮਲੂਮ ਤੌਰ ਨਾਲ ਟੋਟੇ ਟੋਟੇ ਕਰ ਦਿੰਦਾ ਹੈ ਅਤੇ ਉਨ੍ਹਾਂ ਦੇ ਥਾਂ ਦੂਜਿਆਂ ਨੂੰ ਖੜਾ ਕਰਦਾ ਹੈ। ਇਸ ਲਈ ਉਹ ਉਨ੍ਹਾਂ ਦੇ ਕੰਮਾਂ ਦਾ ਚੇਤਾ ਰੱਖਦਾ ਹੈ। ਉਹ ਉਨ੍ਹਾਂ ਨੂੰ ਰਾਤ ਨੂੰ ਉਲੱਦ ਦਿੰਦਾ ਹੈ ਤਾਂ ਉਹ ਭੰਨੇ ਜਾਂਦੇ ਹਨ। ਉਹ ਉਨ੍ਹਾਂ ਨੂੰ ਦੁਸ਼ਟਾਂ ਵਾਂਗ ਮਾਰਦਾ ਹੈ ਜਿੱਥੇ ਵੇਖਣ ਵਾਲੇ ਹੋਣ, ਇਸ ਲਈ ਕਿ ਉਹ ਉਹਦੇ ਮਗਰ ਚੱਲਣ ਤੋਂ ਫਿਰ ਗਏ ਅਤੇ ਉਨ੍ਹਾਂ ਨੇ ਉਸ ਦੇ ਕਿਸੇ ਰਾਹ ਦੀ ਪਰਵਾਹ ਨਹੀਂ ਕੀਤੀ। ਇੱਥੋਂ ਤੀਕ ਕਿ ਉਨ੍ਹਾਂ ਨੇ ਗਰੀਬਾਂ ਦੀ ਦੁਹਾਈ ਉਹਦੇ ਕੋਲ ਪਹੁੰਚਾਈ, ਸੋ ਮਸਕੀਨਾਂ ਦੀ ਦੁਹਾਈ ਉਸ ਨੇ ਸੁਣੀ। ਜਦ ਉਹ ਚੈਨ ਦੇਵੇ ਤਾਂ ਕੌਣ ਉਸ ਨੂੰ ਦੋਸ਼ੀ ਠਹਿਰਾਊ? ਜਦ ਉਹ ਆਪਣਾ ਮੂੰਹ ਲੁਕਾ ਲਵੇ ਤਾਂ ਉਹਨੂੰ ਕੌਣ ਵੇਖੂ? ਭਾਵੇਂ ਕੌਮ ਲਈ ਹੋਵੇ ਭਾਵੇਂ ਇੱਕ ਆਦਮੀ ਲਈ ਹੋਵੇ, ਭਾਈ ਅਧਰਮੀ ਆਦਮੀ ਰਾਜ ਨਾ ਕਰੇ, ਨਾ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਵੇ। ਭਲਾ ਕਦੀ ਕਿਸੇ ਨੇ ਪਰਮੇਸ਼ਵਰ ਨੂੰ ਆਖਿਆ, ਭਾਈ ਮੈਂ ਡੰਡ ਝੱਲ ਲਿਆ ਹੈ, ਮੈਂ ਫੇਰ ਬਦੀ ਨਾ ਕਰਾਂਗਾ, ਜੋ ਮੈਨੂੰ ਵਿਖਾਈ ਨਹੀਂ ਦਿੰਦਾ ਉਹ ਮੈਨੂੰ ਸਿਖਾ, ਜੇ ਮੈਂ ਬੁਰਿਆਈ ਕੀਤੀ ਹੋਵੇ ਤਾਂ ਮੈਂ ਫੇਰ ਨਹੀਂ ਕਰਾਂਗਾ। ਭਲਾ ਉਹ ਤੇਰੀ ਮਨਸ਼ਾ ਅਨੁਸਾਰ ਇਸ ਲਈ ਬਦਲਾ ਦੇਊਗਾ ਕਿ ਤੈਂ ਉਸ ਨੂੰ ਨਾ ਮਨਜ਼ੂਰ ਕੀਤਾ, ਕਿਉਂ ਜੋ ਇਸ ਦੀ ਚੋਣ ਤੈਂ ਕਰਨੀ ਹੈ ਨਾ ਕਿ ਮੈਂ। ਸੋ ਜੋ ਤੂੰ ਜਾਣਦਾ ਹੈ ਬੋਲ ਦੇ, ਗਿਆਨੀ ਮੈਨੂੰ ਆਖਣਗੇ ਅਤੇ ਬੁੱਧਵਾਨ ਮਰਦ ਮੇਰੀ ਸੁਣ ਕੇ ਕਹੇਗਾ। ਅਯੂਬ ਬਿਨਾਂ ਸਮਝ ਦੇ ਬੋਲਦਾ ਹੈ ਅਤੇ ਉਸ ਦਾ ਬੋਲ ਗਿਆਨ ਤੋਂ ਖਾਲੀ ਹੈ। ਕਾਸ਼ ਕਿ ਅਯੂਬ ਅੰਤ ਤੀਕ ਪਰਤਾਇਆ ਜਾਂਦਾ, ਇਸ ਲਈ ਕਿ ਉਹ ਕੁਕਰਮੀਆਂ ਵਾਂਗ ਮੋੜ ਕਰਦਾ ਹੈ। ਉਹ ਤਾਂ ਆਪਣੇ ਪਾਪ ਉੱਤੇ ਅਪਰਾਧ ਜੋੜਦਾ ਹੈ, ਸਾਡੇ ਵਿਰੁੱਧ ਤਾਉੜੀ ਮਾਰਦਾ ਹੈ ਅਤੇ ਪਰਮੇਸ਼ਵਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਈ ਜਾਂਦਾ ਹੈ। ਅਯੂਬ ਬਾਪ 35। ਪਰਮੇਸ਼ਵਰ ਵਿਅਰਥ ਦੁਹਾਈ ਨਹੀਂ ਸੁਣਦਾ। ਅਲੀਹੂ ਨੇ ਉੱਤਰ ਦੇ ਕੇ ਫੇਰ ਆਖਿਆ, ਭਲਾ ਤੂੰ ਇਸ ਨੂੰ ਠੀਕ ਸਮਝਦਾ ਹੈ? ਭਾਈ ਤੈਂ ਆਖਿਆ ਮੇਰਾ ਧਰਮ ਪਰਮੇਸ਼ਵਰ ਨਾਲੋਂ ਵਧੀਕ ਹੈਗਾ, ਕਿਉਂ ਜੋ ਤੂੰ ਕਹਿੰਦਾ ਹੈ ਕਿ ਮੈਨੂੰ ਕੀ ਲਾਭ ਹੈ, ਮੈਨੂੰ ਪਾਪ ਕਰਨ ਨਾਲੋਂ ਹੁਣ ਕੀ ਫਾਇਦਾ ਹੈਗਾ। ਮੈਂ ਗੱਲਾਂ ਦਾ ਤੈਨੂੰ ਮੋੜ ਦਿਆਂਗਾ, ਤੇਰੇ ਨਾਲ ਤੇਰੇ ਸੱਜਣਾ ਨੂੰ ਵੀ, ਆਕਾਸ਼ ਵੱਲ ਤੱਕ ਅਤੇ ਵੇਖ ਅਤੇ ਬੱਦਲਾਂ ਵੱਲ ਧਿਆਨ ਦੇ ਜੋ ਤੇਰੇ ਨਾਲੋਂ ਉੱਚੇ ਹਨ। ਜੇ ਤੈਂ ਪਾਪ ਕੀਤਾ ਤਾਂ ਤੂੰ ਉਸ ਉੱਤੇ ਕੀ ਅਸਰ ਪਾਉਂਦਾ ਹੈ ਅਤੇ ਜੇ ਤੇਰੇ ਅਪਰਾਧ ਵੱਧ ਜਾਣ ਤਾਂ ਉਹਦੇ ਲਈ ਕੀ ਕਰਦਾ ਹੈ। ਜੇ ਤੂੰ ਧਰਮੀ ਹੈ ਤਾਂ ਤੂੰ ਉਹਨੂੰ ਕੀ ਦਿੰਦਾ ਹੈ, ਜਾਂ ਉਹ ਤੇਰੇ ਹੱਥੋਂ ਕੀ ਲੈਂਦਾ ਹੈ। ਤੇਰੀ ਬਦੀ ਤੇਰੇ ਜਿਹੇ ਮਨੁੱਖ ਲਈ ਹੈ ਅਤੇ ਤੇਰਾ ਧਰਮ ਆਦਮ ਵੰਸ ਲਈ। ਬਹੁਤੇ ਦਾਬਿਆਂ ਦੇ ਕਾਰਨ ਉਹ ਚਿਲਾਉਂਦੇ ਹਨ, ਜ਼ੁਰਵਾਣਿਆਂ ਦੀ ਪੂਜਾ ਦੇ ਕਾਰਨ ਉਹ ਦੁਹਾਈ ਦਿੰਦੇ ਹਨ, ਪਰ ਕੋਈ ਨਹੀਂ ਕਹਿੰਦਾ ਪਰਮੇਸ਼ਵਰ ਮੇਰਾ ਕਰਤਾਰ ਕਿੱਥੇ ਹੈ। ਜਿਹੜਾ ਰਾਤ ਨੂੰ ਵਿਹਾਗ ਦਾ ਰਾਗ ਬਖਸ਼ਦਾ ਹੈ, ਜਿਹੜਾ ਸਾਨੂੰ ਧਰਤੀ ਦੇ ਡੰਗਰਾਂ ਨਾਲੋਂ ਅਤੇ ਆਕਾਸ਼ ਦੇ ਪੰਛੀਆਂ ਨਾਲੋਂ ਵਧੀਕ ਬੁੱਧ ਦਿੰਦਾ ਹੈ, ਉੱਥੇ ਉਹ ਦੁਹਾਈ ਦਿੰਦੇ ਹਨ ਪਰ ਉਹ ਉੱਤਰ ਨਹੀਂ ਦਿੰਦਾ। ਬੁਰਿਆਰ ਦੇ ਹੰਕਾਰ ਦੇ ਕਾਰਨ ਪਰਮੇਸ਼ਵਰ ਸੱਚਮੁੱਚ ਵਿਅਰਥ ਦੁਹਾਈ ਨਹੀਂ ਸੁਣਦਾ ਅਤੇ ਸਰਵ ਸ਼ਕਤੀਮਾਨ ਉਸ ਉੱਤੇ ਧਿਆਨ ਨਹੀਂ ਕਰਦਾ। ਖਾਸ ਕਰਕੇ ਜਦ ਤੂੰ ਕਹਿੰਦਾ ਹੈ ਕਿ ਮੈਂ ਉਹਨੂੰ ਨਹੀਂ ਵੇਖਦਾ, ਮੁਕੱਦਮਾ ਉਹਦੇ ਅੱਗੇ ਹੈ ਅਤੇ ਤੂੰ ਉਹਦੀ ਉਡੀਕ ਵਿੱਚ ਹੈ, ਪਰ ਹੁਣ ਇਸ ਲਈ ਭਾਈ ਉਹ ਆਪਣੇ ਕ੍ਰੋਧ ਵਿੱਚ ਨਹੀਂ ਆਇਆ ਅਤੇ ਹੰਕਾਰ ਉੱਤੇ ਬਹੁਤ ਚਿੱਤ ਨਹੀਂ ਲਾਇਆ। ਤਾਂ ਅਯੂਬ ਆਪਣਾ ਮੂੰਹ ਫੋਕੀਆਂ ਗੱਲਾਂ ਲਈ ਖੋਲਦਾ ਹੈ ਅਤੇ ਬੁੱਧਹੀਨ ਗੱਲਾਂ ਨੂੰ ਵਧਾਉਂਦਾ ਹੈ। ਅਯੂਬ ਬਾਪ 36। ਪਰਮੇਸ਼ਵਰ ਨਿਆਉ ਅਨੁਸਾਰ ਦੁੱਖ ਘੱਲਦਾ ਹੈ ਅਤੇ ਅਲੀਹੂ ਨੇ ਹੋਰ ਆਖਿਆ, ਮੇਰੇ ਲਈ ਜ਼ਰਾ ਠਹਿਰ ਅਤੇ ਮੈਂ ਤੈਨੂੰ ਦੱਸਾਂਗਾ। ਭਾਈ ਪਰਮੇਸ਼ਵਰ ਲਈ ਹੋਰ ਗੱਲਾਂ ਵੀ ਹਨ, ਮੈਂ ਆਪਣਾ ਗਿਆਨ ਦੂਰੋਂ ਲਿਆਵਾਂਗਾ ਅਤੇ ਮੈਂ ਆਪਣੇ ਕਰਤਾਰ ਨੂੰ ਧਰਮੀ ਠਹਿਰਾਵਾਂਗਾ, ਕਿਉਂ ਜੋ ਸੱਚਮੁੱਚ ਮੇਰੀਆਂ ਗੱਲਾਂ ਝੂਠੀਆਂ ਨਹੀਂ ਹਨ। ਸੰਪੂਰਨ ਗਿਆਨੀ ਤੇਰੇ ਨਾਲ ਹੈਗਾ, ਵੇਖ ਪਰਮੇਸ਼ਵਰ ਮਹਾਨ ਹੈ ਅਤੇ ਕਿਸੇ ਨੂੰ ਤੁੱਛ ਨਹੀਂ ਜਾਣਦਾ। ਉਹ ਬਲ ਤੇ ਬੁੱਧੀ ਵਿੱਚ ਮਹਾਨ ਹੈ, ਉਹ ਦੁਸ਼ਟ ਨੂੰ ਜਿਉਂਦਿਆਂ ਨਹੀਂ ਰੱਖਦਾ ਪਰ ਉਹ ਮਸਕੀਨਾਂ ਨੂੰ ਉਹਨਾਂ ਦਾ ਹੱਕ ਦਿੰਦਾ ਹੈ। ਉਹ ਧਰਮੀ ਵੱਲੋਂ ਅੱਖ ਨਹੀਂ ਫੇਰਦਾ ਪਰ ਰਾਜਿਆਂ ਨਾਲ ਰਾਜਗੱਦੀ ਉੱਤੇ ਉਹਨਾਂ ਨੂੰ ਸਦਾ ਲਈ ਬਹਾਉਂਦਾ ਹੈ ਅਤੇ ਉਹ ਉੱਚੇ ਕੀਤੇ ਜਾਂਦੇ ਹਨ ਅਤੇ ਜੇ ਉਹ ਬੇੜੀਆਂ ਨਾਲ ਨਰੜੇ ਜਾਣ ਅਤੇ ਮੁਸੀਬਤਾਂ ਦੀਆਂ ਰੱਸੀਆਂ ਨਾਲ ਬੰਨੇ ਜਾਣ ਤਾਂ ਉਹ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦੱਸਦਾ ਹੈ, ਨਾਲੇ ਉਹਨਾਂ ਦੇ ਅਪਰਾਧ। ਭਾਈ ਉਹ ਘਮੰਡੀ ਹਨ, ਉਹ ਸ਼ਿਕਸ਼ਾ ਲਈ ਉਹਨਾਂ ਦੇ ਕੰਨ ਖੋਲਦਾ ਹੈ ਅਤੇ ਫਰਮਾਉਂਦਾ ਹੈ, ਭਾਈ ਬੁਰਿਆਈ ਤੋਂ ਮੁੜੋ, ਜੇ ਉਹ ਸੁਣ ਲੈਣ ਅਤੇ ਉਹਦੀ ਸੇਵਾ ਕਰਨ ਤਾਂ ਉਹ ਆਪਣੇ ਦਿਨ ਭਲਿਆਈ ਵਿੱਚ ਪੂਰੇ ਕਰਨਗੇ ਅਤੇ ਆਪਣੇ ਵਰੇ ਖੁਸ਼ਹਾਲੀ ਵਿਚ ਅਤੇ ਜੇ ਉਹ ਨਾ ਸੁਣਨ ਤਾਂ ਉਹ ਤਲਵਾਰ ਨਾਲ ਨਾਸ਼ ਹੋਣਗੇ ਅਤੇ ਗਿਆਨ ਤੋਂ ਬਿਨਾਂ ਮਰਨਗੇ। ਪਰ ਦਿਲ ਦੇ ਨਾਸਤਕ ਕ੍ਰੋਧ ਰੱਖ ਛੱਡਦੇ ਹਨ, ਉਹ ਦੁਹਾਈ ਨਹੀਂ ਦਿੰਦੇ ਜਦ ਉਹ ਉਨ੍ਹਾਂ ਨੂੰ ਨਰੜਦਾ ਹੈ। ਉਹ ਜਵਾਨੀ ਵਿਚ ਜਾਨ ਛੱਡ ਜਾਂਦੇ ਹਨ ਅਤੇ ਮੁੰਡੇ ਬਾਜ਼ਾਂ ਵਿਚ ਉਨ੍ਹਾਂ ਦਾ ਜੀਵਨ ਮੁੱਕ ਜਾਂਦਾ ਹੈ। ਉਹ ਦੁਖਿਆਰੇ ਨੂੰ ਉਹਦੇ ਦੁੱਖ ਦੇ ਵਸੀਲੇ ਛਡਾਉਂਦਾ ਹੈ ਅਤੇ ਉਨ੍ਹਾਂ ਦੇ ਕੰਨ ਜ਼ੁਲਮ ਦੇ ਵਸੀਲੇ ਖੋਲ ਦਿੰਦਾ ਹੈ। ਹਾਂ, ਉਹਨੇ ਤੈਨੂੰ ਦੁੱਖ ਦੇ ਮੂੰਹ ਤੋਂ ਪ੍ਰੇਰ ਕੇ ਵੀ ਛੁਡਾਇਆ। ਖੁੱਲੇ ਥਾਂ ਵਿਚ ਜਿੱਥੇ ਕੋਈ ਤੰਗੀ ਨਹੀਂ ਸੀ ਅਤੇ ਤੇਰੀ ਮੇਜ਼ ਦੀਆਂ ਰੱਖੀਆਂ ਹੋਈਆਂ ਚੀਜ਼ਾਂ ਚਰਬੀ ਨਾਲ ਭਰੀਆਂ ਹੋਈਆਂ ਸਨ, ਪਰ ਤੂੰ ਦੁਸ਼ਟਾਂ ਦੇ ਫਤਵੇ ਨਾਲ ਭਰਿਆ ਹੋਇਆ ਹੈ। ਫਤਵਾ ਤੇ ਨਿਆਂ ਤੈਨੂੰ ਫੜਦੇ ਹਨ। ਖਬਰਦਾਰ, ਮਤੇ ਕਹਿਰ ਤੈਨੂੰ ਠੱਠੇ ਲਈ ਪ੍ਰੇਰੇ, ਨਾ ਪ੍ਰਾਸ਼ਚਿਤ ਦੀ ਬੜਾਈ ਤੈਨੂੰ ਕੁਰਾਹੇ ਪਾਵੇ। ਭਲਾ ਤੇਰੀ ਦੁਹਾਈ ਜਾਂ ਸ਼ਕਤੀ ਦਾ ਸਾਰਾ ਜ਼ੋਰ ਪ੍ਰਬੰਧ ਕਰੂਗਾ। ਭਾਈ, ਤੂੰ ਦੁੱਖ ਵਿਚ ਨਾ ਪਵੇਂ। ਉਸ ਰਾਤ ਲਈ ਨਾ ਲੋਚ ਜਦ ਲੋਕ ਆਪਣੇ ਅਸਥਾਨਾਂ ਤੋਂ ਉਤਾਹਾਂ ਜਾਂਦੇ ਹਨ। ਚੌਕਸ ਰਹੋ, ਬੁਰਿਆਈ ਵੱਲ ਨਾ ਫਿਰ, ਕਿਉਂ ਜੋ ਤੈਂ ਇਹਨੂੰ ਚੁਣਿਆ ਹੈ, ਨਾ ਕਿ ਮੁਸੀਬਤ ਨੂੰ। ਵੇਖ, ਪਰਮੇਸ਼ਵਰ ਆਪਣੀ ਸਮਰਥਾ ਨਾਲ ਸ਼ਾਨਦਾਰ ਕੰਮ ਕਰਦਾ ਹੈ। ਉਹਦੇ ਤੁਲ ਗੁਰੂ ਕੌਣ ਹੈਗਾ? ਕਿਸ ਨੇ ਉਹਦੇ ਲਈ ਉਹਦਾ ਰਸਤਾ ਠਹਿਰਾਇਆ, ਜਾਂ ਕੌਣ ਕਹਿ ਸਕਦਾ ਹੈ, ਭਾਈ ਤੈਂ ਬਦੀ ਕੀਤੀ? ਚੇਤੇ ਕਰ ਕਿ ਤੂੰ ਉਹਦੇ ਕਰਤੱਵ ਦੀ ਵਡਿਆਈ ਕਰੇ ਜਿਹਨੂੰ ਮਨੁੱਖ ਗਾਉਂਦੇ ਹਨ। ਸਾਰੇ ਆਦਮੀਆਂ ਨੇ ਉਹਨੂੰ ਡਿੱਠਾ, ਮਨੁੱਖ ਉਹਨੂੰ ਦੂਰੋਂ ਤੱਕਦਾ ਹੈ। ਵੇਖ, ਪਰਮੇਸ਼ਵਰ ਮਹਾਨ ਹੈਗਾ ਅਤੇ ਅਸੀਂ ਉਹਨੂੰ ਨਹੀਂ ਜਾਣਦੇ। ਉਹਦੇ ਵਰਿਆਂ ਦੀ ਗਿਣਤੀ ਸਮਝ ਤੋਂ ਪਰੇ ਹੈ। ਉਹ ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ ਜਿਹੜੀਆਂ ਉਹਦੀ ਭਾਫ ਤੋਂ ਮੀਂਹ ਬਣ ਕੇ ਵਰਦੀਆਂ ਹਨ, ਜਿਨ੍ਹਾਂ ਨੂੰ ਬੱਦਲ ਡੋਲਦੇ ਹਨ ਅਤੇ ਉਹ ਆਦਮੀ ਉੱਤੇ ਬਹੁਤਾਇਤ ਨਾਲ ਟਪਕਦੀਆਂ ਹਨ। ਭਲਾ ਕੋਈ ਘਟਾਂ ਦਾ ਫੈਲਾਓ ਸਮਝ ਸਕਦਾ ਹੈ? ਉਹਦੇ ਮੰਡਪ ਦੀਆਂ ਗਰਜਾਂ ਵੀ ਵੇਖ, ਉਹ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ ਅਤੇ ਸਮੁੰਦਰ ਦੀਆਂ ਜੜ੍ਹਾਂ ਨੂੰ ਕੱਜਦਾ ਹੈ। ਉਹ ਤਾਂ ਇਨ੍ਹਾਂ ਦੇ ਰਾਹੀਂ ਲੋਕਾਂ ਦਾ ਇਨਸਾਫ ਕਰਦਾ ਹੈ। ਉਹ ਵਾਫਰੀ ਨਾਲ ਭੋਜਨ ਦਿੰਦਾ ਹੈ, ਉਹ ਆਪਣਾ ਹੱਥ ਬਿਜਲੀ ਨਾਲ ਕੱਜਦਾ ਹੈ ਅਤੇ ਉਹਨੂੰ ਹੁਕਮ ਦਿੰਦਾ ਕਿ ਉਹ ਵਿਰੋਧੀ ਨੂੰ ਮਾਰੇ। ਉਹਦੀ ਕੜਕ ਉਹਦੀ ਖਬਰ ਦਿੰਦੀ ਹੈ, ਪਸ਼ੂ ਵੀ ਉਹਦੀ ਚੜ੍ਹਤ ਦੀ ਖਬਰ ਦਿੰਦੇ ਹਨ। ਅਯੂਬ ਬਾਪ 37। ਸਰਵ ਸ਼ਕਤੀਮਾਨ ਨੂੰ ਅਸੀਂ ਲੱਭ ਨਹੀਂ ਸਕਦੇ। ਹਾਂ, ਇਸ ਤੇ ਵੀ ਮੇਰਾ ਦਿਲ ਕੰਬਦਾ ਹੈ ਅਤੇ ਆਪਣੇ ਥਾਂ ਤੋਂ ਉਛਲਦਾ ਹੈ। ਸੁਣੋ ਨਾ ਉਹਦੇ ਗੱਜਣ ਦੀ ਆਵਾਜ਼ ਨੂੰ ਅਤੇ ਉਹ ਗੂੰਜ ਜਿਹੜੀ ਉਹਦੇ ਮੂੰਹੋਂ ਨਿਕਲਦੀ ਹੈ। ਉਹ ਉਸ ਨੂੰ ਸਾਰੇ ਆਕਾਸ਼ ਦੇ ਹੇਠ ਛੱਡ ਦਿੰਦਾ ਹੈ ਅਤੇ ਆਪਣੀ ਬਿਜਲੀ ਨੂੰ ਧਰਤੀ ਦੀਆਂ ਹੱਦਾਂ ਤੀਕ। ਉਹਦੇ ਮਗਰ ਇੱਕ ਆਵਾਜ਼ ਗੱਜਦੀ ਹੈ, ਉਹ ਆਪਣੀ ਸ਼ਾਨਦਾਰ ਆਵਾਜ਼ ਨਾਲ ਗੜਕਦਾ ਹੈ ਅਤੇ ਉਹ ਬਿਜਲੀਆਂ ਨੂੰ ਨਹੀਂ ਰੋਕਦਾ ਜਦ ਉਹਦੀ ਆਵਾਜ਼ ਸੁਣਾਈ ਦਿੰਦੀ। ਪਰਮੇਸ਼ਵਰ ਆਪਣੀ ਆਵਾਜ਼ ਨਾਲ ਅਜੀਬ ਤੌਰ ਤੇ ਗੜਕਦਾ ਹੈ, ਉਹ ਵੱਡੇ ਵੱਡੇ ਕੰਮ ਕਰਦਾ ਹੈ ਜਿਹੜੇ ਅਸੀਂ ਸਮਝਦੇ ਨਹੀਂ। ਉਹ ਤਾਂ ਬਰਫ਼ ਨੂੰ ਆਖਦਾ ਹੈ ਧਰਤੀ ਉੱਤੇ ਡਿੱਗ, ਨਾਲੇ ਮੀਂਹ ਦੀਆਂ ਫੁਹਾਰਾਂ ਨੂੰ ਅਤੇ ਆਪਣੇ ਮੋਲੇ ਧਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ। ਉਹ ਹਰ ਆਦਮੀ ਦੇ ਹੱਥ ਉੱਤੇ ਮੋਹਰ ਲਾਉਂਦਾ ਹੈ। ਭਾਈ ਉਸ ਦੇ ਸਾਰੇ ਬਣਾਏ ਹੋਏ ਮਨੁੱਖ ਇਹਨੂੰ ਜਾਣਨ ਤਾਂ ਦਰਿੰਦੇ ਖੁੰਦਰਾਂ ਵਿੱਚ ਜਾਂਦੇ ਹਨ ਅਤੇ ਆਪਣੇ ਘੁਰਨਿਆਂ ਵਿੱਚ ਜਾ ਵਸਦੇ ਹਨ। ਉਸ ਕੋਠੜੀ ਤੋਂ ਝੱਖੜ ਆਉਂਦਾ ਹੈ ਅਤੇ ਖਿਲਾਰਨ ਵਾਲੀਆਂ ਹਵਾਵਾਂ ਨਾਲ ਪਾਲਾ ਆਉਂਦਾ ਹੈ। ਪਰਮੇਸ਼ਵਰ ਦੇ ਸਾਹ ਨਾਲ ਬਰਫ਼ ਦਿੱਤੀ ਜਾਂਦੀ ਹੈ ਅਤੇ ਚੌੜੇ ਪਾਣੀ ਜੰਮ ਜਾਂਦੇ ਹਨ। ਹਾਂ, ਉਹ ਘਟਾਂ ਉੱਤੇ ਨਮੀ ਨੂੰ ਲੱਦਦਾ ਹੈ, ਉਹ ਆਪਣੀ ਬਿਜਲੀ ਦੇ ਬੱਦਲ ਨੂੰ ਫੈਲਾਉਂਦਾ ਹੈ, ਉਹ ਉਸ ਦੀ ਅਗਵਾਈ ਨਾਲ ਆਲੇ ਦੁਆਲੇ ਫਿਰਦਾ ਹੈ। ਭਾਈ, ਜੋ ਕੁਝ ਉਹ ਹੁਕਮ ਦੇਵੇ ਉਹ ਵਸੇ ਹੋਏ ਜਗਤ ਦੇ ਉੱਤੇ ਪੂਰਾ ਕਰਨ, ਭਾਵੇਂ ਤਾੜਨ ਲਈ, ਭਾਵੇਂ ਆਪਣੀ ਧਰਤੀ ਲਈ, ਭਾਵੇਂ ਦਇਆ ਲਈ, ਉਹ ਉਸ ਨੂੰ ਪੁਚਾਵੇ। ਹੇ ਅਯੂਬ, ਇਸ ਵੱਲ ਕੰਨ ਲਾ, ਖੜਾ ਹੋ ਅਤੇ ਪਰਮੇਸ਼ਵਰ ਦੇ ਅਚੰਬਿਆਂ ਨੂੰ ਗੌ ਨਾਲ ਸੋਚ। ਕੀ ਤੂੰ ਜਾਣਦਾ ਹੈ ਕਿ ਪਰਮੇਸ਼ਵਰ ਕਿਵੇਂ ਉਨ੍ਹਾਂ ਉੱਤੇ ਹੁਕਮ ਚਲਾਉਂਦਾ ਹੈ ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ? ਕੀ ਤੂੰ ਬੱਦਲਾਂ ਦਾ ਤੋਲਣਾ ਸਮਝਦਾ ਹੈ? ਉਹਦੇ ਅਚੰਬੇ ਜੋ ਗਿਆਨ ਵਿੱਚ ਸੰਪੂਰਨ ਹੈ, ਤੂੰ ਜਿਹਦੇ ਲੀੜੇ ਗਰਮ ਹਨ ਜਦ ਦੱਖਣੀ ਹਵਾ ਤੋਂ ਧਰਤੀ ਸੁੰਨ ਹੈ, ਭਲਾ ਤੂੰ ਉਹਦੇ ਨਾਲ ਆਕਾਸ਼ ਮੰਡਲ ਤਾਣ ਸਕਦਾ ਹੈ ਜਿਹੜਾ ਢਾਲੇ ਹੋਏ ਸ਼ੀਸ਼ੇ ਵਾਂਗ ਨਿੱਗਰ ਹੈ? ਸਾਨੂੰ ਸਮਝਾ ਭਾਈ, ਆਪਾਂ ਉਹਨੂੰ ਕੀ ਆਖੀਏ? ਅਸੀਂ ਆਪਣੀਆਂ ਗੱਲਾਂ ਨੂੰ ਹਨੇਰ ਦੇ ਕਾਰਨ ਸਵਾਰ ਨਹੀਂ ਸਕਦੇ। ਭਲਾ ਉਹਨੂੰ ਦੱਸਿਆ ਜਾਵੇ ਕਿ ਮੈਂ ਬੋਲਾਂਗਾ। ਕੋਈ ਮਨੁੱਖ ਕਦੀ ਆਖ ਬੈਠੇ ਕਿ ਮੈਂ ਨਿਗਲ ਲਿਆ ਜਾਵਾਂ? ਹੁਣ ਤਾਂ ਉਹ ਉਸ ਚਾਨਣੇ ਵੱਲ ਨਹੀਂ ਵੇਖ ਸਕਦੇ ਜਿਹੜਾ ਬੱਦਲਾਂ ਵਿੱਚ ਚਮਕਦਾ ਹੈ, ਪਰ ਹਵਾ ਲੰਘ ਕੇ ਉਹਨਾਂ ਨੂੰ ਸਾਫ਼ ਕਰ ਦਿੰਦੀ ਹੈ। ਉੱਤਰ ਵੱਲੋਂ ਸੁਨਹਿਰੀ ਝਲਕ ਆਉਂਦੀ ਹੈ। ਪਰਮੇਸ਼ਵਰ ਉੱਤੇ ਭੈਮਾਨ ਤੇਜ ਹੈਗਾ। ਸਰਵ ਸ਼ਕਤੀਮਾਨ ਨੂੰ ਆਪਾਂ ਲੱਭ ਨਹੀਂ ਸਕਦੇ, ਉਹ ਸ਼ਕਤੀ ਵਿੱਚ ਮਹਾਨ ਹੈਗਾ। ਉਹ ਨਿਆਂ ਅਤੇ ਧਰਤੀ ਦੀ ਵਾਫਰੀ ਨੂੰ ਨਿਰਬਲ ਨਹੀਂ ਕਰੂਗਾ। ਇਸ ਲਈ ਮਨੁੱਖ ਉਸ ਤੋਂ ਡਰਦੇ ਹਨ, ਉਹ ਦਿਲ ਦੇ ਚਾਤਰਾਂ ਦੀ ਪਰਵਾਹ ਨਹੀਂ ਕਰਦਾ। ਅਯੂਬ ਬਾਪ 38 ਯਹੋਵਾ ਆਪ ਅਯੂਬ ਨੂੰ ਉੱਤਰ ਦਿੰਦਾ ਹੈ। ਤਾਂ ਯਹੋਵਾ ਨੇ ਅਯੂਬ ਨੂੰ ਵਾਂਵ ਰੋਲੇ ਵਿੱਚੋਂ ਦੀ ਉੱਤਰ ਦਿੱਤਾ ਤੇ ਆਖਿਆ, ਇਹ ਕੌਣ ਹੈ ਜਿਹੜਾ ਸਲਾਹ ਨੂੰ ਗਿਆਨਹੀਣ ਗੱਲਾਂ ਨਾਲ ਹਨੇਰੇ ਵਿੱਚ ਰੱਖਦਾ ਹੈ? ਮਰਦ ਵਾਂਗ ਜ਼ਰਾ ਆਪਣੀ ਕਮਰ ਕੱਸ, ਮੈਂ ਤੇਥੋਂ ਸਵਾਲ ਕਰਦਾ ਹਾਂ ਅਤੇ ਤੂੰ ਮੈਨੂੰ ਸਮਝਾ, ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨਿਉਂ ਰੱਖੀ? ਦੱਸ, ਜੇ ਤੂੰ ਸਮਝ ਰੱਖਦਾ ਹੈ, ਕਿਹਨੇ ਉਹਦਾ ਨਾਪ ਠਹਿਰਾਇਆ? ਤੂੰ ਜ਼ਰੂਰ ਜਾਣ ਲਿਆ ਹੋਵੇ ਯਾ ਕਿ ਉਹਦੇ ਉੱਤੇ ਜਰੀਬ ਖਿੱਚੀ, ਕਾਹਦੇ ਉੱਤੇ ਉਹਦੀਆਂ ਟੇਕਾਂ ਰੱਖੀਆਂ ਗਈਆਂ, ਯਾ ਕਿਹਨੇ ਉਹਦੇ ਸਿਰੇ ਦਾ ਪੱਥਰ ਧਰਿਆ? ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ ਅਤੇ ਪਰਮੇਸ਼ਵਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ, ਯਾ ਕਿਸ ਸਮੁੰਦਰ ਨੂੰ ਕਵਾੜਾਂ ਨਾਲ ਬੰਦ ਕੀਤਾ? ਜਦ ਉਹ ਕਿੱਥੋਂ ਫੁੱਟ ਨਿਕਲਿਆ? ਜਦ ਮੈਂ ਬੱਦਲ ਉਹਦਾ ਲਿਬਾਸ ਅਤੇ ਹਨੇਰੇ ਘੁੱਪ ਨੂੰ ਉਹਦਾ ਪੋਤੜਾ ਬਣਾਇਆ ਅਤੇ ਉਹਦੀਆਂ ਹੱਦਾਂ ਠਹਿਰਾਈਆਂ ਅਤੇ ਅਰਲ ਤੇ ਕਵਾੜ ਲਾਏ ਅਤੇ ਆਖਿਆ, ਇੱਥੋਂ ਤੀਕਰ ਆਈ ਵਧੀ ਨਾ ਅਤੇ ਇੱਥੇ ਤੇਰੀਆਂ ਆਫਰੀਆਂ ਹੋਈਆਂ ਲਫਾਂ ਰੁਕ ਜਾਣ। ਕੀ ਤੈਂ ਆਪਣਿਆਂ ਦਿਨਾਂ ਵਿੱਚ ਕਦੀ ਸਵੇਰੇ ਉੱਤੇ ਹੁਕਮ ਦਿੱਤਾ? ਕੀ ਤੈਂ ਸਾਜਰੇ ਨੂੰ ਉਹਦਾ ਥਾਂ ਸਿਖਾਇਆ? ਭਾਈ ਉਹ ਧਰਤੀ ਦੇ ਖੰਭਾਂ ਨੂੰ ਫੜ ਲਵੇ ਅਤੇ ਦੁਸ਼ਟ ਉਹਦੇ ਵਿੱਚੋਂ ਝਾੜੇ ਜਾਣ। ਉਹ ਬਦਲ ਜਾਂਦਾ ਹੈ ਜਿਵੇਂ ਚੀਕੜੀ ਮਿੱਟੀ ਮੋਹਰ ਦੇ ਹੇਠੋਂ, ਤਾਂ ਉਹ ਖਲੋ ਜਾਂਦੇ ਹਨ ਜਿਵੇਂ ਬਸਤਰਾਂ ਵਿੱਚ ਅਤੇ ਦੁਸ਼ਟਾਂ ਤੋਂ ਉਹਨਾਂ ਦਾ ਚਾਨਣ ਰੋਕ ਲਿਆ ਜਾਂਦਾ ਹੈ ਅਤੇ ਉੱਚੀ ਬਾਂਹ ਭੰਨੀ ਜਾਂਦੀ ਹੈ। ਕੀ ਤੂੰ ਸਮੁੰਦਰ ਦੇ ਸੋਤਿਆਂ ਵਿੱਚ ਵੜਿਆ ਜਾਂ ਡੂੰਘਿਆਈ ਦੇ ਗੁੱਝੇ ਹਿੱਸਿਆਂ ਵਿੱਚ ਚਲਿਆ ਹੈ? ਕੀ ਮੌਤ ਦੇ ਫਾਟਕ ਤੇਰੇ ਲਈ ਨੰਗੇ ਕੀਤੇ ਗਏ ਜਾਂ ਮੌਤ ਦੇ ਸਾਏ ਦੇ ਫਾਟਕਾਂ ਨੂੰ ਤੈਂ ਵੇਖਿਆ? ਕੀ ਤੈਂ ਧਰਤੀ ਦੇ ਵਿਸਤਾਰ ਨੂੰ ਸਮਝ ਲਿਆ ਹੈ? ਤੂੰ ਦੱਸ, ਜੇ ਤੈਂ ਸਾਰੇ ਦਾ ਸਾਰਾ ਜਾਣ ਲਿਆ ਹੈ, ਚਾਨਣ ਦੀ ਵਸੋਂ ਦਾ ਰਾਹ ਕਿੱਧਰ ਹੈ ਅਤੇ ਹਨੇਰੇ ਦਾ ਅਸਥਾਨ ਕਿੱਥੇ ਹੈ, ਤਾਂ ਜੋ ਤੂੰ ਉਹਨੂੰ ਉਹਦੀਆਂ ਹੱਦਾਂ ਤੀਕ ਪਹੁੰਚਾਵੇਂ ਅਤੇ ਉਹਦੇ ਘਰ ਦੇ ਪਹਿਆਂ ਨੂੰ ਸਮਝੇ? ਤੂੰ ਜਾਣਦਾ ਹੈ, ਤੂੰ ਉਸ ਵੇਲੇ ਜੰਮਿਆ ਹੋਇਆ ਜੋ ਸੈਂ ਅਤੇ ਤੇਰੇ ਦਿਨਾਂ ਦੀ ਗਿਣਤੀ ਬਹੁਤੀ ਹੈ। ਕੀ ਤੂੰ ਬਰਫ਼ ਦੇ ਖਜ਼ਾਨਿਆਂ ਕੋਲ ਗਿਆ ਅਤੇ ਗੜਿਆਂ ਦੇ ਖਜ਼ਾਨਿਆਂ ਨੂੰ ਵੇਖਿਆ ਜਿਨ੍ਹਾਂ ਨੂੰ ਮੈਂ ਦੁੱਖ ਦੇ ਵੇਲੇ ਲਈ ਬਚਾ ਰੱਖਿਆ ਹੈ, ਲੜਾਈ ਤੇ ਯੁੱਧ ਦੇ ਦਿਨਾਂ ਲਈ ਵੀ? ਚਾਨਣ ਦੀ ਵੰਡ ਦਾ ਰਾਹ ਕਿਹੜਾ ਹੈ ਜਾਂ ਪੁਰੇ ਦੀ ਹਵਾ ਦਾ ਧਰਤੀ ਉੱਤੇ ਖਿਲਾਰਨਾ ਕਿਵੇਂ ਹੈ? ਕਿਹਨੇ ਹੜਾਂ ਲਈ ਨਾਲੀ ਪੁੱਟੀ ਜਾਂ ਕੜਕਣ ਵਾਲੀ ਬਿਜਲੀ ਲਈ ਰਾਹ ਬਣਾਇਆ ਤਾਂ ਜੋ ਮਨੁੱਖ ਤੋਂ ਖਾਲੀ ਧਰਤੀ ਉੱਤੇ ਮੀਂਹ ਵਰਾਵੇ? ਉਜਾੜ ਉੱਤੇ ਜਿੱਥੇ ਕੋਈ ਆਦਮੀ ਨਹੀਂ, ਭਾਈ ਉਜੜੇ ਤੇ ਸੁਵੇਂ ਦੇਸ਼ ਨੂੰ ਰਜਾਵੇ ਅਤੇ ਹਰਾ ਘਾਹ ਉਗਾਵੇ। ਮੀਂਹ ਦਾ ਕੋਈ ਪਿਓ ਹੈ ਜਾਂ ਤਰੇੜ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ, ਕਿਹਦੇ ਗਰਭ ਤੋਂ ਬਰਫ਼ ਜੰਮੀ, ਜਾਂ ਆਕਾਸ਼ ਦਾ ਕੱਕਰ ਕਿਸ ਤੋਂ ਜੰਮਿਆ। ਪਾਣੀ ਪੱਥਰ ਵਾਂਗ ਜੰਮ ਜਾਂਦੇ ਅਤੇ ਡੂੰਘਾਈ ਦੀ ਤਹਿ ਉੱਤੇ ਜਮਾਊ ਹੋ ਜਾਂਦਾ ਹੈ। ਕੀ ਤੂੰ ਕੱਚਪੱਚਿਆਂ ਦੇ ਬਦਨਾਂ ਨੂੰ ਬੰਨ ਸਕਦਾ, ਜਾਂ ਸੱਪ ਤ੍ਰਿਖ ਦੇ ਰੱਸਿਆਂ ਨੂੰ ਖੋਲ ਸਕਦਾ ਹੈ? ਕੀ ਤੂੰ ਰੁੱਤ ਸਿਰ ਮਜਰੋਥ ਨੂੰ ਕੱਢ ਸਕਦਾ, ਜਾਂ ਜ਼ਬਾਰ ਦੀ ਉਹਦੇ ਬੱਚਿਆਂ ਸਣੇ ਅਗਵਾਈ ਕਰ ਸਕਦਾ ਹੈ? ਕੀ ਤੂੰ ਆਕਾਸ਼ ਦੀਆਂ ਵਿਧੀਆਂ ਨੂੰ ਜਾਣਦਾ ਹੈ? ਕੀ ਤੂੰ ਉਹਦਾ ਰਾਜ ਧਰਤੀ ਤੇ ਕਾਇਮ ਕਰ ਸਕਦਾ ਹੈ? ਕੀ ਤੂੰ ਆਪਣੀ ਆਵਾਜ਼ ਨੂੰ ਬੱਦਲ ਤੀਕ ਉੱਚੀ ਕਰ ਸਕਦਾ ਹੈ? ਭਾਈ, ਪਾਣੀ ਦੀ ਵਾਫਰੀ ਤੈਨੂੰ ਕੱਜ ਲਵੇ, ਕੀ ਤੂੰ ਬਿਜਲੀਆਂ ਨੂੰ ਘੱਲ ਸਕਦਾ ਹੈ? ਭਾਈ, ਉਹ ਚਲੀਆਂ ਜਾਣ ਅਤੇ ਉਹ ਤੈਨੂੰ ਆਖਣ, ਅਸੀਂ ਹਾਜ਼ਰ ਹਾਂ। ਘਟਾ ਵਿੱਚ ਬੁੱਧੀ ਕਿਸ ਨੇ ਰੱਖੀ, ਜਾਂ ਟੁੱਟਦੇ ਤਾਰੇ ਨੂੰ ਕਿਸ ਨੇ ਸਮਝ ਬਖਸ਼ੀ? ਕੌਣ ਬਦਲਾਂ ਨੂੰ ਬੁੱਧੀ ਨਾਲ ਗਿਣ ਸਕਦਾ ਹੈ? ਅਤੇ ਆਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਲ ਸਕਦਾ ਹੈ? ਜਦ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈ ਅਤੇ ਡੱਲੇ ਖੁੱਲ ਜਾਂਦੇ ਹਨ, ਕੀ ਤੂੰ ਬੱਬਰ ਸ਼ੇਰ ਲਈ ਸ਼ਿਕਾਰ ਮਾਰ ਸਕਦਾ, ਅਤੇ ਬੱਬਰ ਸ਼ੇਰ ਦਿਆਂ ਬੱਚਿਆਂ ਦੀ ਹਯਾਤੀ ਨੂੰ ਰਜਾ ਸਕਦਾ ਹੈ? ਜਦ ਉਹ ਆਪਣੀਆਂ ਖੁੰਦਰਾਂ ਵਿੱਚ ਦੱਬ ਕੇ ਬੈਠੇ ਹਨ ਅਤੇ ਅੜਤਲੇ ਵਿੱਚ ਛਹਿ ਲਾ ਕੇ ਰਹਿੰਦੇ ਹਨ, ਕੌਣ ਪਹਾੜੀ ਕਾਂ ਲਈ ਉਹਦਾ ਚੋਗਾ ਤਿਆਰ ਕਰਦਾ ਹੈ? ਜਦ ਉਹਦੇ ਬੱਚੇ ਪਰਮੇਸ਼ਵਰ ਅੱਗੇ ਚਲਾਉਂਦੇ ਹਨ ਅਤੇ ਉਹ ਖਾਜੇ ਤੋਂ ਬਿਨਾਂ ਭੌਂਦੇ ਫਿਰਦੇ ਹਨ। ਅਯੂਬ ਬਾਪ 39। ਸ੍ਰਿਸ਼ਟੀ ਵਿੱਚ ਯਹੋਵਾ ਦੀ ਸ਼ਕਤੀ। ਕੀ ਤੂੰ ਪਹਾੜੀ ਬੱਕਰੀਆਂ ਦੇ ਸੂਣ ਦਾ ਵੇਲਾ ਜਾਣਦਾ ਹੈ? ਕੀ ਤੂੰ ਹਰਨੀਆਂ ਦੀ ਪੀੜ ਨੂੰ ਵੇਖਦਾ ਹੈ? ਕੀ ਤੂੰ ਉਹ ਮਹੀਨੇ ਜਿਹੜੇ ਉਹ ਪੂਰੇ ਕਰਦੀਆਂ ਹਨ ਗਿਣ ਸਕਦਾ ਹੈ? ਅਤੇ ਉਹ ਵੇਲਾ ਜਦ ਉਹ ਸੁਣਦੀਆਂ ਹਨ ਜਾਣਦਾ ਹੈ? ਉਹ ਝੁਕ ਜਾਂਦੀਆਂ, ਉਹ ਆਪਣੇ ਬੱਚੇ ਜਣਦੀਆਂ ਹਨ, ਉਹ ਆਪਣੀਆਂ ਪੀੜਾਂ ਤੋਂ ਛੁੱਟ ਜਾਂਦੀਆਂ ਹਨ, ਉਹਨਾਂ ਦੇ ਬੱਚੇ ਤਕੜੇ ਹੋ ਜਾਂਦੇ, ਉਹ ਰੜ ਵਿੱਚ ਪਲਦੇ ਹਨ, ਉਹ ਨਿਕਲ ਜਾਂਦੇ ਹਨ ਅਤੇ ਮੁੜ ਉਹਨਾਂ ਕੋਲ ਨਹੀਂ ਆਉਂਦੇ। ਕਿਹਨੇ ਜੰਗਲੀ ਖੋਤੇ ਨੂੰ ਖੁੱਲ੍ਹਾ ਛੱਡਿਆ, ਜਾਂ ਕਿਹਨੇ ਬਣ ਦੇ ਗਧੇ ਦੇ ਬੰਦ ਖੋਲੇ, ਜਿਹਦਾ ਨਿਵਾਸ ਮੈਂ ਖੁੱਲ੍ਹੇ ਮੈਦਾਨ ਨੂੰ ਠਹਿਰਾਇਆ, ਅਤੇ ਉਹਦਾ ਵਸੇਬਾ ਕਲ ਰਾਚੀ ਭੌ ਨੂੰ, ਉਹ ਨਗਰ ਦੇ ਰੌਲੇ ਉੱਤੇ ਹੱਸਦਾ ਹੈ, ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ, ਉਹ ਆਪਣੇ ਚਰਾਂਦ ਲਈ ਪਹਾੜਾਂ ਤੇ ਲੱਭਦਾ ਫਿਰਦਾ ਹੈ, ਉਹ ਹਰ ਇੱਕ ਹਰੀ ਚੀਜ਼ ਦੀ ਭਾਲ ਕਰਦਾ ਹੈ। ਭਲਾ ਜੰਗਲੀ ਸਾਨ ਤੇਰੀ ਸੇਵਾ ਕਰੇਗਾ ਜਾਂ ਤੇਰੀ ਖੁਰਲੀ ਉੱਤੇ ਰਾਤ ਕੱਟੇਗਾ? ਕੀ ਤੂੰ ਜੰਗਲੀ ਸਾਨ ਨੂੰ ਰੱਸੀਆਂ ਨਾਲ ਬੰਨ ਕੇ ਆਪਣੇ ਵਾਹਨ ਵਿੱਚ ਚਲਾ ਸਕਦਾ ਹੈ, ਜਾਂ ਉਹ ਦੂਣਾ ਵਿੱਚ ਤੇਰੇ ਪਿੱਛੇ ਪਿੱਛੇ ਸੁਹਾਗਾ ਫੇਰੇਗਾ? ਭਲਾ ਤੂੰ ਉਹਦੇ ਵੱਡੇ ਬਲ ਦੇ ਕਾਰਨ ਉਹਦੇ ਉੱਤੇ ਭਰੋਸਾ ਕਰੇਗਾ ਅਤੇ ਆਪਣਾ ਕੰਮ ਧੰਦਾ ਉਹਦੇ ਉੱਤੇ ਛੱਡੇਗਾ? ਕੀ ਤੂੰ ਉਸ ਉੱਤੇ ਤੇਜਾ ਕਰੇਗਾ? ਭਾਈ ਉਹ ਤੇਰਾ ਵੀ ਮੋੜ ਲੈ ਆਵੇਗਾ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ। ਸ਼ੁਤਰ ਮੁਰਗੀ ਹੰਕਾਰ ਨਾਲ ਆਪਣੇ ਪਰ ਮਾਰਦੀ ਹੈ, ਪਰ ਕੀ ਉਹ ਮਿਹਰਬਾਨੀ ਦੇ ਖੰਭ ਅਤੇ ਪਰ ਹਨ? ਉਹ ਤਾਂ ਆਪਣੇ ਆਂਡੇ ਧਰਤੀ ਦੇ ਹਵਾਲੇ ਕਰ ਦਿੰਦੀ ਹੈ ਅਤੇ ਖਾਕ ਉੱਤੇ ਉਹਨਾਂ ਨੂੰ ਗਰਮ ਰੱਖਦੀ ਹੈ ਅਤੇ ਭੁੱਲ ਜਾਂਦੀ ਹੈ ਕਿ ਪੈਰਾਂ ਨਾਲ ਉਹ ਤੋੜੇ ਜਾ ਸਕਦੇ ਹਨ ਅਤੇ ਖੇਤ ਦਾ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ। ਉਹ ਆਪਣੇ ਬੱਚਿਆਂ ਨਾਲ ਸਖਤੀ ਕਰਦੀ ਹੈ, ਭਾਈ ਜਿਵੇਂ ਉਹ ਉਸ ਦੇ ਨਹੀਂ, ਭਾਵੇਂ ਉਸ ਦੀ ਮਿਹਨਤ ਅਕਾਰਥ ਜਾਵੇ, ਉਹ ਬੇਚਿੰਤ ਹੈ ਕਿਉਂ ਜੋ ਪਰਮੇਸ਼ਵਰ ਨੇ ਉਸ ਤੋਂ ਬੁੱਧੀ ਭੁਲਾ ਦਿੱਤੀ ਅਤੇ ਉਸ ਨੂੰ ਸਮਝ ਨਹੀਂ ਵੰਡੀ। ਜਦ ਉਹ ਨੱਠਣ ਲਈ ਉੱਠਦੀ ਹੈ ਤਾਂ ਘੋੜੇ ਤੇ ਉਸ ਦੇ ਅਸਵਾਰ ਉੱਤੇ ਹੱਸਦੀ ਹੈ, ਭਲਾ ਤੈਂ ਘੋੜੇ ਨੂੰ ਸ਼ਕਤੀ ਦਿੱਤੀ? ਕੀ ਤੈਂ ਉਹਦੀ ਧੌਣ ਉੱਤੇ ਝੂਲਦੀ ਹੋਈ ਆਯਾਲ ਪੁਆਈ? ਕੀ ਤੈਂ ਟਿੱਡੀ ਵਾਂਗ ਉਹਨੂੰ ਟਪਾਇਆ? ਉਹਦੇ ਫੁਰਾਟੇ ਦੀ ਸ਼ਾਨ ਭਿਆਨਕ ਹੈ, ਉਹ ਵਾਦੀ ਵਿੱਚ ਟਾਪ ਮਾਰਦਾ ਹੈ ਅਤੇ ਆਪਣੇ ਬਲ ਵਿੱਚ ਖੁਸ਼ ਹੁੰਦਾ ਹੈ। ਉਹ ਸ਼ਸਤਰਾਂ ਦੇ ਟਾਕਰੇ ਲਈ ਨਿਕਲਦਾ ਹੈ, ਉਹ ਡਰ ਉੱਤੇ ਹੱਸਦਾ ਹੈ ਅਤੇ ਘਾਬਰਦਾ ਨਹੀਂ ਅਤੇ ਤਲਵਾਰ ਅੱਗੋਂ ਮੂੰਹ ਨਹੀਂ ਮੋੜਦਾ। ਉਹਦੇ ਉੱਤੇ ਤਰਕਸ਼ ਖੜਕਦਾ ਹੈ, ਚਮਕਦਾ ਹੋਇਆ ਬਰਛਾ ਤੇ ਸਾਂਗ ਵੀ। ਉਹ ਤੁੰਦੀ ਤੇ ਕਹਿਰ ਵਿੱਚ ਧਰਤੀ ਨੂੰ ਖਾਈ ਜਾਂਦਾ ਹੈ। ਜਦ ਤੁਰੀ ਦੀ ਆਵਾਜ਼ ਆਉਂਦੀ ਉਹ ਖੜਾ ਨਹੀਂ ਰਹਿੰਦਾ, ਜਦ ਤੁਰੀ ਵੱਜਦੀ ਹੈ ਉਹ ਹਿਣਕਦਾ ਹੈ ਅਤੇ ਲੜਾਈ ਨੂੰ ਦੂਰੋਂ ਸੁੰਘ ਲੈਂਦਾ ਹੈ। ਸਰਦਾਰਾਂ ਦੀ ਗੱਜ ਅਤੇ ਲਲਕਾਰ ਨੂੰ ਵੀ ਕੀ ਬਾਜ ਤੇਰੀ ਸਮਝ ਨਾਲ ਉੱਡਦਾ ਹੈ ਅਤੇ ਦੱਖਣ ਵੱਲ ਆਪਣੇ ਖੰਭਾਂ ਨੂੰ ਫੈਲਾਉਂਦਾ ਹੈ? ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਜਾਂਦਾ ਹੈ? ਭਾਈ ਉਹ ਉਚਿਆਈ ਤੇ ਆਪਣਾ ਆਲਣਾ ਬਣਾਵੇ, ਉਹ ਟਿੱਲੇ ਉੱਤੇ ਵਸਦਾ ਤੇ ਰਹਿੰਦਾ ਹੈ, ਟਿੱਲੇ ਦੀ ਟੀਸੀ ਉੱਤੇ ਪੱਕੇ ਅਸਥਾਨ ਵਿੱਚ। ਉਥੋਂ ਉਹ ਆਪਣਾ ਖਾਜਾ ਲੱਭ ਲੈਂਦਾ ਹੈ, ਉਹਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ, ਉਹਦੇ ਬੱਚੇ ਲਹੂ ਚੂਸਦੇ ਹਨ ਅਤੇ ਜਿੱਥੇ ਵੱਡੇ ਹੋਏ ਹਨ ਉੱਥੇ ਉਹ ਹੈ। ਅਯੂਬ ਬਾਪ 40। ਬਹਿਸੋਤ ਯਹੋਵਾ ਦੀ ਸ਼ਕਤੀ ਦਾ ਨਿਸ਼ਾਨ ਹੈ। ਫੇਰ ਯਹੋਵਾ ਨੇ ਅਯੂਬ ਨੂੰ ਉੱਤਰ ਦਿੱਤਾ ਤੇ ਆਖਿਆ, ਭਲਾ ਝਗੜਾਲੂ ਸਰਬ ਸ਼ਕਤੀਮਾਨ ਨਾਲ ਲੜੇ, ਜਿਹੜਾ ਪਰਮੇਸ਼ਵਰ ਨਾਲ ਬਹਿਸ ਕਰਦਾ ਹੈ ਉਹ ਉੱਤਰ ਦੇਵੇ। ਤਾਂ ਅਯੂਬ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ, ਵੇਖ ਮੈਂ ਨਿਕੰਮਾ ਹਾਂ, ਮੈਂ ਕੀ ਉੱਤਰ ਦੇਵਾਂ? ਮੈਂ ਆਪਣਾ ਹੱਥ ਮੂੰਹ ਤੇ ਰੱਖਦਾ ਹਾਂ, ਇੱਕ ਵਾਰ ਮੈਂ ਬੋਲ ਚੁੱਕਿਆ ਅਤੇ ਮੈਂ ਉੱਤਰ ਨਹੀਂ ਦਿਆਂਗਾ, ਸਗੋਂ ਦੋ ਵਾਰ, ਫਿਰ ਬਸ। ਅੱਗੋਂ ਯਹੋਵਾ ਨੇ ਅਯੂਬ ਨੂੰ ਵਾਵਰੋਲੇ ਵਿੱਚੋਂ ਦੀ ਉੱਤਰ ਦੇ ਕੇ ਆਖਿਆ, ਮਰਦ ਵਾਂਗ ਜ਼ਰਾ ਆਪਣੀ ਕਮਰ ਕੱਸ, ਮੈਂ ਤੇਥੋਂ ਸਵਾਲ ਕਰਾਂਗਾ ਅਤੇ ਤੂੰ ਮੈਨੂੰ ਸਮਝਾ ਕਿ ਤੂੰ ਮੇਰੇ ਨਿਆਂ ਨੂੰ ਰੱਦ ਕਰੇਗਾ, ਕਿ ਤੂੰ ਮੈਨੂੰ ਦੋਸ਼ੀ ਠਹਿਰਾਵੇਂਗਾ? ਭਾਈ ਤੂੰ ਧਰਮੀ ਬਣੇ, ਕਿ ਤੇਰੀ ਭੁਜਾ ਪਰਮੇਸ਼ਵਰ ਵਰਗੀ ਹੈ ਅਤੇ ਤੂੰ ਉਹਦੇ ਵਰਗੀ ਆਵਾਜ਼ ਨਾਲ ਗੱਜ ਸਕਦਾ ਹੈ? ਆਪਣੇ ਆਪ ਨੂੰ ਮਹਿਮਾ ਤੇ ਪ੍ਰਤਾਪ ਨਾਲ ਸਜਾ ਅਤੇ ਤੇਜ ਤੇ ਉਪਮਾ ਨੂੰ ਪਹਿਨ ਲੈ, ਆਪਣੇ ਕਹਿਰ ਦੇ ਹੜਾਂ ਨੂੰ ਵਗਾ ਦੇ ਅਤੇ ਹਰ ਹੰਕਾਰੀ ਨੂੰ ਵੇਖ ਅਤੇ ਅਧੀਨ ਕਰ, ਹਰ ਅਹੰਕਾਰੀ ਨੂੰ ਵੇਖ ਅਤੇ ਨੀਵਾਂ ਕਰ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੇ ਥਾਂ ਵਿੱਚ ਮਿੱਧ ਸੁੱਟ, ਉਨ੍ਹਾਂ ਨੂੰ ਇਕੱਠੇ ਧੂੜ ਵਿੱਚ ਲੁਕਾ ਦੇ, ਓਲੇ ਵਿੱਚ ਉਨ੍ਹਾਂ ਦੇ ਮੂੰਹ ਬੰਨ ਦੇ, ਤਾਂ ਮੈਂ ਵੀ ਮੰਨ ਲਵਾਂਗਾ ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ। ਜ਼ਰਾ ਦਰਿਆਈ ਘੋੜੇ ਨੂੰ ਵੇਖ ਜਿਹਨੂੰ ਮੈਂ ਤੇਰੇ ਨਾਲ ਬਣਾਇਆ ਹੈ, ਉਹ ਬਲਦ ਵਾਂਗ ਘਾਹ ਖਾਂਦਾ ਹੈ, ਵੇਖ ਤਾਂ ਉਹਦਾ ਬਲ ਉਹਦੀ ਕਮਰ ਵਿੱਚ ਹੈ ਅਤੇ ਉਹਦਾ ਜ਼ੋਰ ਉਹਦੇ ਢਿੱਡ ਦੇ ਪੱਠਿਆਂ ਵਿੱਚ ਹੈ, ਉਹ ਆਪਣੀ ਪੂਛ ਦਿਆਰ ਵਾਂਗ ਹਿਲਾਉਂਦਾ ਹੈ, ਉਹਦੇ ਪੱਟਾਂ ਦੀਆਂ ਨਾੜਾਂ ਇੱਕ ਦੂਜੀ ਨਾਲ ਮਿਲੀਆਂ ਹੋਈਆਂ ਹਨ, ਉਹਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ, ਉਹਦੇ ਅੰਗ ਲੋਹੇ ਦੇ ਅਰਲਾਂ ਵਾਂਗ ਹਨ, ਉਹ ਪਰਮੇਸ਼ਵਰ ਦੇ ਕੰਮਾਂ ਦਾ ਆਰੰਭ ਹੈ, ਉਹਦਾ ਕਰਤਾਰ ਹੀ ਆਪਣੀ ਤਲਵਾਰ ਉਹਦੇ ਨੇੜੇ ਲਿਆ ਸਕਦਾ ਹੈ, ਪਹਾੜ ਤਾਂ ਉਹਦੇ ਲਈ ਖਾਜਾ ਚੁੱਕੀ ਬੈਠੇ ਹਨ, ਜਿੱਥੇ ਖੇਤ ਦੇ ਸਾਰੇ ਜਾਨਵਰ ਹੱਸਦੇ ਫਿਰਦੇ ਹਨ, ਕਮੀਆਂ ਦੇ ਫੁੱਲਾਂ ਹੇਠ ਉਹ ਲੇਟਦਾ ਹੈ, ਕਾਨਿਆਂ ਤੇ ਖੋਬਿਆਂ ਦੀ ਓਟ ਵਿੱਚ, ਕਮੀਆਂ ਦੇ ਬੂਟੇ ਉਹਨੂੰ ਆਪਣੇ ਸਾਏ ਵਿੱਚ ਲੁਕਾ ਲੈਂਦੇ ਹਨ, ਨਾਲੇ ਦੀਆਂ ਬੈਂਤਾਂ ਉਹਨੂੰ ਘੇਰ ਲੈਂਦੀਆਂ ਹਨ, ਵੇਖ ਜੇ ਦਰਿਆ ਧੱਕੇ ਧੋੜੇ ਵੀ ਮਾਰੇ ਉਹ ਨਹੀਂ ਕੰਬਦਾ, ਭਾਵੇਂ ਯਰਦਨ ਮੂੰਹੋਂ ਮੂੰਹ ਚੜ ਜਾਵੇ ਉਹ ਬੇਖੌਫ ਰਹਿੰਦਾ ਹੈ, ਉਹਦੇ ਵੇਖਦਿਆਂ ਕੌਣ ਉਹਨੂੰ ਫੜ ਸਕਦਾ ਹੈ ਜਾਂ ਝਾਬੂ ਨਾਲ ਉਹਨੂੰ ਨੱਥ ਸਕਦਾ ਹੈ? ਅਯੂਬ ਬਾਪ 41। ਮਗਰਮੱਛ ਵੀ ਯਹੋਵਾ ਦੀ ਸ਼ਕਤੀ ਦਾ ਨਿਸ਼ਾਨ ਹੈ। ਕੀ ਤੂੰ ਮਗਰਮੱਛ ਨੂੰ ਕੁੰਡੀ ਨਾਲ ਬਾਹਰ ਖਿੱਚ ਸਕਦਾ ਹੈ ਜਾਂ ਖੱਬੀ ਨਾਲ ਉਹਦੀ ਜੀਭ ਨੂੰ ਦਬਾ ਸਕਦਾ ਹੈ? ਭਲਾ ਤੂੰ ਇਹਦੇ ਨੱਕ ਵਿੱਚ ਰੱਸਾ ਪਾ ਸਕਦਾ ਹੈ ਜਾਂ ਉਹਦੇ ਜਵਾੜੇ ਨੂੰ ਮੇਖ ਨਾਲ ਵਿੰਨ ਸਕਦਾ ਹੈ? ਕੀ ਉਹ ਤੇਰੇ ਅੱਗੇ ਬਹੁਤੀਆਂ ਅਰਜੋਈਆਂ ਕਰੇਗਾ ਜਾਂ ਉਹ ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੇਗਾ? ਕੀ ਉਹ ਤੇਰੇ ਨਾਲ ਨੇਮ ਬੰਨੇਗਾ? ਭਾਈ, ਤੂੰ ਉਹਨੂੰ ਆਪਣਾ ਗੁਲਾਮ ਸਦਾ ਤੀਕ ਰੱਖੇ, ਕੀ ਤੂੰ ਉਹਦੇ ਨਾਲ ਉਵੇਂ ਖੇਡੇਗਾ ਜਿਵੇਂ ਪੰਛੀ ਨਾਲ, ਜਾਂ ਆਪਣੀਆਂ ਕੁੜੀਆਂ ਲਈ ਉਹਨੂੰ ਬੰਨ ਰੱਖੇਗਾ? ਭਲਾ ਸ਼ਿਕਾਰੀ ਉਹਦੀ ਸੁਦਾਗਰੀ ਕਰਨਗੇ? ਕੀ ਉਹ ਵਪਾਰੀਆਂ ਵਿੱਚ ਉਹਨੂੰ ਵੰਡਣਗੇ? ਕੀ ਤੂੰ ਉਹਦੀ ਖੱਲ ਨੂੰ ਬਰਛਿਆਂ ਨਾਲ ਭਰ ਸਕਦਾ ਹੈ ਜਾਂ ਉਹਦੇ ਸਿਰ ਨੂੰ ਮੱਛੀ ਤ੍ਰਿਸਲਾਂ ਨਾਲ? ਆਪਣਾ ਹੱਥ ਉਸ ਉੱਤੇ ਧਰ, ਉਸ ਲੜਾਈ ਨੂੰ ਯਾਦ ਕਰ, ਤੂੰ ਫੇਰ ਐਂ ਨਾ ਕਰੇਗਾ। ਵੇਖ, ਉਹਦੀ ਆਸਾ ਰੱਖਣੀ ਵਿਅਰਥ ਹੈ, ਭਲਾ ਕੋਈ ਉਹਨੂੰ ਵੇਖਦੇ ਹੀ ਡਿੱਗ ਨਾ ਪਵੇਗਾ? ਕੋਈ ਇੰਨੀ ਤੱਤੀ ਤਬੀਅਤ ਦਾ ਨਹੀਂ ਜੋ ਉਹਦੇ ਛੇੜਨ ਦਾ ਹਿਆਉ ਕਰੇ। ਫੇਰ ਕੌਣ ਹੈ ਜੋ ਮੇਰੇ ਸਨਮੁਖ ਖਲੋ ਸਕੇ? ਕਿਹਨੇ ਪਹਿਲਾਂ ਮੈਨੂੰ ਕੁਝ ਦਿੱਤਾ? ਭਾਈ, ਮੈਂ ਉਹਨੂੰ ਮੋੜ ਦਿਆਂ। ਜੋ ਕੁਝ ਆਕਾਸ਼ ਦੇ ਹੇਠ ਹੈ ਸੋ ਮੇਰਾ ਹੈ। ਮੈਂ ਉਹਦੇ ਅੰਗਾਂ ਦੇ ਵਿਖੇ ਚੁੱਪ ਨਾ ਰਹਾਂਗਾ, ਨਾ ਉਹਦੇ ਮਹਾਂਬਲ, ਨਾ ਉਹਦੇ ਢਾਂਚੇ ਦੇ ਸੁਹੱਪਣ ਵਿਖੇ। ਕੌਣ ਉਹਦੇ ਉੱਪਰ ਦਾ ਲਿਬਾਸ ਉਤਾਰ ਸਕਦਾ ਹੈ? ਕੌਣ ਉਹਦੇ ਦੋਹਾਂ ਜਬਾੜਿਆਂ ਵਿੱਚ ਆ ਸਕਦਾ ਹੈ? ਕੌਣ ਉਹਦੇ ਮੂੰਹ ਦੇ ਕਵਾੜਾਂ ਨੂੰ ਖੋਲ ਸਕਦਾ ਹੈ? ਉਹਦੇ ਦੰਦਾਂ ਦਾ ਘੇਰਾ ਭਿਆਨਕ ਹੈ, ਉਹਦਾ ਘਮੰਡ ਉਹਦੇ ਛਿਲਕੇ ਦੀਆਂ ਧਾਰੀਆਂ ਹੈ। ਉਹ ਘੁੱਟ ਕੇ ਮੋਹਰ ਨਾਲ ਜੋੜੀਆਂ ਗਈਆਂ ਹਨ, ਉਹ ਇੱਕ ਦੂਜੇ ਦੇ ਨੇੜੇ ਹਨ ਅਤੇ ਹਵਾ ਉਹਨਾਂ ਦੇ ਵਿੱਚ ਦੀ ਨਹੀਂ ਆ ਸਕਦੀ। ਉਹ ਇੱਕ ਦੂਜੇ ਦੇ ਨਾਲ ਨਾਲ ਹਨ, ਉਹ ਐਂ ਸੁੱਟੀਆਂ ਹੋਈਆਂ ਹਨ ਭਾਈ, ਉਹ ਜੁਦਾ ਨਹੀਂ ਹੋ ਸਕਦੀਆਂ। ਉਹਦੀਆਂ ਛਿੱਕਾਂ ਤੋਂ ਚਾਨਣਾ ਲਸ਼ਕ ਉੱਠਦਾ ਹੈ, ਉਹਦੀਆਂ ਅੱਖਾਂ ਫਜ਼ਰ ਦੀਆਂ ਪਲਕਾਂ ਜਿਹੀਆਂ ਹਨ, ਉਹਦੇ ਮੂੰਹੋਂ ਬਲਦੀਆਂ ਹੋਈਆਂ ਮਸ਼ਾਲਾਂ ਨਿਕਲਦੀਆਂ ਹਨ ਅਤੇ ਅੱਗ ਦੀਆਂ ਚਿੰਗਾੜੀਆਂ ਉੱਡਦੀਆਂ ਹਨ। ਉਹਦੀਆਂ ਨਾਸਾਂ ਵਿੱਚੋਂ ਧੂੰਆਂ ਨਿਕਲਦਾ ਹੈ ਜਿਵੇਂ ਉਬਲਦੀ ਦੇਗ ਜਾਂ ਧੁਖਦੀਆਂ ਕਾਨਿਆਂ ਤੋਂ। ਉਹਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ ਅਤੇ ਉਹਦੇ ਮੂੰਹੋਂ ਸ਼ੋਲੇ ਨਿਕਲਦੇ ਹਨ। ਉਹਦੀ ਧੌਣ ਵਿੱਚ ਬਲ ਟਿਕਦਾ ਹੈ ਅਤੇ ਭੈ ਉਹਦੇ ਅੱਗੇ ਨੱਚਦਾ ਹੈ। ਉਹਦੇ ਮਾਸ ਦੀਆਂ ਤਈਆਂ ਸੱਟੀਆਂ ਹੋਈਆਂ ਹਨ, ਉਹਦੇ ਉੱਤੇ ਜੰਮੀਆਂ ਹੋਈਆਂ ਹਨ, ਉਹ ਹਿੱਲ ਨਹੀਂ ਸਕਦੀਆਂ। ਉਹਦਾ ਦਿਲ ਪੱਥਰ ਵਾਂਗ ਪੱਕਾ ਹੈ, ਸਗੋਂ ਚੱਕੀ ਦੇ ਹੇਠਲੇ ਪੁੜ ਵਾਂਗ ਪੱਕਾ ਹੈ। ਜਦ ਉਹ ਉੱਠਦਾ ਹੈ ਤਦ ਦੇਵਤੇ ਵੀ ਡਰ ਜਾਂਦੇ ਹਨ, ਉਹ ਘਬਰਾਹਟ ਨਾਲ ਪਾਗਲ ਹੋ ਜਾਂਦੇ ਹਨ। ਭਾਵੇਂ ਤਲਵਾਰ ਉਹਦੇ ਕੋਲ ਪੁੱਜੇ, ਉਸ ਤੋਂ ਕੁਝ ਬਣਦਾ ਨਹੀਂ। ਨਾ ਬਰਛੀ ਨਾ ਭਾਲੇ ਨਾ ਬਲਮ ਤੋਂ ਉਹ ਲੋਹੇ ਨੂੰ ਭੌ ਸਮਝਦਾ ਹੈ ਅਤੇ ਪਿੱਤਲ ਨੂੰ ਗਲੀ ਹੋਈ ਲੱਕੜ ਤੀਰ ਉਹਨੂੰ ਨਹੀਂ ਨਠਾ ਸਕਦੇ ਗੋਪੀਏ ਦੇ ਪੱਥਰ ਉਹਦੇ ਲਈ ਤਿੱਖਣੇ ਹੀ ਬਣ ਜਾਂਦੇ ਹਨ ਲਾਠੀਆਂ ਤਿੱਖਣੇ ਦੇ ਤੁਲ ਗਿਣੀਆਂ ਜਾਂਦੀਆਂ ਹਨ ਸਾਂਗ ਦੀ ਸਾਂ ਸਾਂ ਉੱਤੇ ਉਹ ਹੱਸਦਾ ਹੈ ਉਹਦੇ ਹੇਠਲੇ ਹਿੱਸੇ ਤੇਜ਼ ਠੀਕਰੀਆਂ ਵਾਂਗ ਹਨ ਉਹ ਜਾਣੋ ਚਿੱਕੜ ਉੱਤੇ ਫਲਾ ਫੇਰਦਾ ਹੈ ਉਹ ਡੂੰਘਿਆਈ ਨੂੰ ਦੇਗ ਵਾਂਗ ਉਛਾਲ ਦਿੰਦਾ ਹੈ ਉਹ ਸਮੁੰਦਰ ਨੂੰ ਮਲਮ ਦੇ ਡੱਬੇ ਵਾਂਗ ਬਣਾ ਦਿੰਦਾ ਹੈ ਉਹ ਆਪਣੇ ਪਿੱਛੇ ਚਮਕੀਲਾ ਰਾਹ ਛੱਡਦਾ ਹੈ ਭਾਈ ਜਾਣੋ ਡੂੰਘਿਆਈ ਉੱਤੇ ਧੌਲੇ ਆਏ ਹੋਏ ਹਨ ਪ੍ਰਿਥਵੀ ਉੱਤੇ ਉਹਦੇ ਤੁਲ ਕੋਈ ਨਹੀਂ ਉਹ ਬਿਨਾਂ ਖੌਫ ਦੇ ਸਾਜਿਆ ਗਿਆ ਉਹ ਹਰ ਉਚਿਆਈ ਨੂੰ ਵੇਂਦਾ ਹੈ ਉਹ ਮਗਰੂਰਾਂ ਦੀ ਕੁੱਲ ਅੰਸ ਉੱਤੇ ਪਾਤਸ਼ਾਹ ਹੈ ਅਯੂਬ ਬਾਪ 42 ਅਯੂਬ ਦਾ ਪਛਤਾਵਾ ਫੇਰ ਅਯੂਬ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਮੈਂ ਜਾਣਦਾ ਹਾਂ ਭਾਈ ਤੂੰ ਸਭ ਕੁਝ ਕਰ ਸਕਦਾ ਹੈ ਅਤੇ ਤੇਰਾ ਕੋਈ ਪ੍ਰਯੋਜਨ ਰੁਕ ਨਹੀਂ ਸਕਦਾ ਇਹ ਕੌਣ ਹੈ ਜਿਹੜਾ ਅਗਿਆਨਤਾ ਨਾਲ ਸਲਾਹ ਨੂੰ ਢਕਦਾ ਹੈ ਇਸ ਲਈ ਮੈਂ ਉਹ ਬਕਿਆ ਜਿਹਨੂੰ ਮੈਂ ਨਾ ਸਮਝਿਆ ਇਹ ਮੇਰੇ ਲਈ ਅਚਰਜ ਗੱਲਾਂ ਸਨ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸਾਂ ਜ਼ਰਾ ਸੁਣ ਤੇ ਮੈਂ ਬੋਲਾਂਗਾ ਮੈਂ ਤੇਥੋਂ ਸਵਾਲ ਕਰਦਾ ਹਾਂ ਅਤੇ ਤੂੰ ਮੈਨੂੰ ਸਮਝਾ ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ ਇਸ ਲਈ ਮੈਂ ਆਪਣੇ ਆਪ ਤੋਂ ਘਿਣ ਕਰਦਾ ਹਾਂ ਅਤੇ ਮੈਂ ਖਾਕ ਤੇ ਸਵਾਹ ਵਿੱਚ ਪਛਤਾਉਂਦਾ ਹਾਂ ਤਾਂ ਐਂ ਹੋਇਆ ਜਦ ਯਹੋਵਾ ਇਹ ਗੱਲਾਂ ਅਯੂਬ ਨਾਲ ਬੋਲ ਚੁੱਕਿਆ ਤਦ ਯਹੋਵਾ ਨੇ ਅਲੀਫਜ਼ ਤੇ ਮਾਨੀ ਨੂੰ ਆਖਿਆ ਮੇਰਾ ਕ੍ਰੋਧ ਤੇਰੇ ਉੱਤੇ ਅਤੇ ਤੇਰੇ ਦੋਹਾਂ ਮਿੱਤਰਾਂ ਉੱਤੇ ਭੜਕ ਉੱਠਿਆ ਹੈ ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ ਜਿਵੇਂ ਮੇਰਾ ਦਾਸ ਅਯੂਬ ਬੋਲਿਆ ਸੋ ਹੁਣ ਆਪਣੇ ਲਈ 7 ਬਲਦ ਅਤੇ 7 ਛਤਰੇ ਲਓ ਅਤੇ ਮੇਰੇ ਦਾਸ ਅਯੂਬ ਕੋਲ ਚੱਲੋ ਅਤੇ ਆਪਣੇ ਲਈ ਹੋਮ ਦੀ ਬਲੀ ਚੜਾਓ ਅਤੇ ਮੇਰਾ ਦਾਸ ਅਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਮੈਂ ਤਾਂ ਉਹਨੂੰ ਮੰਨਾਂਗਾ ਭਾਈ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾਈ ਅਨੁਸਾਰ ਨਾ ਕਰਾਂ ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ ਜਿਵੇਂ ਮੇਰਾ ਦਾਸ ਅਯੂਬ ਬੋਲਿਆ ਤਾਂ ਅਲੀਫਜ਼ ਤੇ ਮਾਨੀ ਬਿਲਦਦ ਸ਼ੂਹੀ ਅਤੇ ਸੋਫਰ ਨਾਮਾਤੀ ਗਏ ਅਤੇ ਜਿਵੇਂ ਯਹੋਵਾ ਉਨ੍ਹਾਂ ਨੂੰ ਬੋਲਿਆ ਸੀ ਤਿਵੇਂ ਹੀ ਕੀਤਾ ਅਤੇ ਯਹੋਵਾ ਨੇ ਅਯੂਬ ਦੀਆਂ ਗੱਲਾਂ ਨੂੰ ਮੰਨ ਲਿਆ। ਜਦੋਂ ਅਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਾ ਤਾਂ ਯਹੋਵਾ ਨੇ ਅਯੂਬ ਦੇ ਨਸੀਬਾਂ ਨੂੰ ਬਹਾਲ ਕਰ ਦਿੱਤਾ ਅਤੇ ਜੋ ਕੁਝ ਅਯੂਬ ਦੇ ਕੋਲ ਸੀ ਯਹੋਵਾ ਨੇ ਦੁੱਗਣਾ ਕਰ ਦਿੱਤਾ। ਤਾਂ ਉਹਦੇ ਕੋਲ ਉਹਦੇ ਸਾਰੇ ਭਰਾ, ਉਹਦੀਆਂ ਸਾਰੀਆਂ ਭੈਣਾਂ ਅਤੇ ਉਹਦੇ ਸਾਰੇ ਅਗਲੇ ਜਾਣ ਪਛਾਣ ਆਏ ਅਤੇ ਉਹਨਾਂ ਨੇ ਉਹਦੇ ਨਾਲ ਉਹਦੇ ਘਰ ਵਿੱਚ ਪ੍ਰਸ਼ਾਦ ਛਕਿਆ ਅਤੇ ਮੁਕਾਣ ਦਿੱਤੀ ਅਤੇ ਉਸ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਯਹੋਵਾ ਨੇ ਉਹਦੇ ਉੱਤੇ ਆਉਣ ਦਿੱਤੀ ਉਹਨੂੰ ਤਸੱਲੀ ਦਿੱਤੀ ਅਤੇ ਹਰ ਇੱਕ ਨੇ ਉਹਨੂੰ ਇੱਕ ਇੱਕ ਸਿੱਕਾ ਦਿੱਤਾ ਅਤੇ ਹਰ ਇੱਕ ਨੇ ਉਹਨੂੰ ਇੱਕ ਇੱਕ ਸੋਨੇ ਦੀ ਅੰਗੂਠੀ ਦਿੱਤੀ। ਸੋ ਯਹੋਵਾ ਨੇ ਅਯੂਬ ਦੀ ਆਖਰੀ ਅਵਸਥਾ ਨੂੰ ਉਹਦੀ ਪਹਿਲੀ ਅਵਸਥਾ ਤੋਂ ਵੱਧ ਬਰਕਤ ਦਿੱਤੀ ਅਤੇ ਉਹਦੇ ਕੋਲ 14,000 ਇੱਜੜ, 6,000 ਊਠ, 1,000 ਜੋੜੀ ਬਲਦ ਅਤੇ 1,000 ਗਧੀਆਂ ਹੋ ਗਈਆਂ ਅਤੇ ਉਹਦੇ 7 ਪੁੱਤਰ ਤੇ 3 ਧੀਆਂ ਹੋਏ। ਉਹਨੇ ਪਹਿਲੀ ਦਾ ਨਾਂ ਯਮੀ ਮਾਂ ਅਤੇ ਦੂਜੀ ਦਾ ਨਾਂ ਕਸੀਆ ਅਤੇ ਤੀਜੀ ਦਾ ਨਾਂ ਕਰਨ ਹਪੂਕ ਰੱਖਿਆ ਅਤੇ ਸਾਰੇ ਦੇਸ਼ ਵਿੱਚ ਅਯੂਬ ਦੀਆਂ ਧੀਆਂ ਨਾਲੋਂ ਰੂਪਵੰਤ ਇਸਤਰੀਆਂ ਨਾ ਮਿਲ ਸਕੀਆਂ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਵਿੱਚ ਮਿਲਖ ਦਿੱਤੀ। ਇਹਦੇ ਪਿੱਛੋਂ ਅਯੂਬ 140 ਵਰੇ ਜਿਉਂਦਾ ਰਿਹਾ ਅਤੇ ਉਸ ਨੇ ਆਪਣੇ ਪੁੱਤਰ ਅਤੇ ਆਪਣੇ ਪੋਤਰੇ ਚੌਥੀ ਪੀੜ੍ਹੀ ਤੀਕ ਵੇਖੇ। ਤਾਂ ਅਯੂਬ ਬੁੱਢਾ ਤੇ ਸਮਾਂ ਪੂਰ ਹੋ ਕੇ ਚਲਾਣਾ ਕਰ ਗਿਆ।